ਪ੍ਰਭੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਹੁਣ ਤੱਕ ਜਿੰਨਾ ਕੁਛ ਹੁੰਦਾ, ਜਿੰਨਾ ਕੁਛ ਮਾੜਾ ਹੁੰਦਾ ਉਹ ਸਾਰਾ ਉਹਦਾ ਕਾਰਨ ਅਸੀਂ ਆਪ ਹਾਂ, ਜਿੰਨਾ ਚੰਗਾ ਹੁੰਦਾ ਉਹ ਸਾਰੀ ਸਤਿਗੁਰਾਂ ਦੀ ਕਿਰਪਾ ਕਾਰਨ ਹੁੰਦਾ। ਜਦੋਂ ਅਸੀਂ ਕੋਈ ਜ਼ਮੀਨ ਖਰੀਦਣ ਲੱਗਦੇ ਹਾਂ, ਕੋਈ ਸਕੂਲ ਕਾਲਜ ਦਾ ਇਮਤਿਹਾਨ ਦੇਣ ਲੱਗਦੇ ਹਾਂ, ਜਾਂ ਕੋਈ ਵੀ ਉਹ ਕੰਮ ਜਿਹੜਾ ਸਾਨੂੰ ਸਾਡਾ ਜੀ ਕਰਦਾ ਕਰਨ ਨੂੰ ਉਹ ਕਰਨ ਲੱਗਦੇ ਹਾਂ, ਉਦੋਂ ਅਸੀਂ ਕਦੇ ਨਹੀਂ ਇਹ ਗੱਲ ਆਉਂਦੇ ਵੀ ਇੱਕ ਫਰਜ਼ ਕਰੋ ਇੱਕ ਆਦਮੀ ਬੱਸ 'ਤੇ ਅੱਜ ਕੱਲ੍ਹ ਜਿਸ ਤਰ੍ਹਾਂ ਜਾਂਦੇ ਨੇ ਰਾਹ ਵਿੱਚ ਤਲਾਸ਼ੀਆਂ ਕਰਦੇ ਨੇ, ਅਤੇ ਉਹ ਤਲਾਸ਼ੀਆਂ ਕਰਨ ਵਾਲੇ ਨੂੰ ਜੇ ਆਖੇ ਵੀ ਵੇਖੋ ਵੀ ਮੇਰਾ ਮਨ ਤਾਂ ਨਹੀਂ ਬਣਿਆ ਤਲਾਸ਼ੀ ਦੇਣ ਵਾਲਾ, ਜੇ ਮੇਰਾ ਪਹਿਲੇ ਮਨ ਬਣਾ ਲਏ ਫਿਰ ਮੈਂ ਤਲਾਸ਼ੀ ਦਿਆਂਗਾ। ਇਹ ਇੱਕ ਸਾਡੇ ਮਨ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ ਸਾਨੂੰ ਇਹੋ ਜਿਹੇ ਸੁਮੇਲਾਂ 'ਚ ਆ ਕੇ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਬੋਲਦੇ ਨੇ, ਕਿਸ ਤਰ੍ਹਾਂ ਇਹਦੀ ਗੱਲ ਕਰਦੇ ਨੇ, ਸਾਨੂੰ ਉਹਨਾਂ ਤੋਂ ਉਤਸ਼ਾਹ ਮਿਲਦਾ। ਆਦਮੀ ਦਾ, ਮਨੁੱਖ ਦਾ ਮਨ ਇਸ ਤਰ੍ਹਾਂ ਦਾ ਬਣਿਆ, ਉਹ ਹਰ ਆਦਮੀ ਦੇ ਔਗਣ ਵੇਖੇਗਾ ਕਿੰਨੇ ਨੇ, ਗੁਣ ਆਪਣੇ ਵੇਖੇਗਾ। ਜੇ ਅਸੀਂ ਇਹਨੂੰ ਇਹਦਾ ਉਲਟਾ ਕਰ ਲਈਏ ਤਾਂ ਅਸੀਂ ਬੜੇ ਚੰਗੇ ਦਰਾਹ 'ਤੇ ਜਾ ਸਕਦੇ ਹਾਂ। ਸੰਤ ਲਾਲ ਸਿੰਘ ਹੋਰੀ ਭੂਰੇ ਗੱਲਾਂ ਵਾਲੇ ਇੱਥੇ ਬੀਬੀਆਂ ਦੇ ਲੈਕਚਰਾਂ 'ਚ ਵੀ ਕਿਸੇ ਨੇ ਆਖ ਉਹਨਾਂ ਦਾ ਜ਼ਿਕਰ ਵੀ ਕੀਤਾ ਸੀ ਵੀ ਸੰਤਾਂ ਦੇ ਜੀਵਨਾਂ ਦੇ ਵਿੱਚ ਉਹ ਇਹ ਗੱਲ ਆਉਂਦੇ ਸਨ ਵੀ ਜੇ ਔਗਣ ਵੇਖਣੇ ਆਉਣ ਨਾ ਉਹ ਤਾਂ ਆਪਣੇ ਅੰਦਰ ਬੜਾ ਤਕੜਾ ਪਦਾਰਥ, ਕਿਸੇ ਨੂੰ ਨਾ ਵੇਖੋ, ਆਪਣੇ ਅੰਦਰ ਵੇਖੋ ਕਿੰਨੇ ਕਿੰਨੇ ਔਗਣ, ਜੇ ਗੁਣ ਵੇਖਣੇ ਹੋਣ ਤਾਂ ਕਿਸੇ ਦੇ ਲਓ। ਸੋ ਸਕੂਲ ਕਾਲਜ ਵਿੱਚ ਜਾ ਕੇ ਇਮਤਿਹਾਨ ਦੇਣ ਵਾਸਤੇ ਪੂਰਾ ਯਤਨ ਬੱਚੇ ਲਾਉਂਦੇ ਨੇ, ਵੀ ਅਰਦਾਸ ਵੀ ਕਰਦੇ ਨੇ, ਇਸ ਤਰ੍ਹਾਂ ਸਾਰਾ ਕੁਛ ਜੋ ਵੀ ਕੁਛ ਤਾਣ ਲਾ ਸਕਦੇ ਨੇ ਲਾਉਂਦੇ ਨੇ, ਪਰ ਜੇ ਭਜਨ ਬਾਣੀ ਵਾਸਤੇ ਆਖਿਆ ਜਾਵੇ ਤਾਂ ਫਿਰ ਆਖਣਗੇ ਜੀ ਕਿਰਪਾ ਕਰੋ ਤਾਂ ਫਿਰ ਹੀ ਹੋ ਸਕਦਾ। ਇਹ ਇਹੋ ਜਿਹੀ ਗੱਲ ਹੈ ਕਿ ਜਿਹਦੇ ਵਾਸਤੇ ਤੁਹਾਡੇ ਬੱਚਿਆਂ ਦਾ ਟੀਕਾ ਲਵਾਉਣ ਨੂੰ ਜੀ ਨਹੀਂ ਕਰਦਾ ਡਾਕਟਰ ਤੋਂ, ਤੁਸੀਂ ਕਿਉਂ ਬਾਹ ਫੜ ਕੇ ਅੱਗੇ ਕਰਵਾਉਂਦੇ ਹੋ, ਉਹਨਾਂ ਨੂੰ ਕਿਉਂ ਰਵਾਉਂਦੇ ਹੋ ਬੱਚਿਆਂ ਨੂੰ ਉਸ ਵੇਲੇ? ਇਸ ਵਾਸਤੇ ਤਾਂ ਬਿਲਕੁਲ ਪਰਵਾਹ ਨਹੀਂ ਕਰਦੇ, ਪਰ ਜੇ ਸਵੇਰੇ ਬੱਚਾ ਨਾ ਉੱਠੇ ਤੜਕੇ ਫਿਰ ਬੱਚਾ ਜੀ ਹੁਣ ਵੇਖੋ ਨਾ, ਜੇ ਬੱਚਾ ਜੀ ਹੋਇਆ ਤਾਂ ਉਹ ਕਿਸ ਤਰ੍ਹਾਂ ਉਠਾਈਏ, ਸਵੇਰੇ ਉੱਠ ਨਹੀਂ ਸਕਦਾ। ਇਹ ਬਿਲਕੁਲ ਉਹਨਾਂ ਸੰਤ ਜਗਤ ਸਿੰਘ ਹੋਰੀ 8 NN ਦੇ ਵਿੱਚ ਜ਼ਿਲ੍ਹਾ ਗੰਗਾਨਗਰ ਵਿੱਚ ਰਹਿੰਦੇ ਨੇ, ਉਹ ਸੰਤ ਜਗਤ ਸਿੰਘ ਹੋਰਾਂ ਦੇ, ਉਹਨਾਂ ਨੇ ਦੱਸਣਾ ਸਵੇਰੇ ਸਾਡੇ ਪਿਤਾ ਨੇ ਸਾਨੂੰ ਰੋਂਦਿਆਂ ਰਾਂਦਿਆਂ ਨੂੰ ਉਠਾ ਕੇ ਨਾ ਆਖਣਾ ਨਾਓ ਦਰਦ ਉੱਠ ਕੇ, ਕਿਉਂਕਿ ਸਾਡੇ ਰੋਣ ਦੀ ਪਰਵਾਹ ਨਹੀਂ ਸੀ ਕੀਤੀ ਜਾਂਦੀ। ਜਿਹੜਾ ਸਕੂਲ ਦੀ ਸਿੱਖਿਆ ਹੋਰ ਕਿਸੇ ਪਾਸੇ ਦੇ ਕੰਮ ਉਹ ਰਹਿ ਜਾਣ ਬਿਸ਼ੱਕ, ਪਰ ਇਹ ਨਾਮ ਸਿਮਰਨ ਨਹੀਂ ਰਹਿਣਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਹੈ। ਇਹ ਇੰਨਾ ਸਸਤਾ ਸੌਦਾ ਹੋਰ ਕਿਸੇ ਬਾਜ਼ਾਰ ਦੇ ਦੁਕਾਨ 'ਤੇ ਨਹੀਂ ਮਿਲ ਸਕਦਾ। ਇਹਦਾ ਰੇਟ ਕੀ ਹੈ? ਇਹਦਾ ਰੇਟ ਇਹ ਹੈ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਇਹ ਬਾਰੰਗ ਬਾਰ ਗੁਰ ਹੇਤ ਹੈ। ਇੱਕ ਵਾਰ ਸਤਿਗੁਰੂ ਨੂੰ ਯਾਦ ਕਰਨ ਨਾਲ ਉਹ ਬਾਰ ਬਾਰ ਯਾਦ ਕਰਦਾ, ਕਿੰਨਾ ਫਰਕ ਹੈ ਇਸ ਗੱਲ ਦਾ। ਸੋ ਜੇ ਅਸੀਂ ਸਿੱਖੀ ਦੇ ਅਸੂਲ ਜਿਹੜੇ ਨੇ ਉਹਨਾਂ ਨੂੰ ਪੜ੍ਹ ਕੇ ਕੁਛ ਉਹਨਾਂ ਦੇ ਉੱਤੇ ਮਿਹਨਤ ਕੀਤੀ ਜਾਵੇ ਅਮਲੀ ਰੂਪ ਦੇ ਵਿੱਚ ਪੂਰਾ, ਤਾਂ ਜਿਸ ਨੂੰ ਸਗੁਰੂ ਕਿਰਪਾ ਹੀ ਕਰੇ ਤਾਂ ਉਹ ਕਰ ਸਕਦਾ। ਇਹ ਲਿਖਿਆ ਜ਼ਰੂਰ ਵੀ 8 ਪੈਰ 1 ਤੈਲੇ ਮੰਨਣ ਹੁਕਮਾਂ ਬਾਹਰ, ਪਰ ਘੜੀ ਦਾ 1 ਮਿੰਟ ਪੂਰਾ ਰੱਖ ਕੇ ਵੇਖੀਏ ਵੀ ਸਾਡਾ ਮਨ 1 ਮਿੰਟ ਪੂਰਾ ਸਗੁਰਾਂ ਦੇ ਚਰਨਾਂ 'ਚ ਰਹਿੰਦਾ। ਇਹ ਸਾਰਾ ਕੁਛ ਤਾਂ ਹੋ ਸਕਦਾ ਜੇ ਆਪਣੇ ਮਨ ਦੇ ਸਵਾਦ ਛੱਡੇ ਜਾਣ ਤਾਂ ਸਗੁਰਾਂ ਵਾਲੇ ਪਾਸੇ ਦਾ। ਇਹ ਬਾਣੀ ਵੀ ਜਿਸ ਤਰ੍ਹਾਂ ਸਗੁਰਾਂ ਨੇ ਲਿਖਿਆ, ਕਰਿਆ ਜੇ ਗੁਰ ਫੁਰਮਾਇਆ ਸਿਰ ਜੋਗ ਅਲੂਣੀ ਚੱਟੀਆ। ਇੱਕ ਸਿਰ ਨੂੰ ਚੱਟਣਾ ਹੈ ਜਿਹੜਾ ਸਗੁਰਾਂ ਦੀ ਸਿੱਖੀ ਨੂੰ ਕਮਾਉਣਾ, ਸਿਰ ਦੇ ਵਿੱਚੋਂ ਕੁਛ ਘੱਸ ਕੇ ਜ਼ਬਾਨ ਦੇ ਨਾਲ ਨਹੀਂ ਆ ਸਕਦਾ, ਨਾ ਉਹ ਸਿਰ ਦੇ ਵਿੱਚ ਕੋਈ ਇਹੋ ਜਿਹੀ ਮਿੱਠਾ ਜਾਂ ਲੂਣ ਲੱਗਾ ਹੈ ਜਿਹੜਾ ਉਹਨੂੰ ਜ਼ਬਾਨ ਨੂੰ ਸਵਾਦ ਆਏਗਾ। ਇਹ ਇਸ ਢੰਗ ਨਾਲ ਚੱਲਿਆ ਜਾਵੇ ਤਾਂ ਫਿਰ ਸਿੱਖੀ ਦੇ ਅਸੂਲ ਜਿਹੜੇ ਨੇ ਉਹਨਾਂ 'ਚ ਕੁਛ ਨਾ ਕੁਛ ਅਸੀਂ ਪਰਿਵਰਤਨ ਕਰ ਸਕਦੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਪਿਛਲੇ ਸੰਮੇਲਨਾਂ ਦਾ ਮੈਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਵੀ ਅੱਗੇ ਪਿਛਲੇ ਸੰਮੇਲਨਾਂ ਨੂੰ ਹੈ ਕਿ ਕਾਫੀ ਚੰਗੇ ਵਾਲੇ ਪਾਸੇ ਨੂੰ ਸਾਡੇ ਲੈਕਚਰ ਵਗੈਰਾ ਤੁਰੇ ਨੇ। ਕਈ ਵਾਰ ਆਦਮੀ ਦਾ ਜੀ ਕਰਦਾ ਵੀ ਸਗੁਰਾਂ ਦਾ ਰਹਿਣਾ ਵਾ, ਪੜ੍ਹਨ ਦਾ ਕੀ ਫਾਇਦਾ ਹੈ, ਉਹਦੇ 'ਤੇ ਮੈਂ ਕਮਾਈ ਤਾਂ ਕਰ ਨਹੀਂ ਸਕਦਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਰਹਿਤਨਾਮਾ ਪੜ੍ਹਾਂਗੇ, ਵਾਰ ਵਾਰ ਪੜ੍ਹਦਿਆਂ ਪੜ੍ਹਦਿਆਂ ਕਿਸੇ ਵੇਲੇ ਉਹਦਾ ਅਸਰ ਕਿਸੇ ਦੁੱਖ ਦਾ ਕਿਸੇ ਅੱਖਰ ਦਾ ਸਾਡੇ 'ਤੇ ਜ਼ਰੂਰ ਹੋਏਗਾ। ਕਿਉਂਕਿ ਜਿਹੜੇ ਅਸੀਂ ਦੁਨੀਆ ਦੇ ਕੰਮ ਵੇਖਦੇ ਹਾਂ, ਦੁਨੀਆ ਵਾਲੀਆਂ ਗੱਲਾਂ ਵੇਖਦੇ ਹਾਂ, ਉਹ ਵਾਰ ਵਾਰ ਵੇਖਦਿਆਂ ਵੇਖਦਿਆਂ ਉਹਨਾਂ ਦਾ ਅਸਰ ਸਾਡੇ 'ਤੇ ਛੇਤੀ ਹੁੰਦਾ। ਜਿਸ ਤਰ੍ਹਾਂ ਐਕੀ ਬੀਬੀਆਂ ਨੇ ਲੈਕਚਰ ਦਿੱਤੇ ਨੇ, ਤਾਂ ਗੁਰੂ ਕਿਰਪਾ ਕਰਨ ਅਤੇ ਬੀਬੀਆਂ ਤੜਕੇ ਉੱਠ ਕੇ ਬਹਿ ਕੇ ਨਾਮ ਸਿਮਰਨ ਵਾਲੀਆਂ ਬਣਨ। ਇੱਕ ਸਮਾਂ ਐਸਾ ਆਇਆ ਸੀ ਕਿ ਸਹੁਰਾਂ ਨੇ ਬੜੀ ਕਿਰਪਾ ਕੀਤੀ, ਉਦੋਂ ਪਹਿਲੋਂ ਪਹਿਲੋਂ ਬੱਚਿਆਂ ਦਾ ਸੰਮੇਲਨ ਕਰੀਦੇ ਸਨ। ਇੱਕ ਦੋ ਲੜਕੇ ਮੈਨੂੰ ਹਿਸਾਰ ਮਿਲੇ, ਉਹ ਬੀ ਏ ਦਾ ਇਮਤਿਹਾਨ ਦੇ ਰਹੇ ਸਨ ਫਾਈਨਲ ਦੇ ਵਿੱਚ, ਅਤੇ ਉਹਨਾਂ ਨੇ ਆਖਿਆ ਵੀ ਅਸੀਂ 3 ਘੰਟੇ ਨਾਮ ਸਿਮਰਨ ਕਰਦੇ ਹਾਂ। ਮੈਂ ਨਹੀਂ ਉਹਨਾਂ ਨੂੰ, ਮੈਂ ਵੈਸੇ ਦੀਵਾਨ ਜ਼ਰੂਰ ਆਖਿਆ ਵੀ ਘੱਟ ਤੋਂ ਘੱਟ 3 ਘੰਟੇ ਨਾਮ ਸਿਮਰਨ ਕਰਨ ਵਾਲੇ, ਇੱਕ ਪੈਰ ਨਾਮ ਜ਼ਰੂਰ ਸਿਮਰਨ ਕਰਨ। ਪਰ ਉਹਨਾਂ ਬੱਚਿਆਂ ਨੇ ਕਿੱਥੋਂ ਕਿੱਥੋਂ ਕਿਤੇ ਬੀ ਡਿੱਗ ਪਿਆ ਉੱਗ ਪਿਆ, ਉਹਨਾਂ ਨੇ ਇਹ ਕਰਨਾ ਸ਼ੁਰੂ ਕੀਤਾ। ਉਹ ਆਖਣਗੇ ਬੀ ਏ ਦੇ ਇਮਤਿਹਾਨ ਬੜੇ ਕਰੜੇ ਨੇ ਅਤੇ 3 ਘੰਟੇ ਪੂਰਾ ਹੁੰਦਾ ਨਹੀਂ, ਥਕੇਵਾਂ ਹੋ ਜਾਂਦਾ। ਮੈਂ ਚੰਗਾ ਤੁਸੀਂ 1.5 ਘੰਟਾ ਕਰ ਲਿਆ ਕਰੋ। ਮਤਲਬ ਇੱਥੋਂ ਇਹ ਪਤਾ ਲੱਗਾ ਵੀ ਬੱਚੇ ਕਰਦੇ ਨੇ, ਅਤੇ ਇਸੇ ਤਰ੍ਹਾਂ ਹੀ ਬੀਬੀਆਂ ਵੀ ਕਰਨ ਲੱਗ ਪੈਣ। ਅਤੇ ਨਾਮ ਦਾ ਜਪਣਾ ਅਤੇ ਸਿਮਰਨ ਕਰਨਾ, ਦੋ ਚੀਜ਼ਾਂ ਨੂੰ ਇਹਨਾਂ ਨੂੰ ਇਕੱਠੇ ਕੀਤਾ ਜਾਵੇ। ਤੀਸਰੀ ਚੀਜ਼ ਜਿਸ ਵਾਸਤੇ ਕਰੀਦਾ ਉਹ ਸਾਡੇ ਧਿਆਨ ਵਿੱਚ ਹੋਵੇ, ਇਹ ਸਾਰੇ ਇਕੱਠੇ ਹੋ ਜਾਣ ਤਾਂ ਬਹੁਤ ਵਧੀਆ ਗੱਲ। ਪਰ ਇਸ ਮਿਹਨਤ ਕੀਤੀ ਜਾਵੇ। ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਰਿਕਾਰਡ ਹੋਇਆ ਕਿ ਸਾਡਾ ਧਿਆਨ ਨਹੀਂ ਇਸ ਪਾਸੇ ਰਹਿੰਦਾ, ਜਿਸ ਪਾਸੇ ਸਾਡਾ ਧਿਆਨ ਹੁੰਦਾ ਉਹ ਸਾਨੂੰ ਮਿਲਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਉਪਦੇਸ਼, ਜਹਿਦਾਰ ਦੀਵਾਨ ਲਾਉਂਦਾ, ਦੀਵਾਨ ਲਾ ਕੇ ਤਾਂ ਉਹਦਾ ਧਿਆਨ ਇਹ ਗੱਲ ਹੁੰਦਾ ਵੀ ਮੈਨੂੰ ਇੰਨੇ ਪੈਸੇ ਹੋ ਜਾਣ, ਉਹ ਹੋ ਜਾਂਦੇ ਨੇ। ਅਤੇ ਜੇ ਜਹਿਦਾਰ ਧਿਆਨ 'ਚ ਇਹ ਕੰਮ ਹੋਵੇ ਵੀ ਸਿੱਖ ਪੌਦੇ ਬਣ, ਸਿੱਖ ਪੌਦੇ ਬਣ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਬੀਬੀਆਂ ਨੂੰ ਚਾਹੀਦਾ, ਉਹ ਬੀਬੀਆਂ ਨੂੰ ਪ੍ਰੇਰਣਾ ਦੇ ਕੇ ਭਜਨ ਬਾਣੀ ਵਾਲੇ ਪਾਸੇ ਲਾਉਣ, ਸਿੱਖੀ ਵਾਲੇ ਪਾਸੇ ਲਾਉਣ, ਕਿਸੇ ਦਾ ਮਾਸ ਸ਼ਰਾਬ ਛਡਾਉਣ, ਕਿਸੇ ਦੀ ਚਾਹ ਛਡਾਉਣ। ਹਰਦੇਵ ਸਿੰਘ ਦੀ ਬੀਬੀ ਨੇ ਬਹੁਤ ਸੋਹਣਾ ਬੋਲਿਆ, ਮੈਨੂੰ ਇੰਨੀ ਬਹੁਤੀ ਲੈਕਚਰਾਂ ਦੀ ਸੁਣਨ ਦੀ ਸਮਝ ਨਹੀਂ, ਪਰ ਜਿੰਨਾ ਕੁ ਮੈਨੂੰ ਸਮਝ ਆਈ ਬਹੁਤ ਸੋਹਣਾ ਉਹਨੇ ਬੋਲਿਆ। ਅਤੇ ਮੰਡੀ ਵਾਲੀਆਂ ਕੁੜੀਆਂ ਦੀ ਵੀ ਬਹੁਤ ਵੱਡੀ ਗੱਲ ਹੈ ਵੀ ਉਹ ਉੱਥੇ ਸਾਰੇ, ਤੁਹਾਨੂੰ ਪਤਾ ਵੀ ਉਹ ਹਿੰਦੀ ਬੋਲਣ ਵਾਲਾ, ਹਿੰਦੀ ਪੜ੍ਹਨ ਵਾਲਾ ਸਾਰਾ ਉਹ ਪ੍ਰਦੇਸ਼ ਹੈ, ਅਤੇ ਉਹਦੇ 'ਚ ਜਿਨ੍ਹਾਂ ਨੇ ਉਦਮ ਕਰਕੇ ਪੰਜਾਬੀ ਸੂਬਾ ਜੈਮਲ ਸਿੰਘ ਉਹਨਾਂ ਨੇ ਸਕੂਲ ਬਣਾਇਆ, ਉਹ ਬੜੇ ਯਾਦ ਆਉਂਦੇ ਨੇ ਮੈਨੂੰ ਅੱਜ ਵੀ ਉਹਨਾਂ ਨੇ ਕਿੰਨਾ ਤਰੱਦਤ ਕਰਕੇ ਉਹ ਸਕੂਲ ਬਣਾ ਕੇ ਆਪਣਾ, ਅਤੇ ਉਹਦੇ 'ਚ ਬੱਚਿਆਂ ਨੂੰ, ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ। ਉਹਦਾ ਹੀ ਨਤੀਜਾ ਇਹ ਹੈ ਕਿ ਬੱਚੀਆਂ ਸਾਡੀਆਂ ਗੁਰਮੁਖੀ ਪੰਜਾਬੀ 'ਚ ਪੜ੍ਹ ਕੇ ਲਿਖ ਕੇ ਅਤੇ ਪੜ੍ਹ ਸਕੀਆਂ ਨੇ। ਅਤੇ ਥੋੜ੍ਹਾ ਜਿਹਾ ਇਹ ਧਿਆਨ ਕਰ ਲੈਣਾ ਚਾਹੀਦਾ ਵੀ ਜਿਹੜੀਆਂ ਬੀਬੀਆਂ ਨੇ ਲੈਕਚਰ ਤਿਆਰ ਕਰਕੇ ਦਿੱਤੇ ਨੇ ਉਹ ਥੋੜ੍ਹੇ ਥੋੜ੍ਹੇ ਉਹਨਾਂ ਦੇ ਫਰਕ ਪਾ ਕੇ ਲੈਕਚਰ ਬਣਾ ਦਿਆ ਕਰਨ। ਉਹ ਇੱਕੋ ਹੀ ਲੈਕਚਰ ਜਿਹੜਾ ਕੰਮ ਬੜਾ ਵਧੀਆ ਕੀਤਾ, ਬਹੁਤ ਵਧੀਆ, ਜਿਹੜਾ ਬਿਲਕੁਲ ਨਾ ਹੋਣ ਨਾਲ ਉਹ ਬਹੁਤ ਵਧੀਆ, ਪਰ ਥੋੜ੍ਹਾ ਜਿਹਾ ਇਹ ਕਰ ਲਿਆ ਕਰਨ ਤਾਂ ਕਿ ਉਹ ਹੋਰ ਵੀ ਜ਼ਿਆਦਾ ਚੰਗਾ ਲੱਗੇ। ਅਤੇ ਮਰਿਆਦਾ ਬਾਰੇ ਜਿਹੜੀ ਬੀਬੀ ਤੁਹਾਡੇ ਕੋਲ ਹੁਣੇ ਬੋਲੀ ਸੀ, ਇਹਨਾਂ ਦੇ ਘਰ 'ਚ ਖੂਹ ਹੈ, ਤਾਂ ਹੀ ਉਹ ਮਾਤਾ ਪਿਤਾ ਦਾ ਬਹੁਤ ਵੱਡਾ ਅਸਰ ਹੈ, ਮਾਤਾ ਪਿਤਾ ਦਾ ਵੱਡਾ ਯੋਗਦਾਨ ਹੈ ਇਸ ਕੰਮ ਵਿੱਚ। ਪਰ ਮਾਤਾ ਪਿਤਾ ਇਹ ਨਾ ਕੰਮ ਕਰਨ, ਉੱਥੇ ਕੀ ਲੈਣ ਜਾਣਾ ਸੰਮੇਲਨ, ਤੂੰ ਉੱਥੇ ਵਿੱਦਿਅਕ ਸੰਮੇਲਨ ਕੀ ਹੈਗਾ, ਤੂੰ ਛੱਡ ਪਰਾਂ 'ਚ ਫਲਾਣਾ ਕੰਮ ਕਰ, ਵੇਖੋ ਤੇ ਜਿੰਨੇ ਪੈਸੇ ਆ ਜਾਣਗੇ। ਇਸ ਤਰ੍ਹਾਂ ਮਾਤਾ ਪਿਤਾ ਨੂੰ ਨਹੀਂ ਕਰਨਾ ਚਾਹੀਦਾ। ਅਤੇ ਇਹ ਜਿਸ ਤਰ੍ਹਾਂ ਤੁਹਾਨੂੰ ਇੱਕ ਮੰਡੀ ਵਾਲੀ ਬੀਬੀ ਨੇ ਦੱਸਿਆ ਕਿ ਨਾਮ ਸਿਮਰਨ ਸਾਡਾ ਸਭ ਤੋਂ ਮੁੱਖ ਕੰਮ ਹੈ, ਬਹੁਤ ਵਧੀਆ ਗੱਲ ਹੈ, ਪਰ ਉਹਨਾਂ ਵਾਸਤੇ ਵਧੀਆ ਜਿਹਨਾਂ ਨੂੰ ਇਸ ਗੱਲ ਦਾ ਪਤਾ ਹੈ, ਜਿਹਨਾਂ ਨੂੰ ਰਾਗ ਦੇ ਸੁਰਾਂ ਦਾ ਪਤਾ ਹੈ, ਉਹ ਜਿਹਨਾਂ ਕੋਈ ਸੁਰ ਲਾਏਗਾ ਤਾਂ ਉਹ ਆਹ ਜ਼ਰੂਰ ਕਰਨਗੇ, ਜਿਹਨਾਂ ਨੂੰ ਨਹੀਂ ਪਤਾ ਉਹ ਸਮਝਦੇ ਨੇ ਵੀ ਐਵੇਂ ਵਾਧੂ ਇੱਥੇ ਇਹਨਾਂ ਨੇ ਵਕਤ ਗੁਆਰਤਾ। ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਹੁਣ ਤੁਸੀਂ ਇੰਨਾ ਉੱਦਮ ਕੀਤਾ, ਅਗਲੇ ਸੰਮੇਲਨ ਤੱਕ ਇਹੋ ਜਿਹੀ ਤਿਆਰੀ ਹੋਵੇ ਜਿਹਦੇ 'ਚ ਇਹੋ ਜਿਹੇ ਲੈਕਚਰ ਹੋਣ ਜਿਹਦੇ 'ਚ ਇਹ ਹੋਵੇ ਵੀ ਨਾਮ ਕੀ ਚੀਜ਼ ਹੈ, ਉਹ ਮਿਲਦਾ ਕਿੱਥੋਂ ਹੈ, ਗੁਰਬਾਣੀ ਅਨੁਸਾਰ ਉਹ ਕਿਸ ਤਰ੍ਹਾਂ ਉਸ ਨੂੰ ਜਪਿਆ ਜਾਂਦਾ, ਕਿੱਥੋਂ ਉਹ ਮਿਲਦਾ ਨਾਮ ਜਪ ਕੇ, ਫਿਰ ਅੱਗੋਂ ਕੀ ਹੁੰਦਾ, ਉਹਦੀ ਪ੍ਰਾਪਤੀ ਕੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੇ ਸਵਾਲ ਨੇ ਇਹ ਅੱਗੇ ਵਾਸਤੇ ਪੂਰੇ ਕੀਤੇ ਜਾਣ। ਨਾਮ ਕੀ ਚੀਜ਼ ਹੈ, ਕਿੱਥੋਂ ਮਿਲਦਾ, ਕਿਸ ਤਰ੍ਹਾਂ ਜਪਣਾ ਹੈ, ਅਤੇ ਨਾਮ ਜਪ ਕੇ ਕੀ ਹੁੰਦਾ। ਅਗਲੇ ਸੰਮੇਲਨਾਂ ਤੱਕ ਹੁਣ ਸਾਡੀ ਕਿੰਨੀ ਗਿਣਤੀ ਹੈ, ਅਗਾਂਹ ਤੋਂ ਕਿੰਨੀਆਂ ਬੀਬੀਆਂ ਸਣੇ ਕਿ ਅਸੀਂ ਰੋਜ਼ ਇਸ਼ਨਾਨ ਕਰਦੀਆਂ ਨੇ, ਗੁੱਤਾਂ ਨਹੀਂ ਸਾਂ ਜੁੜੇ ਕਰਦੀਆਂ ਨੇ, ਬੀਬੀਆਂ ਨੇ ਆਪਣੇ ਪ੍ਰਵੱਟੇ ਵਗੈਰਾ ਦੇ ਗਲਤੀ ਜੇ ਕੋਈ ਕਰਦੀਆਂ ਤਾਂ ਨਹੀਂ ਕਰਨੀ, ਉਦੋਂ ਸ਼ੁਰੂ ਕੀਤੀ ਹੈ। ਹੋਰ ਇਸ ਤਰ੍ਹਾਂ ਨੇ ਜਿਹੜੀਆਂ ਵੀ ਪਹਿਰਾਵੇ ਵਗੈਰਾ ਨੇ, ਇਹ ਸਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਰਿਕਾਰਡ ਹੋਇਆ। ਇਹ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਅਤੇ ਉਹ ਉਹਦੇ ਨਾਲ ਬੁਰਾ ਕੰਮ ਨਹੀਂ ਕਰ ਸਕਿਆ। ਉਹਨੂੰ ਜਦੋਂ ਉਹਨਾਂ ਨੇ ਨਾਲਦਿਆਂ ਨੇ ਆਖਿਆ ਵੀ ਤੂੰ ਇਹਦੇ ਨਾਲ ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਉਹਨੇ ਆਖਿਆ ਇਹ ਰਾਮ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਵੇਖਦੀ। ਉਹਨੇ ਆਖਿਆ ਤੂੰ ਤਾਂ ਉਹ ਵੀ ਸਰੂਪ ਧਾਰਨ ਕਰ ਸਕਦਾ। ਉਹ ਕਹਿੰਦਾ ਜਦੋਂ ਮੈਂ ਰਾਮ ਦਾ ਰੂਪ ਧਾਰਨ ਕਰਦਾ ਮੇਰੇ ਅੰਦਰੋਂ ਵਿਸ਼ੇ ਭਾਵਨਾ ਟੁੱਟ ਜਾਂਦੀਆਂ, ਮਰ ਜਾਂਦੀਆਂ, ਅਤੇ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਨਾਮਧਾਰੀਓ ਤੁਸੀਂ ਸਤਿਗੁਰੂ ਰਾਮ ਸਿੰਘ ਦਾ ਸਰੂਪ ਧਾਰੋ, ਤੁਹਾਡੀਆਂ ਭਾਵਨਾ ਮਰ ਜਾਣ। ਇਹ ਇੱਕ ਐਸੀ ਚੀਜ਼ ਜਿਹੜੀ ਸਾਇੰਸ ਦੀ ਕਿਸੇ ਤਕੜੀ 'ਤੇ ਨਹੀਂ ਤੋਲੀ ਜਾ ਸਕਦੀ, ਨਾ ਇਹਦਾ ਪ੍ਰਮਾਣ ਦਿੱਤਾ ਜਾ ਸਕਦਾ। ਇਹ ਤਾਂ ਉਸ ਥਾਂ 'ਤੇ ਆਦਮੀ ਪਹੁੰਚੇ ਤਾਂ ਹੀ ਇਸ ਤਰ੍ਹਾਂ ਹੋ ਸਕਦਾ। ਪਹਿਰਾਵਿਆਂ ਬਾਰੇ ਵੀ ਸਾਰਾ ਕੁਛ, ਹੋਰ ਜਿਸ ਤਰ੍ਹਾਂ ਅੱਗੇ ਵੀ ਤੁਸੀਂ ਕਈਆਂ ਬੀਬੀਆਂ ਦੇ ਜੀਵਨ ਪੜ੍ਹੇ ਨੇ, ਹੋਰ ਪੜ੍ਹੋ ਉਹਨਾਂ ਨੂੰ। ਅਤੇ ਇੱਕ ਤਾਂ ਪਿਛਲੀਆਂ ਬੀਬੀਆਂ ਦੇ ਜੀਵਨ ਪੜ੍ਹੇ ਜਾਣ, ਇੱਕ ਅੱਗੋਂ ਬੀਬੀਆਂ ਉਸ ਤਰ੍ਹਾਂ ਦੇ ਜੀਵਨ ਬਣਾ ਕੇ ਅਗਲਾ ਇਤਿਹਾਸ ਬਣਾਉਣ। ਆਪਾਂ ਹੁਣ ਉਹਨਾਂ ਦੇ ਇਤਿਹਾਸ ਪੜ੍ਹਦੇ ਹਾਂ, ਉਹਨਾਂ ਬੀਬੀਆਂ ਦੇ ਉਸ ਵੇਲੇ ਉਹ ਇਤਿਹਾਸ ਨਹੀਂ ਪੜ੍ਹੇ ਗਏ, ਉਹ ਅਸੀਂ ਪੜ੍ਹਦੇ ਹਾਂ। ਅਤੇ ਸਤਿਗੁਰੂ ਕਿਰਪਾ ਕਰਨ ਅਸੀਂ ਉਸ ਤਰ੍ਹਾਂ ਦੇ ਇਤਿਹਾਸ ਬਣਾ ਸਕੀਏ ਅਤੇ ਕੋਈ ਹੋਰ ਸਾਡੇ ਇਤਿਹਾਸ ਪੜ੍ਹ ਕੇ ਉਸ ਤੋਂ ਚੰਗੀ ਸਿੱਖਿਆ ਲੈ ਸਕਣ। ਕਾਫੀ ਇਤਿਹਾਸ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਬੱਚਿਆਂ ਵੱਲੋਂ। ਇਸ ਦੇ ਉੱਤੇ ਬਹੁਤ ਸਾਰੇ ਸਿੱਖ ਲੇਖਕਾਂ ਨੇ ਇਸ ਤਰ੍ਹਾਂ ਦੇ ਲੇਖ ਲਿਖੇ ਨੇ ਕਿ ਇਸ ਗੱਲ ਨੂੰ ਹਟਾਉਣ ਵਾਸਤੇ ਕਿ ਗਊ ਸਾਡਾ ਧਰਮ ਨਹੀਂ। ਇਹ ਸਪਸ਼ਟ ਲਿਖਿਆ ਸੂਰਜ ਪ੍ਰਕਾਸ਼ ਦੇ ਵਿੱਚ, ਜਦੋਂ ਅਨੰਦਪੁਰ ਸਾਹਿਬ ਛੱਡਿਆ ਸਗੁਰਾਂ ਨੇ, ਉਹਦੇ 'ਚ ਹਿੰਦੂਆਂ ਨੇ ਗਊ ਆਟੇ ਦੀ ਬਣਾ ਕੇ ਅਤੇ ਥਾਲ ਵਿੱਚ ਰੱਖ ਕੇ ਭੇਜੀ ਕਿ ਅਸੀਂ ਗਊ ਨਾਲ ਗਊ ਮਾਰੀਏ ਜੇ ਅਸੀਂ ਤੁਹਾਡਾ ਇਹ ਮਤਲਬ ਤੁਹਾਡੇ ਨਾਲ ਕੋਈ ਅਸੀਂ ਬੁਰਾਈ ਕਰੀਏ ਤਾਂ ਤੁਸੀਂ ਬਾਹਰ ਆਓ। ਉਹਨਾਂ ਨੂੰ ਪਤਾ ਸੀ ਸਾਰਾ ਇਸ ਗੱਲ ਦਾ। ਸੂਰਜ ਪ੍ਰਕਾਸ਼ ਇਸ ਤਰ੍ਹਾਂ ਲਿਖਿਆ ਹੈ ਕਿ ਸਗੁਰਾਂ ਨੇ ਆਖਿਆ, ਹਮ ਜੈਸੇ ਛੱਤਰੀ ਨਹੀਂ ਮਾਨਾ ਅਵਰ ਕਵਨ ਫਿਰ ਮਾਨਾ, ਅਸੀਂ ਗਊ ਦੀ ਆਣ ਨਹੀਂ ਲੰਘਣੀ ਭਾਵੇਂ ਸਾਡਾ ਕੁਛ ਵੀ ਹੋ ਜਾਵੇ। ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ, ਗਊ ਕਾਤਕਾ ਦੋਖ ਜਗ ਸਿਓ ਮਿਟਾਓ, ਯਹੀ ਬੇਨਤੀ ਖਾਸ ਹਮਰੀ ਸੁਣੀਜੈ, ਅਸੁਰ ਮਾਰ ਕਰ ਰਚ ਗਊਆਂ ਖਰੀਜੈ। ਜਿਹੜੇ ਗਊਆਂ ਨੂੰ ਮਾਰਨ ਵਾਲੇ ਨੇ ਉਹ ਦੈਤ ਨੇ, ਜਿਹੜੇ ਹੁਣ ਇਹ ਸਿੱਖ ਬਣ ਕੇ ਗਊ ਦੀ ਵਿਚਾਰਧਾਰਾ ਨੂੰ ਤੋੜਨ ਵਾਲੇ ਹੁਣ, ਉਹ ਤਾਂ ਸਗੁਰ ਹੀ ਜਾਣਦਾ ਵੀ ਉਹ ਕੀ ਹੋਣਗੇ, ਜਾਂ ਉਹ ਆਪ ਸਮਝ ਲੈਣ, ਅਸੀਂ ਕੁਛ ਨਹੀਂ ਆਖ ਸਕਦੇ ਉਹਦੇ ਬਾਰੇ। ਜਿਵੇਂ ਤੁਸੀਂ ਇਤਿਹਾਸ ਪੜ੍ਹੋ ਕਿ ਜਿਸ ਵੇਲੇ ਸੋਢੀ ਕੌਲ ਦੇ ਪਾਸ ਸੱਚੇ ਪਾਤਸ਼ਾਹ ਗਏ ਨੇ ਅਤੇ ਉਹਨਾਂ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਤੁਰਕਾਂ ਵਾਲਾ ਬਾਣਾ ਕਿਉਂ ਪਾਇਆ? ਫਿਰ ਉਹਨਾਂ ਨੇ ਚਿੱਠੀ ਪਛਾ ਕੇ ਲਿਆ ਕੇ ਦਿੱਤੀ ਅਤੇ ਉਸ ਨੂੰ ਲੀਰ ਲੀਰ ਕਰਕੇ ਪਾੜਿਆ ਅਤੇ ਸਾੜਿਆ। ਅਤੇ ਜੇ ਉਹਨਾਂ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਤੁਸੀਂ ਤੋਹ ਉਲਟਾਈ ਹੈ, ਨੀਲ ਬਸਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ ਲਿਖਿਆ, ਤੁਸਾਂ ਇਹ ਗੁਰੂ ਨਾਨਕ ਦੀ ਤੁਕ ਉਲਟਾ ਕੇ ਇਹ ਆਖਿਆ, ਨੀਲ ਬਸਲ ਲਏ ਕੱਪੜੇ ਫਾੜੇ, ਤੁਰਕ ਬਿਠਾਣੀ ਅਮਲ ਗਿਆ। ਸਗੁਰਾਂ ਨੇ ਆਖਿਆ, ਅਸਾਂ ਇਹਦੇ ਵਾਸਤੇ ਸੱਤ ਸਿਰ ਦਿੱਤੇ ਨੇ। ਜਿਹੜੀ ਏਡੀ ਵੱਡੀ ਕੁਰਬਾਨੀ ਸਾਡੇ ਗੁਰੂ ਸਾਹਿਬ ਅਤੇ ਗੁਰੂ ਸਾਹਿਬਾਂ ਦੇ ਸਾਹਿਬਜ਼ਾਦਿਆਂ ਨੂੰ ਦੇ ਕੇ ਉਹ ਤੁਕ ਉਲਟਾਈ ਗਈ ਹੋਵੇ ਅਤੇ ਉਹਨੂੰ ਤੁਰਕਾਂ ਦਾ ਬਾਣਾ ਆਖਿਆ ਹੋਵੇ, ਅਤੇ ਫਿਰ ਉਹਨੂੰ ਅਸੀਂ ਆਪਣਾ ਧਰਮ ਮੰਨ ਲਈਏ, ਇਹ ਤਾਂ ਫਿਰ ਉਹੀ ਜਾਣਦੇ ਨੇ, ਅਸੀਂ ਇਹਦੇ ਵਾਸਤੇ ਕੁਛ ਨਹੀਂ ਕਹਿਣਾ। ਇਹ ਫਿਰ ਜਿਸ ਵੇਲੇ ਉਹ ਰਾਵੀ 'ਚ ਸਰੀਰ ਪ੍ਰਵਾਹ ਕਰ ਦਿੱਤਾ ਸਗੁਰਾਂ ਦਾ, ਹਾਂ ਉਹਨੇ ਜਿਸ ਵੇਲੇ ਉਹਨੇ ਵੇਖਿਆ ਵੀ ਚਾਦਰ ਓੜ ਕੇ ਪਏ ਨੇ, ਸਰੀਰ ਛੱਡ ਚੁੱਕੇ ਸਨ, ਧਰਮ ਜਾਣ 'ਤੇ ਉਹ ਡਰ ਪਾਤਾ, ਅਬ ਸੂਧੋ ਪਾ ਮਨ ਹੈ ਨਾਤਾ, ਹੁਣ ਸਿੱਧਾ ਹੋ ਗਿਆ, ਹੁਣ ਨਾਤਾ ਮੇਰਾ ਮੰਨ ਲਏਗਾ, ਹੁਣ ਧਰਮ ਉਹ ਗਊ ਵਾਲਾ ਧਰਮ ਜਾਣ ਤੋਂ ਡਰ ਗਿਆ, ਗਊ ਦਾ ਧਰਮ ਤਾਂ ਹੋ ਗਿਆ ਨਾ। ਅਤੇ ਫਿਰ ਸਤਿਗੁਰੂ ਜੀ ਨੂੰ ਆਵਾਜ਼ਾਂ ਮਾਰਨ ਲੱਗਾ, ਅੱਗੋਂ ਸਿੱਖਾਂ ਨੇ ਆਖਿਆ, ਇਹ ਦੁਸ਼ਟਾ ਸਗੁਰਾਂ ਨੇ ਸਰੀਰ ਛੱਡ ਦਿੱਤਾ। ਇਹ ਸੂਰਜ ਪ੍ਰਕਾਸ਼ ਵਿੱਚ ਜਿਹੜੀ ਕਥਾ ਲਿਖੀ ਹੈ, ਇਹ ਤੁਹਾਨੂੰ ਬੱਚਿਆਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਵਿਰੋਧੀਆਂ ਨੇ ਜਿੱਥੇ ਦੇਸ਼ ਦੇ ਉੱਤੇ ਹਮਲੇ ਕੀਤੇ ਨੇ, ਆਪਣੇ ਪੈਸੇ ਦੇ ਕੇ, ਤਨਖਾਹਾਂ ਦੇ ਕੇ, ਨੌਕਰ ਰੱਖ ਕੇ ਸਾਡੇ ਬੰਦਿਆਂ ਨੂੰ ਹੀ ਸਾਡੇ ਵਿੱਚ ਵਾੜ ਕੇ ਸਾਡੇ 'ਤੇ ਹਮਲੇ ਕਰਵਾਈ ਜਾਂਦੇ ਨੇ। ਉੱਥੇ ਇਤਿਹਾਸਕਾਰ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਚੱਟੇ ਵੱਟੇ ਜਿਹੜੇ ਬਣ ਕੇ ਸਾਡਾ ਇਤਿਹਾਸ ਵਿਗਾੜ ਕੇ ਸਾਨੂੰ ਗਲਤ ਰਾਏ ਪਾਉਣਾ ਚਾਹੁੰਦੇ ਨੇ। ਸੋ ਇਹ ਤੁਹਾਨੂੰ ਥੋੜ੍ਹੀ ਜਿਹੀ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਤਿਹਾਸ ਸਾਰੇ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸਾਡੇ ਇਤਿਹਾਸਾਂ ਨੂੰ ਵਿਗਾੜਿਆ ਜਾ ਰਿਹਾ। ਇਸੇ ਤਰ੍ਹਾਂ ਹੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹਵਨ ਕੀਤਾ ਹੈ, ਸੂਰਜ ਪ੍ਰਕਾਸ਼ ਸਾਰੀ ਲਿਖੀ ਹੈ, ਗਿਆ ਸਮੱਗਰੀ ਪਾਈ, ਸਾਰਾ ਕੁਛ ਜਿਸ ਤਰ੍ਹਾਂ ਦਾ ਲਿਖਿਆ ਉਹ ਵੀ ਤੁਸੀਂ ਸਾਰਾ ਪੜ੍ਹੋ। ਜਿਸ ਹਵਨ ਨੂੰ ਵਿਗਾੜਨ ਵਾਸਤੇ ਵੀ ਇਹ
ਸੰਤੋਖ ਸਿੰਘ ਨੇ ਲਿਖ ਦਿੱਤਾ, ਇਹ ਬ੍ਰਾਹਮਣਾਂ ਦੀ ਮੱਤ ਸੀ ਹਿੰਦੂ ਅਤੇ ਸਿੱਖ ਨੂੰ ਵੱਖਰਾ ਕਰਨ ਵਾਸਤੇ। ਬੜੇ ਚਿਰ ਤੋਂ ਇਹ ਗੱਲ ਚੱਲ ਰਹੀ ਹੈ ਅਤੇ ਜਿਨ੍ਹਾਂ ਨੇ ਇਹ ਕੰਮ ਕਰਨਾ ਉਹਨਾਂ ਨੇ ਆਪਣਾ ਕੰਮ ਕਰਨਾ ਹੀ ਹੈ। ਤੁਹਾਨੂੰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਵੀ ਜੇ ਹਿੰਦੂ ਸਿੱਖ ਹਿੰਦੂ ਨਹੀਂ ਤਾਂ ਹਿੰਦੂ ਸਾੜਦੇ ਨੇ ਸਿੱਖ, ਸਿੱਖ ਕਿਉਂ ਸਾੜਦੇ ਨੇ? ਫਿਰ ਹਿੰਦੂਆਂ ਨੂੰ ਹਿੰਦੂਆਂ ਨਾਲੋਂ ਸਿੱਖਾਂ ਨੂੰ ਮੁਸਲਮਾਨ ਨੇੜੇ ਨੇ ਅਤੇ ਫਿਰ ਤਾਂ ਸਿੱਖਾਂ ਨੂੰ ਦੱਬਣ ਵਾਲਾ ਪਾਸਾ ਕਰਨਾ ਚਾਹੀਦਾ। ਪਰ ਆਪਾਂ ਇਸ ਬਹਿਸ ਨਹੀਂ ਪੈਣਾ, ਸਿਰਫ ਅਸਾਂ ਤਾਂ ਆਪਣੇ ਇਤਿਹਾਸ ਨੂੰ ਬਚਾਉਣ ਵਾਸਤੇ, ਆਪਣੇ ਆਪ ਨੂੰ ਸਪਸ਼ਟ ਰੱਖਣ ਵਾਸਤੇ, ਆਪਣਾ ਰਾਹ ਸਿੱਧਾ ਰੱਖਣ ਵਾਸਤੇ, ਆਪਣਾ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਅਤੇ ਇੱਕ ਦੂਜੇ ਨੂੰ ਬਾਂਹ ਫੜ ਕੇ ਉਠਾਉਣਾ। ਮੈਂ ਸਿਰਫ ਤੁਹਾਡੇ ਕੋਲ ਇੰਨੀ ਗੱਲ ਕਰਾਂਗਾ। ਦੂਸਰੇ ਮੈਨੂੰ ਯਾਦ ਭੁੱਲ ਜਾਂਦਾ, ਜਿਸ ਵੇਲੇ ਸ਼ਬਦ ਪੜ੍ਹਦੀਆਂ ਨੇ ਬੀਬੀਆਂ ਅਤੇ ਉਹਦੇ ਵਿੱਚ ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਲਾਵਾਂ ਬਹੁਤ ਥਾਂ ਲੱਗੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਦੁਲਾਵਾਂ ਨੂੰ ਲਾਵਾਂ ਕਰ ਦਿੱਤਾ ਜਾਂਦਾ। ਜਿਹਨਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤੇ ਹਰ ਨਾਮ ਦ੍ਰਿੜਾਵਾ ਹੈ ਰਾਮ ਰਾਜੇ ਦ੍ਰਿੜਾਵੇ ਪੜਨਗੇ। ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ। ਇਹ ਸ਼ਬਦ ਸੁਧੀ ਪੋਥੀ ਤੋਂ ਬਾਣੀ ਵੇਖ ਕੇ ਪੂਰੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ। ਅੱਜ ਜੋ ਕੁਝ ਤੁਸੀਂ ਆਖਿਆ ਸਾਰਿਆਂ ਨੇ ਉਹ ਰਿਕਾਰਡ ਹੋ ਜਾਣਾ, ਉਹ ਜਿਹੜਾ ਰਿਕਾਰਡ ਹੋਣਾ ਉਸਨੇ ਫਿਰ ਉਸੇ ਤਰ੍ਹਾਂ ਹੀ ਵੱਜਣਾ। ਰਿਕਾਰਡ ਜਿਹੜਾ ਉਹ ਜਾਨਦਾਰ ਚੀਜ਼ ਨਹੀਂ, ਉਹ ਨਿਰਜੀਵ ਚੀਜ਼ ਹੈ। ਉਸਨੇ ਉਸੇ ਤਰ੍ਹਾਂ ਹੀ ਵੱਜੀ ਜਾਣਾ ਜਿਸ ਤਰ੍ਹਾਂ ਉਹਨੂੰ ਇੱਕ ਵਾਰ ਰਿਕਾਰਡ ਕਰ ਦਿੱਤਾ ਗਿਆ। ਤਾਂ ਤੁਸੀਂ ਉਹਨੂੰ ਸ਼ਬਦਾਂ ਦੀ ਸ਼ੁੱਧੀ ਕਰਕੇ ਚੰਗੀ ਤਰ੍ਹਾਂ ਇਸ ਨੂੰ ਧਿਆਨ ਵਿੱਚ ਲਿਆਓ। ਬਾਣੀ ਦੀ ਸ਼ੁੱਧੀ ਵਾਸਤੇ ਤਾਂ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਵੀ ਸਾਨੂੰ ਕੋਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ। ਇੱਕ ਸਿੱਖ ਨੇ ਸੁਣਾਇਆ ਅਤੇ ਇਹ ਭਾਵਨਾ ਦੀ ਵੀ ਇਹਦੇ ਵਿੱਚ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਦੀ ਭਾਵਨਾ ਹੁੰਦੀ ਸਾਡੀ। ਪਾਠ ਸੁਣਾਉਂਦਿਆਂ ਸੁਣਾਉਂਦਿਆਂ ਅਤੇ ਇਤਿਹਾਸ ਲਿਖਿਆ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਮੈਂ ਕਿਹੜੀ ਚੀਜ਼ ਜਿਹੜੀ ਵਧੀਆ ਤੋਂ ਵਧੀਆ ਇਹਨੂੰ ਦਿਆਂ, ਇੰਨਾ ਸ਼ੁੱਧ ਪਾਠ ਸੁਣਾਉਂਦਾ। ਸੋਚਦਿਆਂ ਸੋਚਦਿਆਂ ਉਹਨਾਂ ਨੇ ਵੇਖਿਆ ਵੀ ਜਿਹੜਾ ਮੇਰਾ ਆਸਣ ਹੈ, ਜਿਹੜਾ ਮੇਰੀ ਜਗ੍ਹਾ ਨਾ, ਸਭ ਤੋਂ ਉੱਚੀ ਅਤੇ ਵਧੀਆ ਇਹੋ ਹੀ ਹੈ, ਮੈਂ ਇਹੋ ਹੀ ਛੱਡ ਦਿੰਦਾ। ਸੱਚੇ ਪਾਤਸ਼ਾਹ ਜਿਉਂ ਜਿਉਂ ਪਾਠ ਸੁਣਾਉਂਦਾ ਜਾਂਦਾ ਤਿਉਂ ਤਿਉਂ ਆਸਣ ਤੋਂ ਇੱਕ ਪਾਸੇ ਨੂੰ ਹੁੰਦੇ ਜਾਂਦੇ ਨੇ। ਇਸ ਵੇਲੇ ਅੱਧ ਚਲੇ ਜਾਂਦੇ ਨੇ, ਸਿੱਖ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਜਿਹੜਾ ਸਤਿਗੁਰਾਂ ਦਾ ਘੋੜਾ ਹੈ ਨਾ, ਜੇ ਕਿਤੇ ਮੈਨੂੰ ਉਹ ਇਨਾਮ ਮਿਲ ਜਾਏ ਨਾ ਤਾਂ ਬਹੁਤ ਵਧੀਆ ਗੱਲ ਹੋਈ। ਸੱਚੇ ਪਾਤਸ਼ਾਹ ਆਪਣੇ ਆਸਣ 'ਤੇ ਹੋ ਗਏ, ਉਸ ਤੋਂ ਬਾਅਦ ਉਹਨੂੰ ਇਨਾਮ ਦੇ ਦਿੱਤਾ ਘੋੜਾ। ਅਤੇ ਕਿੰਨੀ ਉੱਚੀ ਗੱਲ ਹੈ ਇਸ ਗੱਲ ਦੀ ਕਿ ਜੇ ਸ਼ਬਦ ਬਾਣੀ ਦਾ ਸ਼ੁੱਧ ਪਾਠ ਕਰ ਸਕੀਏ ਤਾਂ ਸਤਿਗੁਰੂ ਕਿੰਨਾ ਖੁਸ਼ ਹੁੰਦਾ ਹੈ, ਇਹ ਤੁਸੀਂ ਹਿਸਾਬ ਲਾ ਲਓ। ਤੋ ਬਾਣੀ ਨੂੰ ਚੰਗੀ ਤਰ੍ਹਾਂ ਸ਼ੁੱਧ ਪੜਿਆ।
ਪਰਮ ਸਤਿਕਾਰਯੋਗ ਸਾਧ ਸੰਗਤ, ਇੱਕ ਵਾਰ ਫਿਰ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਰਾਮ ਸਿੰਘ ਨੇ ਬਰਾਬਰੀ ਦਿੱਤੀ ਹੈ ਇਸਤਰੀਆਂ ਨੂੰ, ਖੰਡੇ ਦਾ ਅੰਮ੍ਰਿਤ ਛਕਾ ਕੇ ਅਤੇ ਬੀਬੀਆਂ ਦੇ ਜੀਵਨ ਵੀ ਬਹੁਤ ਉੱਚੇ ਕੀਤੇ ਨੇ। ਇਹ ਬਰਾਬਰੀ ਸਭ ਤੋਂ ਵੱਡੀ ਕੀਤੀ ਹੈ ਸਤਿਗੁਰਾਂ ਨੇ। ਪਰ ਜਿਹੜੀਆਂ ਸ਼ਰਤਾਂ ਦੇ ਅਧੀਨ ਸਤਿਗੁਰਾਂ ਨੇ ਸਾਨੂੰ ਰੱਖਿਆ ਉਹਨਾਂ ਦੇ ਵਿੱਚ ਹੀ ਰਹੀਏ ਅਤੇ ਫਿਰ ਬੰਦੇ ਸਹਿਜ ਪਵਾ ਵਿੱਚ ਬੰਦੀ ਵੇਖਣ ਕੋ ਦੀਦਾਰ। ਸਿੱਖ ਦੀਦੈ ਖੈਰ ਦੀਦੈ ਬੰਦਗੀ, ਇਹ ਸੰਮੇਲਨ ਹੋਇਆ ਪਿਛਲਿਆਂ ਸੰਮੇਲਨਾਂ ਨਾਲੋਂ ਬੜਾ ਫਰਕ ਹੈ। ਉਮਰ ਦੇ ਹਿਸਾਬ ਨਾਲ ਇਹ ਸੰਮੇਲਨ ਅੱਗੇ ਨਾਲੋਂ ਬਹੁਤ ਚੰਗਾ ਹੁੰਦਾ ਜਾਂਦਾ। ਉਮਰ ਦਾ ਹਿਸਾਬ ਵੀ ਕੁਛ ਨਹੀਂ ਕਿਹਾ ਜਾ ਸਕਦਾ। ਇੱਕ ਛੋਟੀ ਜਿਹੀ ਬੱਚੀ ਹਰਕੀਰਤ ਕੌਰ, ਹਰ ਕੀ ਨਾਂ ਉਹਦਾ, ਉਹਨੇ ਆਪਣੀ ਵੱਡੀ ਭੈਣ ਨਾਲੋਂ ਚੰਗਾ ਗਾਇਆ। ਇਹ ਵੀ ਇੱਥੇ ਹੁਣ ਮੈਰਿਟ ਦੇ ਉੱਤੇ ਹੀ ਗੱਲ ਆਉਣੀ ਹੈ, ਉਮਰ ਦੇ ਉੱਤੇ ਗੱਲ ਰਹਿ ਨਹੀਂ ਜਾਣੀ। ਤੁਸੀਂ ਇਹ ਵੇਖਦੇ ਹੋ ਕਿ ਇੱਥੇ ਭਾਰਤ ਵਿੱਚ ਬੀਬੀ ਇੰਦਰਾ ਨੇ, ਪੰਡਿਤ ਜਵਾਹਰ ਲਾਲ ਦੇ ਘਰ ਇੱਕੋ ਲੜਕੀ ਸੀ ਬੀਬੀ ਇੰਦਰਾ, ਤਾਂ ਉਹਨੇ ਭਾਰਤ 'ਤੇ ਤਾਂ ਰਾਜ ਕੀਤਾ ਹੀ ਹੈ ਪਰ ਦੁਨੀਆ ਨੂੰ ਵੀ ਮਜਬੂਰ ਕਰ ਦਿੱਤਾ ਸੀ ਇਸ ਗੱਲ ਦੇ ਉੱਤੇ, ਨਿਸ਼ਸਤਰੀਕਰਨ ਵਾਸਤੇ ਜਾਂ ਲੜਾਈ ਤੋਂ ਬਚਣ ਵਾਸਤੇ ਜਾਂ ਨਿਰਲੇਪ ਵੱਖਰੇ ਵੱਖਰੇ ਗੁੱਟ ਬਣਨ ਤੋਂ ਇਲਾਵਾ ਰਿਹਾ ਜਾ ਸਕੇ।
ਹੁਣ ਤੁਸੀਂ ਇਹ ਵੇਖਦੇ ਹੋ ਵੀ ਵਿਲਾਇਤ ਦੇ ਵਿੱਚ ਬੀਬੀ ਥੈਚਰ ਜਿਹੜੀ ਹੈ ਉਹ ਕਿਸ ਤਰ੍ਹਾਂ ਰਾਜ ਕਰ ਰਹੀ ਹੈ। ਜਿਨ੍ਹਾਂ ਨੇ ਯੋਗਤਾ ਹਾਸਿਲ ਕੀਤੀ ਹੈ ਉਹਨਾਂ ਨੂੰ ਉਹ ਪ੍ਰਾਪਤੀ ਜ਼ਰੂਰ ਹੋ ਜਾਂਦੀ ਹੈ। ਇਹ ਪ੍ਰਾਪਤੀਆਂ ਬਹੁਤ ਸਾਰੇ ਲੈਕਚਰ ਦੇ ਕੇ ਜਾਂ ਜਲੂਸ ਕੱਢ ਕੇ ਨਹੀਂ ਹੁੰਦੀਆਂ। ਜਿਸ ਨੂੰ ਅਕਾਲ ਪੁਰਖ ਨੇ ਉਹ ਦੇਣ ਦਿੱਤੀ ਹੈ ਬੁੱਧੀ ਦੀ, ਉਹਦੇ ਮੁਤਾਬਕ ਇਹ ਸਾਰੀਆਂ ਹੁੰਦੀਆਂ ਨੇ। ਮੈਂ ਫਿਰ ਭੁੱਲ ਨਾ ਜਾਵਾਂ, ਕੱਲ੍ਹ ਇੱਕ ਬੀਬੀ ਨੇ, ਉਸ ਵੇਲੇ ਮੈਂ ਬੋਲਣਾ ਨਹੀਂ ਸੀ, ਜਾਪ ਸਾਹਿਬ ਦੀ ਤੁਕ ਪੜ੍ਹ ਕੇ ਕੁਛ ਉਹਨਾਂ ਨੇ ਵੇਦਾਂ ਦੇ ਪ੍ਰਮਾਣ ਦਿੱਤੇ ਸਨ, ਉਹ ਪਾਠ ਉੱਥੇ ਪਰਸਪਰ ਵਿਰੋਧ ਵਿੱਚ ਕਈ ਪਾਠ ਨੇ, ਜਿਸ ਤਰ੍ਹਾਂ ਨਮਕ ਸੂਰਜ ਸੂਰਜ ਨਮ ਚੰਦਰ ਚੰਦਰੇ, ਦਿਨ ਅਤੇ ਰਾਤ ਦਾ ਹੈ, ਨਮੋ ਕਲਾ ਕਰਤਾ ਨਮੋ ਸਾਧ ਰੂਪੇ, ਉਹ ਵੀ ਆਪਸ ਵਿੱਚ ਵਿਰੋਧ ਹੈਗਾ। ਇੱਥੇ ਵੀ ਜਿਸ ਤਰ੍ਹਾਂ ਨਮੋ ਯੋਗ ਯੋਗ ਇਸਰਮ ਪਰਮ ਸਿੱਧੇ, ਨਮੋ ਰਾਜ ਰਾਜੇਸਰਮ ਪਰਮ ਪ੍ਰਿਧੇ, ਯੋਗ ਯੋਗ ਦਾ ਅਤੇ ਰਾਜ ਦਾ ਆਪਸ ਵਿੱਚ ਵਿਰੋਧ ਹੈ, ਉਹ ਵੀ ਤੂੰ ਹੈ ਉਹ ਵੀ ਤੂੰ ਹੈ। ਇਸੇ ਤਰ੍ਹਾਂ ਹੀ ਕਲੰਕ ਬਿਨਾਨੇ ਕਲੰਕੀ ਸਰੂਪੇ, ਕਲੰਕ ਵਾਲਾ ਅਤੇ ਕਲੰਕ ਨੂੰ ਹਟਾਉਣ ਵਾਲਾ, ਇਹ ਦੋਵੇਂ ਅਕਾਲ ਪੁਰਖ ਨੂੰ ਮੰਨਿਆ ਗਿਆ। ਉਹ ਜਦੋਂ ਫਿਰ ਦੂਸਰਾ ਬੀਬੀ ਨੇ ਆਖਿਆ ਸੀ ਕਿ ਚੀਨੀ ਘੋੜੀ ਇੱਥੋਂ ਨਹੀਂ ਗਈ, ਭੈਣੀ ਸਾਹਿਬ ਨਹੀਂ ਗਈ, ਉੱਥੇ ਹੀ ਚੀਨੀ ਘੋੜੀ ਪੈਦਾ ਕਰ ਲਈ ਗਈ ਸੀ, ਕੁਝ ਐਸੇ ਸ਼ਬਦ ਸਨ, ਮੈਨੂੰ ਪੂਰੀ ਤਰ੍ਹਾਂ ਨਹੀਂ ਯਾਦ। ਇਹ ਜਿਹੜੀਆਂ ਇਤਿਹਾਸਕ ਗੱਲਾਂ ਨੇ, ਇਹਨਾਂ ਨੂੰ ਵਿਦਾਂਤ ਦੀ ਤਕੜੀ 'ਤੇ ਨਹੀਂ ਤੋਲਿਆ ਜਾਂਦਾ, ਉਹਦੇ ਇਤਿਹਾਸਕ ਤੱਥ ਹੈ ਕਿ ਘੋੜੀ ਇੱਥੇ ਸੀ ਔਰ ਘੋੜੀ ਨੂੰ ਮੁੜਕਾ ਆਇਆ, ਸਿੱਖਾਂ ਨੇ ਅਰਜ਼ ਕੀਤੀ, ਸਾਰੀ ਗੱਲ ਕੀਤੀ, ਉਹ ਘੋੜੀ ਉੱਥੋਂ ਜੰਗਲ ਵਿੱਚੋਂ ਭੋਪਾਲ ਦੇ ਜੰਗਲਾਂ ਵਿੱਚ ਪੈਦਾ ਹੋ ਕੇ ਫਿਰ ਭੈਣੀ ਸਾਹਿਬ ਨਹੀਂ ਆਈ, ਭੈਣੀ ਸਾਹਿਬ ਦੀ ਘੋੜੀ ਸੀ, ਸਤਿਗੁਰੂ ਸਮਰੱਥ ਹਨ, ਉਹ ਜਿਸ ਤਰ੍ਹਾਂ ਵੀ ਚਾਹੇ ਉਹ ਕਰ ਸਕਦੇ ਨੇ, ਇੱਥੋਂ ਘੋੜੀ ਲੈ ਜਾਣ ਨਾ ਲੈ ਜਾਣ। ਇਸ ਵਾਸਤੇ ਇਹ ਘਟਨਾ ਜਿਹੜੀਆਂ ਨੇ, ਜਦੋਂ ਕਿਸੇ ਵੀ ਇਤਿਹਾਸ ਦੇ ਮੁਤਾਬਕ ਕੋਈ ਕਿਸੇ ਨੇ ਗੱਲ ਕਰਨੀ ਹੋਵੇ ਬੱਚਿਆਂ ਨੇ ਜਾਂ ਕਿਸੇ ਨੇ ਵੀ, ਉਹ ਜਿਹੜਾ ਥੋੜ੍ਹਾ ਜਿਹਾ ਵਿਚਾਰ ਕਰ ਲਿਆ ਕਰਨ, ਆ ਕੇ ਦੱਸ ਪੁੱਛ ਲਿਆ ਕਰਨ, ਫਿਰ ਜਿਹੜਾ ਸੌਖਾ ਰਹਿੰਦਾ ਕੰਮ। ਇੱਕ ਸਿਲਾਈ ਦਾ ਕਟਾਈ ਦਾ ਇਹ ਸਾਰੀਆਂ ਮੁਕਾਬਲੇ ਹੋਏ ਨੇ, ਅਤੇ ਅਗਲੇ ਸਾਲ ਵਾਸਤੇ ਜਿਹੜਾ ਕੰਮ ਕੋਈ ਦੱਸੇ ਗਏ ਹਨ, ਮੈਨੂੰ ਯਾਦ ਨਹੀਂ ਕੀ ਸਨ, ਉਹਦੇ ਵਿੱਚ ਇੱਕ ਕਟਾਈ ਦਾ ਅਤੇ ਸਿਲਾਈ ਦਾ ਤਾਂ ਹੈਗਾ, ਪਰ ਕੱਪੜਾ ਬਣਨ ਤੋਂ ਪਹਿਲਾਂ ਉਹਦਾ ਸੂਤਰ ਕੱਤਿਆ ਜਾਣਾ ਚਾਹੀਦਾ। ਇਹ ਇੱਕ ਬੜੀ ਜ਼ਰੂਰੀ ਗੱਲ ਹੈ, ਜਿਹੜੀ ਸਾਡੇ ਵਿੱਚ ਇੱਕ ਹੁਨਰ ਇਹ ਰਹੇ ਕਿ ਕਤਾਈ ਕਿੰਨੀ ਬਰੀਕ ਕਿੰਨੀ ਵਧੀਆ ਹੋ ਸਕਦੀ ਹੱਥ ਨਾਲ, ਇਹ ਜ਼ਰੂਰ ਹੋਣਾ ਚਾਹੀਦਾ। ਵੀ ਜਿਨ੍ਹਾਂ ਜਿਨ੍ਹਾਂ ਨੇ ਕਤਾਈ ਦੇ ਮੁਕਾਬਲੇ ਜਿੱਸੇ ਲੈਣੇ ਹੋਣ, ਉਹਨਾਂ ਲਈ ਰੂਈ ਜਿਹੜੀ ਆ ਉਹ ਇੱਕੋ ਜਿਹੀ ਹੋਣੀ ਚਾਹੀਦੀ, ਸਭਨਾਂ ਵਾਸਤੇ ਦੱਸ ਦਿੱਤਾ ਜਾਏਗਾ ਕਿ ਇਸ ਕਿਸਮ ਦੀ ਰੂਈ ਦਾ ਮੁਕਾਬਲਾ ਹੋਏਗਾ ਕਤਾਈ ਦਾ, ਠੀਕ ਹੈ। ਅਤੇ ਅਗਲੇ ਸਾਲ ਨੂੰ ਉਹ ਕਤਾਈ ਦਾ ਮੁਕਾਬਲਾ ਜਿਹੜਾ ਉਹ ਤਿਆਰ ਕੀਤਾ ਜਾਵੇ। ਇੱਕ ਕੁਝ ਸਵਾਲਾਂ ਦੇ ਜਿਹੜੇ ਜਿਸ ਬਾਕੀ ਸਾਰਿਆਂ ਦੇ ਨਾਮ ਨੂੰ ਵਗੈਰਾ ਦਿੱਤੇ ਗਏ ਨੇ ਜਾਂ ਮੁਕਾਬਲੇ ਕਰਵਾਏ ਗਏ ਨੇ, ਜਿਹੜੇ ਸਵਾਲਾਂ ਦੇ ਜਵਾਬ ਸਨ ਉਹ ਮੁਕਾਬਲਿਆਂ 'ਚ ਨਹੀਂ ਆਏ। ਮੇਰੀ ਬੁੱਧੀ ਅਨੁਸਾਰ ਜਿਹੜੇ ਉਸ ਦਿਨ ਸੂਬਾ ਬਣਨ ਵਾਸਤੇ ਜਾਂ ਹੋਰ ਕਈ ਸਵਾਲ ਕੀਤੇ ਗਏ ਸਨ, ਉਹਨਾਂ ਵਿੱਚੋਂ ਜਿਹੜੇ ਜਵਾਬ ਦਿੱਤੇ ਨੇ ਉਹਨਾਂ ਸਾਰਿਆਂ 'ਚੋਂ ਬੀਬੀ ਪਤਾ ਨਹੀਂ ਕੀ ਨਾਂ ਖਾਪੜ ਖੇੜੇ ਵਾਲੀ ਜਿਹੜੀ ਹੈ ਬਲਜੀਤ ਦੀ ਭੈਣ, ਉਹਨੇ ਸਭ ਤੋਂ ਵਧੀਆ ਜਵਾਬ ਦਿੱਤੇ ਨੇ, ਜਿਹੜੇ ਪੂਰੇ ਅਨੁਕੂਲ ਨੇ ਸਾਡੇ। ਇਸੇ ਤਰ੍ਹਾਂ ਹੀ ਬਾਕੀ ਦਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਆਪਣੇ ਪੱਖ ਨੂੰ ਕਿਸ ਢੰਗ ਨਾਲ, ਮੈਨੂੰ ਯਾਦ ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਹੈਗੇ ਸਨ, ਉਹਨਾਂ ਦਿਨਾਂ 'ਚ ਗਊਆਂ ਦੇ ਰੱਖਿਆ ਦੇ ਬਾਰੇ ਬਹੁਤ ਸਿਲਸਿਲਾ ਚੱਲਦਾ ਸੀ, ਕੋਈ ਸਾਧੂਆਂ ਦਾ ਅਤੇ ਸਰਕਾਰੀ ਅਦਾਰਿਆਂ ਦਾ ਤਾਲਮੇਲ ਆਪਸ ਵਿੱਚ ਪੈਦਾ ਹੋ ਰਿਹਾ ਸੀ। ਉਹਦੇ 'ਚ ਬਹੁਤ ਸਾਰੇ ਸਾਧੂ ਗੁਲਜ਼ਾਰੀ ਲਾਲ ਨੰਦਾ ਜੀ ਕੋਲ ਜਾਂਦੇ ਸਨ ਜਾਂ ਉਹ ਉਹਨਾਂ ਨੂੰ ਬੁਲਾਉਂਦੇ ਸਨ, ਅਤੇ ਉਹ ਆਪਣੇ ਨਾਲ ਐਕਸਪਰਟ ਬੁਲਾ ਲੈਂਦੇ ਸਨ ਕਿ ਅਸੀਂ ਕਿਸ ਤਰ੍ਹਾਂ ਗਊ ਰੱਖਿਆ ਕਰ ਸਕਦੇ ਹਾਂ। ਉਹਨਾਂ ਦੇ ਸਿਲਸਿਲੇ 'ਚ ਨੰਦਾ ਜੀ ਨੇ ਇਹ ਗੱਲ ਆਖੀ ਸੀ, ਮੈਂ ਗਊ ਦਾ ਪੱਖ ਪੇਸ਼ ਕਰਨੋਂ ਪੂਰੀ ਤਰ੍ਹਾਂ ਨਾ ਕਰ ਸਕਾਂ,
ਇਹ ਗੱਲ ਵੱਖਰੀ ਹੈ, ਪਰ ਗਊ ਦਾ ਪੱਖ ਬਿਲਕੁਲ ਸਹੀ ਹੈ। ਸਾਡੀ ਵੀ ਗੱਲ ਇਹੋ ਜਿਹੀ, ਗੁਰਮਤਿ ਦਾ ਜਿਹੜਾ ਪੱਖ ਹੈ ਅਸੀਂ ਨਹੀਂ ਪੇਸ਼ ਕਰ ਸਕਦੇ, ਇਹ ਗੱਲ ਵੱਖਰੀ ਹੈ। ਪਰ ਜਿਹੜੀ ਸਤਿਗੁਰੂ ਰਾਮ ਸਿੰਘ ਨੇ, ਪੁਰਾਤਨ ਸਤਿਗੁਰੂਆਂ ਨੇ ਜੋ ਮਰਿਆਦਾ ਦੱਸੀ ਹੈ, ਉਸ ਵਿੱਚ ਕੋਈ ਵਲ ਫੇਰ ਨਹੀਂ, ਉਹ ਬਹੁਤ ਠੀਕ ਹੈ। ਹੁਣ ਤੁਸੀਂ ਸਾਰਿਆਂ ਨੇ ਆਪੋ ਆਪਣੀ ਘਰੀ ਜਾਣਾ ਹੈ, ਬੀਬੀਆਂ ਨੇ। ਮੈਂ ਜਿਹੜੀ ਅੱਗੇ ਗੱਲ ਆਉਂਦਾ ਹੁੰਦਾ, ਹੁਣ ਫਿਰ ਮੈਂ ਆਉਂਦਾ ਵੀ ਤੁਸੀਂ ਇੱਕ ਤਾਂ ਵਿਆਹ ਦੇ ਸਿਲਸਿਲੇ 'ਚ ਦਾਜ ਦਹੇਜ ਜਿਹੜੇ ਨੇ ਉਹਨਾਂ ਨੂੰ ਤਕੜੇ ਹੋ ਕੇ ਸੰਭਾਲ ਕੇ, ਸਾਨੂੰ ਲੋਕ ਆਉਂਦੇ ਨੇ ਕਿ ਅਸੀਂ ਬੜੇ ਠੀਕ ਵਿਆਹ ਕਰਦੇ ਹਾਂ, ਸਾਨੂੰ ਪਤਾ ਵੀ ਸਾਡੇ 'ਚ ਕਿੰਨੀਆਂ ਗਲਤੀਆਂ ਹੁੰਦੀਆਂ, ਖਾਸ ਕਰਕੇ ਸ਼ਹਿਰਾਂ ਵਿੱਚ ਬਹੁਤੀਆਂ ਗਲਤੀਆਂ ਦੀ ਉਪਜ ਹੁੰਦੀ ਹੈ, ਜਿਹਦਾ ਅਸਰ ਹੁਣ ਪਿੰਡਾਂ ਵਿੱਚ ਵੀ ਜਾ ਰਿਹਾ। ਤਾਂ ਤੁਸੀਂ ਤਕੜੇ ਹੋ ਕੇ ਉੱਦਮ ਕਰਕੇ ਇਸ ਚੀਜ਼ ਨੂੰ, ਖਾਸ ਕਰਕੇ ਮੰਡੀ ਵਾਲਿਆਂ 'ਤੇ ਮੈਨੂੰ ਬਹੁਤਾ ਮਾਣ ਹੈ ਕਿ ਉਹ ਬਹੁਤ ਅੱਗੇ ਲੱਗ ਕੇ ਕੰਮ ਕਰਦੇ ਨੇ, ਕਿਉਂਕਿ ਸਗੁਰਾਂ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਮੰਡੀ ਵਾਲਿਆਂ 'ਤੇ ਬੜੀ ਕਿਰਪਾ ਕੀਤੀ ਆਖਰੀ ਦਿਨਾਂ ਵਿੱਚ। ਜੇ ਤੁਹਾਨੂੰ ਨਹੀਂ ਯਾਦ, ਤਾਂ ਮੈਂ ਯਾਦ ਵੀ ਦਿਲਾ ਦਿਆਂ ਕਿ ਜਿਹੜੇ ਸੀਮਿੰਟ ਅਤੇ ਇੱਟਾਂ ਦੇ ਪੱਕੇ ਮਕਾਨਾਂ ਦੇ ਪੈਸੇ ਲੰਗਰ ਵਿੱਚੋਂ ਗਏ ਨੇ, ਮੇਰਾ ਖਿਆਲ ਸਭ ਤੋਂ ਪਹਿਲਾਂ ਮੰਡੀ ਵਾਸਤੇ ਸਗੁਰਾਂ ਕਿਰਪਾ ਕੀਤੀ ਸੀ, ਉਹ ਜਿਹੜੀ ਗੁਰਦੁਆਰਾ ਉੱਥੇ ਬਣਦਾ ਸੀ ਉਹਦੇ ਵਾਸਤੇ। ਸੋ ਉਹ ਮੰਡੀ ਵਿੱਚ ਅੱਗੇ ਵੀ ਉਹਨਾਂ ਨੇ ਬਹੁਤ ਘੱਟ ਇਹ ਕੰਮ ਹੋਣ ਦਿੱਤਾ, ਅਤੇ ਹੁਣ ਵੀ ਉਹ ਕੋਸ਼ਿਸ਼ ਕਰਨ ਵਿਆਹ ਵਾਸਤੇ ਐਸੀ ਕੋਈ ਗੱਲ ਨਾ ਹੋਵੇ, ਅਤੇ ਮੰਡੀ ਵਾਲੇ ਮਿਸਾਲ ਪੇਸ਼ ਕਰਨ। ਜਿਸ ਤਰ੍ਹਾਂ ਮੰਡੀ ਵਾਲਿਆਂ ਨੇ ਇੱਕ ਮਿਸਾਲ ਦਿੱਤੀ ਹੈ, ਇਹ ਪਤਾ ਨਹੀਂ ਇਹ ਮੇਰੀ ਗੱਲ ਕਿਸ ਤਰ੍ਹਾਂ ਠੀਕ ਹੋਵੇ, ਮਿਸਾਲ ਜਗਾ ਕੇ ਦਿੱਤੀ ਹੈ। ਮਿਸਾਲ ਇੱਕ ਜਗਣ ਵਾਲੀ ਚੀਜ਼ ਹੈ, ਜੇ ਉਹਨੂੰ ਉਸ ਤਰ੍ਹਾਂ ਬੁੱਝੀ ਰੱਖੀ ਹੈ ਤਾਂ ਹੋਰ ਚੀਜ਼ ਹੈ, ਜੇ ਉਹਨੂੰ ਜਗਾ ਰਹੀ ਹੈ ਤਾਂ ਫਿਰ ਉਹ ਬੜੀ ਵਧੀਆ ਲੱਗਦੀ ਹੈ। ਉਹ ਇਹ ਹੈ ਕਿ ਮੰਡੀ ਵਾਲਿਆਂ ਬੀਬੀਆਂ ਨੇ ਹੀ ਪਾਠਾਂ ਦਾ ਸਿਲਸਿਲਾ ਅਤੇ ਭਜਨ ਬਾਣੀ ਦਾ ਤੁਹਾਡੇ ਸਾਹਮਣੇ ਪੇਸ਼ ਕੀਤਾ, ਇਸ ਤੋਂ ਵੀ ਦੂਸਰੀਆਂ ਬੀਬੀਆਂ ਸਿੱਖਿਆ ਲੈਣ। ਪਾਠ ਜਦੋਂ ਕਰੀਏ ਬਹੁਤ ਧਿਆਨ ਨਾਲ ਕਰੀਏ, ਅਤੇ ਉਹ ਆਪਣੇ ਵੱਲ ਨੂੰ ਖਿੱਚਦਾ ਪਾਠ, ਸਾਨੂੰ ਉਹਦਾ ਜੀ ਕਰ, ਪਾਠ ਕਰਨ ਨੂੰ ਜੀ ਕਰਦਾ, ਅਤੇ ਉਹ ਗੱਲਾਂ ਮੰਨਣ ਨੂੰ ਜੀ ਕਰਦਾ ਆਉਂਦਾ ਜਿਹੜੀਆਂ ਪਾਠ ਵਿੱਚ ਲਿਖੀਆਂ। ਸੋ ਹੁਣ ਇੱਕ ਇੱਕ ਘੰਟਾ ਹਰ ਜੀ ਪ੍ਰਤੀ, ਇਸ ਤਰ੍ਹਾਂ ਕਿ ਜਿਸ ਵੇਲੇ ਬੱਚਾ ਪੈਦਾ ਹੁੰਦਾ ਉਸ ਦਾ ਮਾਤਾ ਪਿਤਾ ਉਸਦੇ ਨਾਮ ਸਿਮਰਨ ਸ਼ੁਰੂ ਕਰਦੇ ਨੇ, ਜਿਸ ਵੇਲੇ ਉਹ ਜਵਾਨ ਹੋਵੇ ਉਸ ਵੇਲੇ ਉਹਨੂੰ ਕਹਿਣਗੇ ਤੂੰ ਹੁਣ ਸਿਆਣਾ ਹੋ ਗਿਆ, ਹੁਣ ਤੱਕ ਦੇ ਘੰਟੇ ਪੂਰੇ ਕੀਤੇ ਗਏ ਨੇ, ਅਗਾਂਹ ਤੂੰ ਆਪਣੇ ਆਪ ਕਰ। ਹਰ ਜੀ ਪ੍ਰਤੀ ਇੱਕ ਘੰਟਾ ਨਾਮ ਸਿਮਰਨ, ਹਰ ਘਰ ਪ੍ਰਤੀ ਇੱਕ ਪਾਠ ਆਦਿ ਜਾਂ ਦਸਮ ਦਾ। ਦਸਮ ਦੇ ਪਾਠ ਬਹੁਤ ਘੱਟਦੇ ਜਾਂਦੇ ਨੇ। ਬੀਬੀ ਬੇਅੰਤ ਨੂੰ ਮੈਂ ਆਖਾਂਗਾ ਵੀ ਇੱਥੋਂ ਵਾਲੀਆਂ ਲੜਕੀਆਂ ਨੂੰ ਹੌਲੀ ਹੌਲੀ ਜਾਪ ਸਾਹਿਬ ਤੋਂ ਸ਼ੁਰੂ ਕਰਾਇਆ ਜਾਵੇ, ਤਾਂ ਕਿ ਦਸਮ ਦੇ ਪਾਠ ਵੀ ਅਗਾਂਹ ਤੋਂ ਠੀਕ ਢੰਗ ਨਾਲ ਚੱਲਦੇ ਰਹਿਣ। ਇੱਕ ਪਾਠ ਇੱਕ ਮਹੀਨੇ ਦਾ, ਅਤੇ ਇੱਕ ਘੰਟਾ ਹਰ ਜੀ ਪ੍ਰਤੀ ਨਾਮ ਸਿਮਰਨ, ਪਾਠ ਘਰ ਪ੍ਰਤੀ, ਇਹ ਕਿਰਪਾ ਕਰਕੇ ਆਪ ਕਰੋ ਅਤੇ ਦੂਸਰਿਆਂ ਨੂੰ ਕਰਵਾਓ ਤਕੜੇ ਹੋ ਕੇ। ਇਹ ਯਤਨ ਕਰੋ, ਸਾਨੂੰ ਹੁਣ ਤੱਕ ਜਿੰਨੀ ਸਫਲਤਾ ਮਿਲੀ ਉਹ ਛੋਟੇ ਬੱਚਿਆਂ ਤੋਂ ਬਹੁਤੀ ਮਿਲੀ ਹੈ, ਹਾਕੀ ਵਾਲਿਆਂ ਤੋਂ, ਰਾਗ ਵਾਲਿਆਂ ਤੋਂ, ਜਾਂ ਹੋਰ ਵੀ ਕਿਸੇ ਸਿਲਸਿਲੇ ਜਿਹੜੇ ਵੀ ਕੀਤੇ ਨੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਮ ਸਿਮਰਨ ਵਾਲੇ ਪਾਸੇ ਲਾਓ, ਫਿਰ ਉਹਨਾਂ ਨੂੰ ਆਖੋ ਕਿ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਦੀ ਕਾਮਨਾ ਕਰ, ਅਤੇ ਉਹਨੂੰ ਪੁੱਛੋ ਵੀ ਤੁਹਾਨੂੰ ਸਤਿਗੁਰਾਂ ਦਾ ਦਰਸ਼ਨ ਹੁੰਦਾ, ਗੁਰੂ ਨਾਨਕ ਦਾ ਦਰਸ਼ਨ ਹੁੰਦਾ, ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਹੁੰਦਾ, ਉਹਨਾਂ ਨੂੰ ਇਹ ਪੁੱਛਿਆ ਕਰੋ। ਇਹ ਚੀਜ਼ਾਂ ਨੇ ਜਿਹੜੀਆਂ ਸੁਣਿਆ, ਸੁਣਨ ਤੋਂ ਬਾਅਦ ਫਿਰ ਮੰਨਣ ਨੂੰ ਜੀ ਕਰਦਾ। ਆਦਮੀ ਨੇ ਸੁਣਿਆ ਕਿ ਲਾਹੌਰ ਦਾ ਸ਼ਹਿਰ ਬਹੁਤ ਵਧੀਆ, ਫਿਰ ਉੱਥੇ ਜਾ ਕੇ ਉਹ ਉਹਨੂੰ ਵੇਖਣ ਦੀ ਕੋਸ਼ਿਸ਼ ਕਰਦਾ। ਮੈਂ ਫਿਰ ਅੰਤ ਵਿੱਚ ਇਹ ਅਰਜ਼ ਕਰਾਂਗਾ ਵੀ ਤਕੜੇ ਹੋ ਕੇ ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਸੰਕੋਚ ਕੇ ਸਾਰੇ ਪਾਸਿਆਂ ਤੋਂ ਬੀਬੀਆਂ ਨੂੰ ਇਸ ਤਰ੍ਹਾਂ ਦਾ ਬਣਾ ਲੈਣਾ ਚਾਹੀਦਾ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਉਪਦੇਸ਼ ਰਿਕਾਰਡ ਹੋਇਆ ਕਿ ਸੀਤਾ ਨੂੰ ਚੁੱਕ ਕੇ ਰਾਵਣ ਲਿਜਾ ਸਕਦਾ, ਲੇਕਿਨ ਬੁਰੀ ਨਿਗਾਹ ਨਹੀਂ ਉਹਦੇ ਵੱਲ ਕਰ ਸਕਦਾ। ਮਰਿਆਦਾ ਦੇ ਵਾਸਤੇ ਬੀਬੀਆਂ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਅਪਵਿੱਤਰ ਦਿਨ ਹੋਣ ਉਹਨਾਂ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਵੇ, ਲੰਗਰ ਦਾ ਜਾਂ ਪਾਠ ਜਾਂ ਵਰਨੀ ਦਾ ਉਹਨਾਂ 'ਚ ਪਰਹੇਜ਼ ਕੀਤਾ ਜਾਵੇ। ਮੈਂ ਨਹੀਂ ਅਰਜ਼ ਕਰਕੇ ਆਪ ਤੋਂ ਫਿਰ ਕੁਦਰਤੀ ਇਲਾਜ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਡਾਕਟਰ ਤਰਲੋਕ ਸਿੰਘ ਹੋਰਾਂ ਨੂੰ ਪ੍ਰੇਰਨਾ ਦੇ ਕੇ ਦੂਸਰੇ ਮਤ ਵਿੱਚ ਉਹ ਨਾਮਧਾਰੀ ਬਣਵਾਇਆ ਸੀ ਕਿਰਪਾ ਕਰਕੇ। ਕਿਸ ਤਰ੍ਹਾਂ ਉਹ ਨਾਮਧਾਰੀ ਬਣੇ ਇਹ ਉਸਤਾਦ ਨੱਥਾ ਸੁਰਾਂ ਨੂੰ ਬਹੁਤ ਜ਼ਿਆਦਾ ਪਤਾ। ਉਹ ਇੱਕ
ਦੂਸਰਾ ਕੰਮ ਹੈ। ਥੋੜ੍ਹੇ ਜਿਹੇ ਵਕਤ ਦੇ ਵਿੱਚ ਮੈਂ ਦੱਸ ਦਿੰਦਾ ਤੁਹਾਨੂੰ, ਬਾਕੀ ਤਾਂ ਤਫਸੀਲ ਅਤੇ ਉਸਤਾਦ ਨੱਥਾ ਸਾਰੀ ਦੱਸਣਗੇ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਉੱਤੇ ਵਿਸ਼ਵਾਸ ਰੱਖਦੇ ਸਨ ਅਤੇ ਜਦੋਂ ਉਹ ਬੈਠ ਕੇ ਭਜਨ ਕਰਦੇ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋ ਕੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਹੁੰਦਾ ਸੀ। ਇਸ ਤਰ੍ਹਾਂ ਢਾਹ ਕੇ ਉਹਨਾਂ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਸੀ, ਬਣਾਇਆ ਸੀ, ਨਾਮਧਾਰੀ ਬਣਾਇਆ ਸੀ। ਅਤੇ ਉਹ ਬੜੇ ਮੁੱਖ ਪ੍ਰਚਾਰਕ ਸਨ ਵਿਰੋਧ ਦੇ ਵਿੱਚ ਨਾਮਧਾਰੀਆਂ ਦੇ ਸੁੰਦਰ ਨਗਰ ਵਿੱਚ। ਸਤਿਗੁਰਾਂ ਨੇ ਇਸ ਤਰ੍ਹਾਂ ਕਿਰਪਾ ਕਰ ਦਿੱਤੀ ਉਹਨਾਂ ਨੇ ਉਹਨਾਂ ਦੇ ਉੱਤੇ। ਉਹ ਬਿਮਾਰ ਹੋ ਗਏ ਅਤੇ ਉਹਨਾਂ ਨੂੰ ਤਪਦਿਕ ਜਾਂ ਸ਼ਈ ਰੋਗ ਜਿਹੜਾ, ਇਸ ਦੇ ਵਿੱਚ ਉਹ ਗ੍ਰਸਤ ਹੋ ਗਏ। ਫਿਰ ਉਹਨਾਂ ਨੂੰ ਜੁੱਬੜ ਕੋਈ ਜਗ੍ਹਾ ਉੱਥੇ ਪਹਾੜ ਦੇ ਵਿੱਚ ਉੱਥੇ ਰੱਖਿਆ ਗਿਆ। ਉੱਥੇ ਉਹਨਾਂ ਨੂੰ ਕਿਸੇ ਨੇ ਆਖਿਆ ਵੀ ਤੂੰ ਇਹ ਡਾਕਟਰਾਂ ਕੋਲੋਂ ਰਾਜੀ ਨਹੀਂ ਹੋਣਾ, ਮਰ ਜਾਏਗਾ ਤੂੰ। ਉਹਨੇ ਕਿਤਾਬ ਦਿੱਤੀ ਉਹਨਾਂ ਨੂੰ, ਉਹ ਕਿਤਾਬ ਪੜ੍ਹ ਕੇ ਡਾਕਟਰ ਲੂਈ ਕੁਨੀ ਦੀ ਕਿਤਾਬ ਪੜ੍ਹ ਕੇ ਫਿਰ ਉਹਨਾਂ ਨੇ ਆਪਣਾ ਇਲਾਜ ਸ਼ੁਰੂ ਕੀਤਾ ਔਰ ਉਹ ਰਾਜੀ ਹੋਏ। ਰਾਜੀ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਦੂਸਰੇ ਬਹੁਤ ਸਾਰੇ ਬੰਦਿਆਂ ਨੂੰ ਰਾਜੀ ਕੀਤਾ। ਉਹ ਡਾਕਟਰ ਲੋ ਸਵੇਰੇ ਸਾਡੇ ਕੋਲ ਆਏ। ਮੈਨੂੰ ਆਪਣਾ ਪਤਾ ਹੈ, ਮੇਰੇ ਖਿਆਲ ਸਾਲ 2001 ਜਾਂ 2 ਹੋਵੇਗਾ ਬਿਕਰਮੀ। ਮੈਨੂੰ ਕੋਈ ਸਾਲ ਡੇਢ ਸਾਲ ਤੇਈਆ ਬੁਖਾਰ ਚੜ੍ਹਦਾ ਰਿਹਾ ਅਤੇ ਜਦੋਂ ਕੁਨੀਨ ਦੇਣੀ ਤੇਈਏ ਬੁਖਾਰ ਵਾਸਤੇ, ਮੇਰੇ ਕੰਨ ਉਹ ਕੁਨੀਨ ਨਾਲ ਹੀ ਬੋਲੇ ਹੋਏ ਸਨ। ਕੱਕਾ ਹੀ ਲੱਗਦਾ ਨਾ ਕੰਨਾਂ ਨੂੰ, ਕੱਕਾ ਕੁਨੀਨ ਨੂੰ ਲੱਗਦਾ। ਅਤੇ ਉਹਦੇ ਨਾਲ ਹੋਰ ਕਈ ਚੀਜ਼ਾਂ ਤੇਜ਼ਾਬਾਦ ਵੀ ਦਿੰਦੇ ਸਨ, ਪਰ ਜਿਸ ਵੇਲੇ ਉਹ ਤੀਸਰੀ ਵਾਰੀ ਤੇਈਏ ਟੁੱਟ ਜਾਂਦੀ ਸੀ ਪਰ ਚੌਥੇ ਦਿਨ ਹੋ ਜਾਂਦਾ ਸੀ। ਬੁਖਾਰ ਵੀ 108 ਦੇ ਨੇੜੇ ਤੇੜੇ ਹੋ ਜਾਂਦਾ ਸੀ। ਅਤੇ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ, ਡਾਕਟਰਾਂ ਨੇ 4 ਮਹੀਨੇ ਮੰਗੇ ਸੀ ਮੇਰੇ ਇਲਾਜ ਵਾਸਤੇ, 2 ਮਹੀਨੇ ਉਹਨਾਂ ਨੂੰ ਦਿੱਤੇ ਗਏ। 2 ਮਹੀਨਿਆਂ ਤੋਂ ਬਾਅਦ ਉਹ ਜਿਹੜਾ ਇਲਾਜ ਕੀਤਾ ਉਹਦੇ ਵਿੱਚ ਮੈਨੂੰ ਕੋਈ ਦਵਾਈਆਂ ਨਹੀਂ ਕੋਈ ਦਿੱਤੀਆਂ ਉਹਨਾਂ ਨੇ, ਟੱਬ 'ਚ ਬਿਠਾਇਆ ਅਤੇ ਜਾਂ ਮੌਸਮ ਦੇ ਫਲ ਉਸ ਵੇਲੇ ਅੰਬ ਸਨ, ਅੰਬ 'ਤੇ ਦੁੱਧ ਮਿਲਦਾ ਰਿਹਾ ਜਿੰਨਾ ਮੈਂ ਪੀ ਸਕਾਂ। ਅਤੇ ਮੈਨੂੰ ਉਹ ਬੁਖਾਰ ਨਹੀਂ ਫਿਰ ਹੋਇਆ ਉਸ ਤੋਂ ਬਾਅਦ। ਇਹ ਵੇਖ ਲਓ ਕਿੰਨੇ ਸਾਲ ਹੋ ਗਏ ਨੇ ਉਸ ਵੇਲੇ ਨੂੰ, ਮੇਰਾ ਅੰਦਾਜ਼ਾ ਹੈ ਵੀ 2000 ਦੇ ਨੇੜੇ ਤੇੜੇ ਸਾਲ ਹੋਵੇਗਾ ਉਸ ਵੇਲੇ। ਅਤੇ ਫਿਰ ਉਹਨਾਂ ਦੀਆਂ ਆਪਣੀਆਂ ਲੜਕੀਆਂ ਨੂੰ, 3 ਲੜਕੀਆਂ ਨੂੰ, ਇੱਕ ਨੂੰ ਮਾਤਾ ਨਿਕਲ ਗਈ, ਇੱਕ ਨੂੰ ਬੁਖਾਰ ਹੋਇਆ ਮਾਤਾ ਨਿਕਲਣ ਵਾਸਤੇ, ਇੱਕ ਨੂੰ ਪੂਰੀ ਭਰ ਗਈ। ਅਤੇ ਉਹ ਬਾਹਰ ਸਨ ਜਿਸ ਵੇਲੇ ਵਾਪਸ ਆਏ ਅਤੇ ਉੱਥੇ ਬਹੁਤ ਸਾਰੇ ਉਹਨਾਂ ਨੇ ਦਵਾ ਦਵਾ ਆਉਂਦਿਆਂ ਟੱਬ 'ਚ ਬਿਠਾਉਣਾ ਸ਼ੁਰੂ ਕਰਤਾ। ਬਹੁਤ ਸਾਰੇ ਸਿੰਘਾਂ ਨੇ ਵਾਵੇਲਾ ਸ਼ੁਰੂ ਕਰਤਾ ਵੀ ਤੁਸੀਂ ਇਹਨਾਂ ਨੂੰ ਪਾਣੀ 'ਤੇ ਲਾਉਣਾ ਨਹੀਂ ਚਾਹੀਦਾ, ਤੁਸੀਂ ਪਾਣੀ 'ਚ ਬਿਠਾ ਦਿੱਤਾ ਇਹਨਾਂ ਨੂੰ। ਉਹਨਾਂ ਕਿਹਾ ਮੇਰੀਆਂ ਲੜਕੀਆਂ ਨੇ ਤੁਹਾਨੂੰ ਇਸ ਗੱਲ ਨਾ ਕੀ। ਉਹ 3 ਲੜਕੀਆਂ ਜਿੱਥੇ ਜਿੱਥੇ ਮਾਤਾ ਨਿਕਲੀ ਸੀ ਉੱਥੇ ਖਤਮ ਹੋ ਗਈ, ਜਿਹਨੂੰ ਨਿਕਲਣ ਵਾਲੀ ਸੀ ਉਹਨੂੰ ਨਿਕਲੀ ਨਹੀਂ। ਉਹਨਾਂ ਵਿੱਚ ਇੱਕ ਬੜਾ ਅਜੀਬ ਗੁਣ ਵੇਖਿਆ ਕਿ ਉਹ ਆਦਮੀ ਨੂੰ ਤਕਰੀਬਨ ਵੇਖ ਕੇ ਦੱਸ ਦਿੰਦੇ ਸਨ ਕਿ ਤੈਨੂੰ ਇਹ ਰੋਗ ਹੈ। ਗੁਰਦੇਵ ਸਿੰਘ ਬੀੜ ਵਿੱਚ ਹੁੰਦਾ, ਸਰਪੰਚ ਹੈ, ਇਹ ਛੋਟਾ ਜਿਹਾ ਬੱਚਾ ਸੀ ਭੈਣੀ ਸਾਹਿਬ, ਅਤੇ ਇਹਨੂੰ ਕੋਈ ਪਤਾ ਨਹੀਂ ਤਕਲੀਫ ਸੀ ਜਾਂ ਉਹਨਾਂ ਨੇ ਆਪ ਵੇਖ ਕੇ ਆਖਿਆ, ਮੈਨੂੰ ਯਾਦ ਨਹੀਂ ਪੂਰੀ ਤਰ੍ਹਾਂ ਰਿਹਾ, ਪਰ ਇਹਨੂੰ ਉਹਨਾਂ ਨੇ ਵੇਖ ਕੇ ਆਖਿਆ ਵੀ ਇਹਦਾ ਮਾਤਾ ਜਾਂ ਪਿਤਾ ਕੋਈ ਤਪਦਿਕ ਨਾਲ ਮਰਿਆ ਹੈ ਜਾਂ ਹੁਣ ਤਪਦਿਕ ਹੋਈ ਹੈ, ਅਤੇ ਜੇ ਇਹਦਾ ਇਲਾਜ ਨਾ ਕੀਤਾ ਜਾਏਗਾ ਤਾਂ ਇਹ ਕੁਛ ਦਿਨਾਂ ਬਾਅਦ ਉਸ ਰੋਗ ਵਿੱਚ ਗ੍ਰਸਤ ਹੋ ਜਾਏਗਾ। ਉਹਦਾ ਇਲਾਜ ਕੀਤਾ, ਉਹ ਠੀਕ ਹੋ ਗਿਆ। ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਇਹ ਕਿਸ ਤਰ੍ਹਾਂ ਜਾਣ ਲੈਂਦੇ ਹੋ? ਉਹਨਾਂ ਨੇ ਫਿਰ ਮੈਨੂੰ ਇੱਕ ਕਿਤਾਬ ਦਿੱਤੀ ਸੀ, ਮੇਰੇ ਕੋਲ ਕਿਤੇ ਗੁਆਚ ਗਈ ਹੈ, ਉਹਦੇ 'ਤੇ ਲਿਖਿਆ ਮੁੱਖ ਆਕ੍ਰਿਤੀ ਗਿਆਨ। ਇਹ ਜਿਹੜਾ ਥਾਂ ਹੈ ਇੰਨਾ, ਇਹਦੇ ਤੋਂ ਜਾਣ ਲੈਣਾ ਵੀ ਇਹਨੂੰ ਕੀ ਰੋਗ ਹੈ ਵੇਖ ਕੇ, ਕਿ ਕਿਸੇ ਦੀ ਤੌਣ ਜਿਹੜਾ ਇਸ ਤਰ੍ਹਾਂ ਹੁੰਦੀ ਹੈ, ਕਿਸੇ ਦੀ ਇਸ ਤਰ੍ਹਾਂ ਹੁੰਦੀ ਹੈ, ਕਿਸੇ ਦੀ ਜਿਹੜਾ ਇਸ ਤਰ੍ਹਾਂ ਹੁੰਦੀ ਹੈ, ਕਿਸੇ ਦਾ ਚਿਹਰਾ, ਕਿਸੇ ਦੇ ਨੱਕ ਤੋਂ, ਉਹ ਫੌਰਨ ਵੇਖ ਕੇ ਦੱਸ ਦਿੰਦੇ ਸਨ। ਇੱਕ ਡਾਕਟਰ ਸੀ ਸੁੰਦਰ ਨਗਰ, ਉਸ ਦੀ ਲੜਕੀ ਬਿਮਾਰ ਸੀ, ਉਹਨੂੰ ਇਲਾਜ ਉਹਦਾ ਇਲਾਜ ਉਹਨਾਂ ਨੇ ਕਰਾਇਆ, ਉਹ ਠੀਕ ਨਹੀਂ ਸੀ ਹੋ ਰਹੀ। ਮੇਰਾ ਖਿਆਲ ਹੈ ਜਿਹੜਾ ਸੇਵਾ ਸਿੰਘ ਬੈਂਕ ਵਾਲੇ ਦਾ ਮੁੰਡਾ ਸੁਰਿੰਦਰ ਪਾਲ, ਉਹ ਸ਼ਾਇਦ ਉਹਨਾਂ ਨੂੰ ਲੈ ਕੇ ਗਿਆ ਸੀ ਉਸ ਡਾਕਟਰ ਕੋਲ। ਅਤੇ ਉਹਦੇ ਡਾਕਟਰ ਦੀ ਲੜਕੀ ਵੇਖੀ ਉਹਨਾਂ ਨੇ, ਅਤੇ ਉਹਨੂੰ ਉਹਨਾਂ ਨੇ ਦੱਸਿਆ ਵੀ ਇਹ ਬਿਮਾਰੀ, ਇਹਦਾ ਇਲਾਜ ਹੈ। ਅਤੇ ਉਹਨਾਂ ਨੇ ਆਖਿਆ ਤੁਸੀਂ ਕਿਸ ਤਰ੍ਹਾਂ ਜਾਣਿਆ? ਉਹਨਾਂ ਆਖਿਆ ਵੀ ਮੈਂ ਤੈਨੂੰ ਦੱਸਦਾ ਵੀ ਤੂੰ ਵੀ ਇਸ ਰੋਗ ਵਿੱਚ ਗ੍ਰਸਤ ਹੈਗਾ। ਉਹਨੂੰ ਮੰਨਣਾ ਪਿਆ। ਸੋ ਇਹ ਅਸੀਂ ਇਸ ਦਾ ਵਿਕਾਸ ਨਹੀਂ ਕਰ ਸਕੇ, ਇਸ ਦੇ ਵਾਸਤੇ ਸਾਡੇ ਕੋਈ ਸਕੂਲ ਕਾਲਜ ਨਹੀਂ ਜਿੱਥੇ ਸਾਡੀਆਂ ਕੋਈ ਡਿਗਰੀਆਂ ਦੇ ਸਕੀਏ। ਇਹਦੇ ਵਾਸਤੇ ਕੋਈ ਬਹੁਤ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਇਹਦੇ ਵਾਸਤੇ ਪੈਸੇ ਨਹੀਂ ਆਉਂਦੇ, ਜਾਂ ਜਿਹੜੇ ਜਿਹੜੇ ਇਹੋ ਜਿਹੇ ਕੰਮਾਂ ਨੂੰ ਕਰਦੇ ਨੇ ਉਹ ਜਿਹੜਾ ਤਿਆਗੀ ਪੁਰਸ਼ ਹੁੰਦੇ ਨੇ ਉਹ ਪੈਸੇ ਲੈਂਦੇ ਨਹੀਂ, ਲੋਕ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸ਼ਰਧਾ ਹੀ ਨਹੀਂ ਆਉਂਦੀ ਇਸ ਗੱਲ ਦੇ ਉੱਤੇ। 100 ਰੁਪਇਆ ਫੀਸ ਰੱਖੀ ਹੋਵੇ ਅਤੇ ਪੈਂਟ ਪੁਸ਼ਰਟ ਪਾਈ ਹੋਵੇ ਅਤੇ ਫਿਰ ਉਹ ਭਾਵੇਂ ਕੁਛ ਕਰਦੇ। ਮੈਂ ਤੁਹਾਨੂੰ ਡਾਕਟਰ ਤਰਲੋਕ ਸਿੰਘ ਨੇ ਆਪਣੀ ਗੱਲ ਦੱਸਦਾ, ਉਹਨਾਂ ਨੇ ਉਹਨਾਂ ਦਾ 2-3 ਬਿਮਾਰ ਹੋ ਗਿਆ। ਮੈਂ ਕਿਹਾ ਤੁਸੀਂ ਇਹਦਾ ਇਲਾਜ ਕਰੋ। ਕਹਿੰਦੇ ਨਹੀਂ, ਮੈਂ ਨਹੀਂ ਇਲਾਜ ਕਰਨਾ ਇਹਦਾ। ਮੈਂ ਕੀ ਗੱਲ, ਆਖਣ ਲੱਗੇ ਉਹਨਾਂ ਨੂੰ ਮੇਰੇ ਦੇ ਸ਼ਰਧਾ ਨਹੀਂ, ਇਹਨਾਂ ਨੇ ਹਸਪਤਾਲ ਜਾਣਾ, ਇਹਨੇ ਬਚਣਾ ਹੈ ਨਹੀਂ। ਅਤੇ ਉਹ ਸੱਚੀ ਮੁੱਚੀ ਉਹ ਹਸਪਤਾਲ ਜਾ ਕੇ ਬੱਚਾ ਉਹ ਮਰ ਗਿਆ, ਪਰ ਘਰ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਤੇ ਬੱਚਾ ਮਰ ਗਿਆ। ਅਤੇ ਜੇ ਡਾਕਟਰ ਦੇ ਤਰਲੋਕ ਸਿੰਘ ਕੋਲੋਂ ਇਹੋ ਜਿਹੀ ਗੱਲਬਾਤ ਹੁੰਦੀ ਉਹਨਾਂ ਆਖਣਾ ਇਹਨੇ ਮਾਰਨਾ। ਉਹ ਇਸ ਤਰ੍ਹਾਂ ਦੇ ਉਹਨਾਂ ਦੇ ਅਨੁਭਵ ਸਨ। ਸਗੁਰਾਂ ਨੇ ਸਾਡੇ 'ਤੇ ਇਹ ਸਾਡੇ ਵਿੱਚ ਇਹ ਚੀਜ਼ ਲਿਆਂਦੀ। ਹੁਣ ਵੈਦ ਗੌਰੀ ਸ਼ੰਕਰ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਨੂੰ। ਉਹ ਜਿਸ ਤਰ੍ਹਾਂ ਹੁੰਦਾ ਨਾ, ਅੰਗਰੇਜ਼ੀ ਬੋਲਣ ਵਾਲੇ ਅੰਗਰੇਜ਼ੀ ਬੋਲਣ ਵਾਲਾ ਮਿਲ ਜਾਂਦਾ, ਹਿੰਦੀ ਬੋਲਣ ਵਾਲੇ ਹਿੰਦੀ ਬੋਲਣ ਵਾਲਾ ਮਿਲ ਜਾਂਦਾ, ਉਹ ਉਸ ਤਰ੍ਹਾਂ ਦੇ ਸਾਨੂੰ ਉਹ ਬੰਦੇ ਮਿਲ ਗਏ ਨੇ। ਅਤੇ ਇਹਨਾਂ ਨੇ ਆ ਕੇ ਉੱਥੇ ਭੈਣੀ ਸਾਹਿਬ ਕੈਂਪ ਲਾਇਆ। ਅਤੇ ਡਾਕਟਰ ਤਰਲੋਕ ਸਿੰਘ ਜੀ ਉਦੋਂ ਹੈਗੇ ਸਨ, ਮੇਰਾ ਖਿਆਲ ਹੈਗੇ ਸਨ, ਉਹ ਵੀ ਉੱਥੇ ਲੈਕਚਰ ਦਿੰਦੇ ਸਨ ਜਾ ਕੇ। ਪਰ ਇਹਨਾਂ ਦੇ ਜਿਹੜੇ ਲੈਕਚਰ ਨੇ ਉਹ ਸਿਰਫ ਇਹ ਨਹੀਂ ਕਿ ਉਹ ਸਿਰਫ ਦਵਾਈਆਂ ਵਾਸਤੇ ਨੇ। ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਰੋਗ ਦਾ ਹੋ ਜਾਣ ਦਾ ਕਾਰਨ ਇੱਕੋ ਹੀ ਹੈ ਅਤੇ ਰੋਗ ਦਾ ਇਲਾਜ ਵੀ ਇੱਕੋ ਹੀ ਹੈ, ਉਹ ਹੈ ਮਨ। ਉਸ ਦੀ ਸ਼ੁੱਧੀ ਵਾਸਤੇ ਜਿਸ ਤਰ੍ਹਾਂ ਇਹ ਉੱਥੇ ਲੈਕਚਰ ਦਿੰਦੇ ਸਨ ਜਾਂ ਕਥਾ ਕਰਦੇ ਸਨ, ਬਹੁਤ ਸਾਰੇ ਮਰੀਜ਼ਾਂ ਨੇ ਉਹਨੂੰ ਬਹੁਤ ਪ੍ਰਵਾਨ ਕੀਤਾ ਵੀ ਇਹ ਗੱਲਾਂ ਵਾਕਈ ਇਹਨਾਂ ਨੇ ਠੀਕ ਨੇ, ਇਸ ਤਰ੍ਹਾਂ ਕੀਤੀਆਂ ਇਸ ਤਰ੍ਹਾਂ ਹੋ ਜਾਂਦਾ। ਇਹ ਇੱਕ ਕਿਸੇ ਨੇ ਸਵਾਲ ਲਿਖਿਆ ਕਿ ਸਵੇਰੇ 9 ਵਜੇ ਤੋਂ 9 ਵਜੇ ਤੱਕ ਕੰਮ ਕਰਕੇ ਫਿਰ ਮੈਂ ਇੰਨਾ ਖਾਵਾਂ ਅਤੇ ਇਸ ਤਰ੍ਹਾਂ ਠੀਕ ਰਹਿੰਦੇ, ਇਹ ਤਾਂ ਉਸ ਦੇ ਸਰੀਰ ਦੇ ਉੱਤੇ ਨਿਰਭਰ ਕਰਦਾ। ਖਾਣੇ ਨੂੰ ਵੱਧ ਘੱਟ ਕਰਨਾ, ਉਹ ਜਿਹੜੇ ਛੋਲੇ ਤੁਹਾਨੂੰ ਦੱਸੇ ਨੇ ਉਹਨਾਂ ਨੂੰ ਹੋਰ ਵੱਧ ਕਰ ਦਿਓ। ਕਣਕ ਉਗਾ ਕੇ ਖਾਓ, ਦਾਲ ਉਗਾ ਕੇ ਖਾਓ, ਉਹ ਚੀਜ਼ਾਂ ਸਿਰਫ ਉਹਦਾ ਮਤਲਬ ਇਹ ਹੈ ਵੀ ਜਿਹੜੀ ਤੁਸੀਂ ਖੁਰਾਕ ਖਾਣੀ ਹੈ, ਉਹ ਖੁਰਾਕ ਦਾ ਢੰਗ ਇਹ ਹੈ ਖਾਣ ਦਾ। ਇੱਕ ਕੋਈ ਜੋਸ਼ੀ ਰੋਡ ਦੇ ਉੱਤੇ ਹਸਪਤਾਲ ਹੈਗਾ, ਸ਼ਾਇਦ ਨੇਚਰ ਕਿਓਰ ਦਾ, ਉਹ ਦੌਲਤ ਰਾਮ ਜੀ ਹੈਗੇ ਨੇ ਕੋਈ ਉੱਥੇ, ਉੱਥੇ ਕਿਸੇ ਨੂੰ ਬਲੱਡ ਕੈਂਸਰ ਹੋ ਗਿਆ, ਕਿਸੇ ਨੂੰ ਉਹ ਉੱਥੇ ਉਹਨਾਂ ਕੋਲ ਗਿਆ, ਬਲੱਡ ਕੈਂਸਰ ਦਾ ਦੱਸਦੇ ਨੇ ਕੋਈ ਕਿਸੇ ਵੀ ਕੈਂਸਰ ਦਾ ਕੋਈ ਐਲੋਪੈਥੀ ਕੋਲ ਇਲਾਜ ਨਹੀਂ ਹੈਗਾ ਜਿਸ ਤਰ੍ਹਾਂ ਦੱਸਦੇ ਨੇ। ਅਤੇ ਉਹਨਾਂ ਨੇ ਉਹਨੂੰ 4 ਮਹੀਨੇ ਮੇਰਾ ਖਿਆਲ ਹੈ ਕੱਚੀਆਂ ਸਬਜ਼ੀਆਂ ਦਿੱਤੀਆਂ ਖਾਣ ਨੂੰ, ਉਹ ਠੀਕ ਹੋ ਗਿਆ। ਅਤੇ ਜਿਹੜਾ ਕਬੀਰ ਜੀ ਨੇ ਲਿਖਿਆ ਨਾ, ਕਾਮ ਪਰੇ ਹਰ ਸਿਮਰੀਆ ਐਸਾ ਸਿਮਰਾ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰਾ ਬਿਤ, ਉਹਦੀ ਗਈ ਹੋਈ ਜਾਨ ਵਾਪਸ ਆ ਗਈ। ਅਤੇ ਇਸੇ ਤਰ੍ਹਾਂ ਹੀ ਜੇ ਜਿਹੜੀਆਂ ਸਬਜ਼ੀਆਂ ਖਾਣ ਨਾਲ ਉਹ ਐਡਾ ਵੱਡਾ ਰੋਗੀ ਰਾਜੀ ਹੋ ਗਿਆ, ਜੇ ਹਮੇਸ਼ਾ ਖਾਈਏ ਤਾਂ ਉਹ ਫਿਰ ਆਪਾਂ ਬਿਮਾਰ ਨਾ ਹੀ ਹੋਈਏ ਮੇਰਾ ਖਿਆਲ। ਇੱਕ ਵੈਦ ਜੀ ਨੇ ਆਖਿਆ ਸੀ ਕਿ ਖਾਣ ਵੇਲੇ ਬੜਾ ਪੂਰੀ ਤਰ੍ਹਾਂ ਉਹਨੂੰ ਧਿਆਨ ਨਾਲ ਚਿੱਥ ਕੇ ਖਾਣਾ ਚਾਹੀਦਾ। ਇਹਦੇ ਵਿੱਚ ਸਾਡੇ ਕੋਲ ਸੰਤ ਗਿਆਨ ਸਿੰਘ ਜੀ ਹਸਪਤਾਲ ਜਿਹੜੇ ਨੇ ਨਮੂਨਾ ਨੇ, ਉਹ ਕਹਿੰਦੇ ਨੇ 32 ਦੰਦ ਨੇ ਅਤੇ 64 ਵਾਰੀ ਚਿੱਥ ਕੇ ਬੁਰਕੀ ਖਾਣੀ ਚਾਹੀਦੀ ਹੈ। ਜੇ 64 ਵਾਰੀ ਬੁਰਕੀ ਨੂੰ ਚਿੱਥਿਆ ਜਾਏ ਤਾਂ ਕੱਖ ਨਹੀਂ ਰਹਿ ਜਾਂਦਾ, ਉਹ ਅੰਦਰ ਜਾਣ ਤੋਂ ਪਹਿਲਾਂ ਹਜ਼ਮ ਹੋਈ ਹੁੰਦੀ ਹੈ। ਇਹ ਤੁਸੀਂ ਤਜਰਬਾ ਕਰਕੇ ਵੇਖਿਓ, ਮੈਂ ਇਹ ਕਰਕੇ ਵੇਖਿਆ, ਮੈਨੂੰ ਤਾਂ ਪਤਾ ਪਹਿਲੋਂ ਪਰ ਤੁਹਾਡੇ ਕੋਲ 64 ਵਾਰੀ ਚਿੱਥੀ ਹੀ ਨਹੀਂ ਜਾਣੀ। ਹੌਲੀ ਹੌਲੀ ਤੁਸੀਂ ਮਿਹਨਤ ਕਰੋਗੇ, ਉਹ ਅੰਦਰ ਆਦਤ ਪਈ ਨਾ, ਝੜਪੜ ਅੰਦਰ ਚਲੀ ਜਾਣੀ ਹੈ, ਫਿਰ ਤੁਹਾਨੂੰ ਹੌਲੀ ਹੌਲੀ ਪਤਾ ਲੱਗੇਗਾ। ਅਤੇ ਇਹ ਵਾਕਈ ਗੱਲ ਬਹੁਤ ਵਧੀਆ ਅਤੇ ਠੀਕ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਦਵਾਈਆਂ ਵੈਦ ਖਰਲ ਕਰਦੇ ਨੇ ਗੁਲਾਬ ਦੇ ਅਰਕ ਵਿੱਚ ਕਿਸੇ ਚੀਜ਼ 'ਚ, ਉਹ ਕੀ ਹੁੰਦੀ, ਉਹਦੀ ਤਾਕਤ ਵੱਧਦੀ ਹੈ, ਉਹਦੀ ਪੋਟੈਂਸੀ ਵੱਧਦੀ ਹੈ। ਸਾਡੇ ਕੋਲ ਦੰਦ ਜਿਹੜੇ ਨੇ ਬੜਾ ਵਧੀਆ ਖਰਲ ਨੇ, ਅਤੇ ਉਹਦੇ ਨਾਲ ਉਹਦੀ ਮੈਂ ਤੁਹਾਨੂੰ ਸਿਰਫ ਗੱਲਾਂ ਕਰ ਰਿਹਾ, ਮੈਂ 64 ਵਾਰ ਨਹੀਂ ਜਿੱਤਦਾ। ਅਤੇ ਜੇ ਇਸ ਤਰ੍ਹਾਂ ਕੀਤਾ ਜਾਵੇ, ਇੱਕ ਤਾਂ ਉਸ ਆਰਮੀ ਨੇ ਜਿਹੜੇ 64 ਵਾਰਾਂ ਬੁਰਕੀ ਚਿੱਥਦੇ ਨੇ, ਪਰ ਉਹ 64 ਵਾਰਾਂ ਬੁਰਕੀ ਚਿੱਥ ਕੇ ਆਖਣ ਛੱਡ ਪਰਾਇਆ ਦਾ ਕੋਈ ਫਾਇਦਾ ਤਾਂ ਹੈ ਨਹੀਂ, ਐਵੇਂ ਵਕਤ ਹੀ ਲੱਗਦਾ, ਆਪ ਚਿੱਥੀ ਜਾਂਦੇ ਨੇ। ਅੱਛਾ, ਉਹ ਆਦਮੀ ਕਿਸ ਤਰ੍ਹਾਂ ਦੇ ਹੋ ਸਕਦੇ ਨੇ? ਅਤੇ ਜਿਹੜੇ ਇਸ ਗੱਲ ਦੇ ਸਮਰਥਕ ਨੇ ਵੀ ਮੈਂ 64 ਵਾਰੀ ਚਿੱਥਦਾ ਤਾਂ ਨਹੀਂ, ਇਹ ਮੇਰੀ ਗਲਤੀ ਹੈ, ਪਰ ਇਹ ਕੰਮ ਬੜਾ ਵਧੀਆ, ਹੁਣ ਉਹਨਾਂ 'ਚੋਂ ਕਿਹੜੇ ਚੰਗੇ ਨੇ ਤੁਸੀਂ ਆਪ ਸੋਚ ਲੈਣਾ। ਸੋ ਕਿਸੇ ਨੇ ਇਹ ਤੁਸੀਂ ਜਿਹੜੀ ਤੁਹਾਨੂੰ ਗੱਲਾਂ ਆਖੀਆਂ ਨੇ, ਇਹਨਾਂ 'ਤੇ ਕੋਈ 2-4-6 ਮਹੀਨੇ ਤਜਰਬਾ ਕਰੋ ਅਤੇ ਫਿਰ ਵੇਖੋ ਤੁਹਾਡੀ ਸਿਹਤ ਕਿਹੋ ਜਿਹੀ ਵਧੀਆ ਹੁੰਦੀ ਹੈ। ਇੱਥੇ ਡਾਕਟਰ ਲੂਥਰਾ ਜੀ ਹੈਗੇ ਨੇ, ਇੱਕ ਉਹ ਜਰਮਨ ਤੋਂ ਪੜ੍ਹ ਪੁੜ ਕੇ ਆਏ ਨੇ, ਉਹ ਮੈਨੂੰ ਕਹਿਣ ਲੱਗੇ ਵੀ ਮੇਰਾ ਪੇਟ ਬੜਾ ਵੱਧ ਗਿਆ, ਇਹਦਾ ਕੋਈ ਇਲਾਜ ਦੱਸ। ਮੈਂ ਕਿਹਾ ਡਾਕਟਰ ਤੂੰ ਹੈ ਕਿ ਮੈਂ ਹਾਂ ਡਾਕਟਰ? ਕਹਿਣ ਲੱਗਾ ਵੀ ਨਹੀਂ, ਤੂੰ ਦੱਸ। ਮੈਂ ਕਿਹਾ ਚੰਗਾ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਸਵੇਰੇ 3 ਵਜੇ ਉੱਠ ਕੇ 3 ਘੰਟੇ ਵਾਸਤੇ ਇਸ਼ਨਾਨ ਕਰਕੇ ਇਸ ਤਰ੍ਹਾਂ ਸਿੱਧੇ ਬੈਠ ਕੇ ਅਤੇ ਨਾਮ ਸਿਮਰਨ ਕਰੋ। ਉਹਨਾਂ 7 ਵਜੇ ਦੀ, ਮੈਂ ਬੜੀ ਸੀ 7 ਵਜੇ ਰੱਖਿਆ ਇਹਨੇ, ਜਦੋਂ ਮੈਂ ਵਾਪਸ ਆਇਆ ਆਉਂਦਾ ਉਹ ਤਾਂ ਬੜਾ ਮਤਲਬ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਕੰਮ ਔਖਾ, ਉਹਨੂੰ ਜਾਣਕਾਰੀ ਨਹੀਂ ਸੀ ਇਸ ਗੱਲ ਦੀ ਉਹਨਾਂ ਨੂੰ। ਉਹ ਜਦੋਂ ਮੁੜ ਕੇ ਆਇਆ ਆਉਂਦੇ ਨੇ ਕੰਮ ਬੜਾ ਔਖਾ ਹੈ। ਮੇਰਾ ਸਿਰਫ ਮਤਲਬ ਕਹਿਣ ਤੋਂ ਇਹ ਹੈ ਭਈ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਭਈ ਸਵਖਤੇ ਸੌਣਾ ਅਤੇ ਸਵਖਤੇ ਜਾਗਣਾ, ਉਹਦੇ ਨਾਲ ਆਦਮੀ ਬੁੱਧੀਵਾਨ ਅਤੇ ਧਨਵਾਨ ਤੰਦਰੁਸਤ ਇਹ ਸਾਰੀਆਂ ਤਿੰਨੇ ਚੀਜ਼ਾਂ ਹੋ ਜਾਂਦਾ। ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਮੈਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਮੈਂ ਕੋਈ ਗਲਤ ਨਾ ਆਖ ਜਾਵਾਂ ਇਸ ਵਾਸਤੇ ਮੈਂ ਇਸ ਤਰ੍ਹਾਂ ਦਾ ਕਹਾਵਤ ਹੈ ਮੈਨੂੰ ਯਾਦ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਰੋਗ ਦਾ ਹੋਣਾ ਜਾਂ ਨਿਰੋਗ ਹੋਣਾ। ਉਹ ਮਨ ਤੋਂ ਸਾਰਾ ਕੁਝ ਉਪਜ ਉਸਦੀ ਹੁੰਦੀ ਹੈ। ਅਸੀਂ ਜਿਹੜੇ ਹਰ ਵੇਲੇ ਸਾਧ ਸੰਗ ਦੇ ਵਿੱਚ ਰਹਿੰਦੇ ਹਾਂ, ਹਰ ਵੇਲੇ ਚੰਗੀਆਂ ਪੁਸਤਕਾਂ ਪੜ੍ਹਦੇ ਹਾਂ, ਸਾਡੇ ਮਨਾਂ ਦਾ ਕੀ ਹਾਲ ਹੈ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਪਰ ਜੇ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਰਹਿਣਾ ਵੀ ਸਾਧ ਸੰਗਤ ਜਾਣਦਾ ਕੀ ਫਾਇਦਾ, ਉੱਥੇ ਸਾਡੇ ਮਨ ਤੋਂ ਠੀਕ ਨਹੀਂ ਹੋਇਆ। ਪਰ ਜੇ ਇਹ ਵੇਖਣਾ ਵੀ ਇੱਕ ਆਦਮੀ ਧੁੱਪੇ ਇੱਕ ਚਾਨਣੀ ਥੱਲੇ ਬੈਠਾ ਜਿੱਥੇ ਉਸਨੂੰ ਧੁੱਪ ਲੱਗਦੀ ਹੈ ਅਤੇ ਬੜੀ ਗਰਮੀ ਲੱਗਦੀ ਹੈ, ਉਹਦਾ ਜਿਹੜਾ ਛਾਂ ਦਾ ਕੀ ਫਾਇਦਾ, ਧੁੱਪ ਤਾਂ ਲੱਗੀ ਜਾਂਦੀ ਇੱਥੇ, ਫਿਰ ਧੁੱਪੇ ਹੋ ਕੇ ਬਹਿ ਜਾਏ ਤਾਂ ਫਿਰ ਹੋਰ ਜ਼ਿਆਦਾ ਉਹਨੂੰ ਧੁੱਪ ਨਾ ਲੱਗੇਗੀ। ਇਸੇ ਤਰ੍ਹਾਂ ਹੀ ਜੇ ਅਸੀਂ ਸਾਡਾ ਸਾਹ ਸੰਗਤ ਕਰਦੇ ਹਾਂ ਕੁਕੇਂਦਿਆਂ ਚਾਗੇਂਦਿਆਂ ਮੱਤੀ ਦਿੰਦਿਆਂ ਨਿੱਤ ਵਾਲੀ ਗੱਲ ਹੁੰਦਿਆਂ ਵੀ ਸਾਡਾ ਇਹ ਹਾਲ, ਜੇ ਅਸੀਂ ਇਸ ਤੋਂ ਲਾਂਭੇ ਹੋ ਜਾਵਾਂਗੇ ਫਿਰ ਕੀ ਹਾਲ ਹੋਵੇਗਾ, ਇਹ ਸਾਡੇ ਸੋਚਣ ਵਾਲੀ ਗੱਲ। ਸੋ ਇਹਦੇ ਵਾਸਤੇ ਇੱਕ ਹੋਰ ਵੀ ਗੱਲ ਹੈਗੀ ਹੈ, ਇੱਕ ਸਗੁਰਾਂ ਦੀ ਕਿਰਪਾ ਨਾਲ ਇਹ ਸਾਰੀ ਗੱਲ ਹੋ ਸਕਦੀ। ਜਿਸ ਤਰ੍ਹਾਂ ਦੀ ਕਿਸੇ ਦੀ ਬਣਤਰ ਬਣਾਈ ਹੈ, ਕਿਸੇ ਦੀ ਬਹਾਦਰੀ ਨਹੀਂ ਵੀ ਕੋਈ ਬਹੁਤ ਬਹਾਦਰੀ ਕਰਦਾ ਆਦਮੀ। ਜੇ ਆਦਮੀ ਬਹੁਤ ਘੱਟ ਰੋਟੀ ਖਾਵੇ ਅਤੇ ਠੀਕ ਤਰ੍ਹਾਂ ਦੀ ਰੋਟੀ ਖਾਵੇ, ਲੂਣ ਵਗੈਰਾ ਘੱਟ ਖਾਵੇ, ਅਤੇ ਜੇ ਇੱਕ ਫੁਲਕਾ ਹੀ ਰੋਜ਼ ਖਾਂਦਾ ਹੋਵੇ, ਅਤੇ ਜੇ ਉਹਨੂੰ ਕਿਸੇ ਵੇਲੇ ਪ੍ਰਸ਼ਾਦਾ ਛਕਣ ਵਾਲਿਆਂ ਨਾਲ ਮੁਕਾਬਲਾ ਕਰਨਾ ਪੈ ਜਾਏ ਤਾਂ ਉਹਨਾਂ ਨੂੰ ਜਿੱਤ ਵੀ ਲੈਂਦਾ ਉਹ। ਅਤੇ ਇਸੇ ਤਰ੍ਹਾਂ ਹੀ ਅੰਮਲ ਖਾਣ ਵਾਲੇ ਸੁੱਖਾ ਪੀਣ ਵਾਲੇ ਜਿਹੜੇ ਨੇ ਉਹ ਵੀ, ਜਿਹੜਾ ਨਹੀਂ ਖਾਂਦਾ ਪੀਂਦਾ ਜੇ ਉਹਦਾ ਦਿਮਾਗ ਇੰਨਾ ਤਗੜਾ ਤਾਂ ਕਈ ਵਾਰ ਉਹ ਇੱਕ ਸੁੱਖਾ ਪੀ ਕੇ ਉਹਨੂੰ ਅਮਲ ਵੀ ਨਹੀਂ ਚੜ੍ਹਦਾ। ਉਹ ਇੱਕ ਕਿਸੇ ਨੇ ਲਿਖ ਕੇ ਦਿੱਤਾ ਹੈ ਕਿ ਵਾਲ ਕਾਲੇ ਚਿੱਟੇ ਹੋ ਜਾਂਦੇ ਨੇ। ਇੱਕ ਸੰਤ ਬਲਵੰਤ ਸਿੰਘ ਹੋਰੀ ਸੋਧੀ ਨੇ, ਉਹਨਾਂ ਨੇ ਬੜੀ ਵਧੀਆ ਗੱਲ ਲਿਖੀ। ਉਹਨਾਂ ਨੇ ਕਿਹਾ ਸੋਧ ਰੱਖ ਲਓ ਅਤੇ ਅੱਠੀ ਪੈਰੀ ਖਾਓ, ਪਰ ਅੱਠੀ ਪੈਰੀ ਇਹਨਾਂ ਨਾ ਖਾਓ ਜਿਹੜਾ ਦੋ ਦਿਨਾਂ 'ਚ ਖਾ ਲੈਣਾ ਹੋਵੇ, ਅਤੇ ਉਹ ਅੱਠੀ ਪੈਰੀ ਖਾਓ ਅਤੇ ਉਹਦੇ ਨਾਲ ਵੀ ਰੋਗ ਨਹੀਂ ਹੁੰਦਾ, ਸੰਤ ਬਲਵੰਤ ਸਿੰਘ ਨੇ ਆਖਿਆ ਗੱਲ, ਉਹਨਾਂ ਦੀ ਵਾਕਈ ਠੀਕ। ਇਹਦੇ ਜਿਵੇਂ ਜਿਵੇਂ ਅਸੀਂ ਇਸ ਪਾਸੇ ਦਾ ਧਿਆਨ ਕਰਾਂਗੇ, ਪੌਗੇ ਪਾਉਣ ਨਾਲ ਕਈ ਰੋਗ ਨੇ ਜਿਹੜੇ ਹਟਦੇ ਨੇ, ਅੱਖਾਂ ਦੇ ਰੋਗ ਜਿਹੜੇ ਠੀਕ ਹੁੰਦੇ ਨੇ, ਹੋਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ। ਇਸ ਤਰ੍ਹਾਂ ਸਨੇਹ ਜੀ ਨੇ ਸਾਡੇ ਉਹਨਾਂ ਨੇ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਉਹਦੇ ਪਿੱਛੋਂ ਜਿਹੜੇ ਹੱਥ ਧੋਣੇ ਨੇ, ਉਹਦੇ ਨਾਲ ਪਾਚਨ ਸ਼ਕਤੀ ਵੱਧਦੀ ਹੈ। ਵਾਲ ਕਾਲੇ ਹੋਣ ਵਾਸਤੇ ਆਖਿਆ ਕਿਸੇ ਨੇ, ਚਿੱਠੀ ਲਿਖ ਕੇ ਦਿੱਤੀ ਹੈ। ਇਹਦੇ ਵਿੱਚ ਜੋ ਸਾਨੂੰ ਲੜਕੀਆਂ 'ਤੇ ਤਜਰਬਾ ਹੋਇਆ ਛੋਟੀ ਉਮਰ ਦੀਆਂ 'ਤੇ, ਉਹ ਬੰਦਿਆਂ 'ਤੇ ਇਸ ਤਰ੍ਹਾਂ ਦਾ ਨਹੀਂ ਸਿੱਧ ਹੋਇਆ। ਉਹ ਇਹ ਹੈ ਕਿ ਅਲਸੀ ਨੂੰ ਲੈ ਕੇ ਉਹਦਾ ਤੁਸੀਂ ਬਰੀਕ ਧੂੜਾ ਬਣਾ ਲਓ ਅਤੇ 4-5 ਤੋਲੇ ਅਲਸੀ ਸਾਰੀ ਦਿਹਾੜੀ ਵਿੱਚ ਪਾਣੀ ਨਾਲ, ਰੋਟੀ ਨਾਲ, ਦਹੀਂ ਨਾਲ, ਦੁੱਧ ਨਾਲ ਉਹ ਤੁਹਾਡੇ ਅੰਦਰ ਚਲੀ ਜਾਣੀ ਚਾਹੀਦੀ ਹੈ। 2 ਮਹੀਨਿਆਂ ਦੇ ਵਿੱਚ ਵਿੱਚ ਛੋਟੀ ਉਮਰ ਵਾਲਿਆਂ ਦੇ ਵਾਲ ਜਿਹੜੇ ਚਿੱਟੇ ਹੋ ਗਏ ਨੇ ਉਹ ਕਾਲੇ ਹੋ ਜਾਂਦੇ ਨੇ। ਅੱਖਾਂ ਦੀ ਰੋਸ਼ਨੀ ਵਾਸਤੇ ਜਾਂ ਅੱਖਾਂ ਦੇ ਰੋਗਾਂ ਵਾਸਤੇ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੇਰੀ ਅੱਖਾਂ ਵਿੱਚ ਕੌੜਾ ਜਿਹਾ ਪਾਣੀ ਕਿਸੇ ਵੇਲੇ ਆ ਜਾਂਦਾ ਸੀ, ਜਾਂ ਪੜ੍ਹਨ ਵੇਲੇ ਜਾਂ ਬਗੈਰ ਉਸ ਤੋਂ ਵੀ ਆ ਜਾਂਦਾ ਸੀ। ਮੈਂ ਬਹੁਤ ਚੰਗੇ ਚੰਗੇ ਡਾਕਟਰਾਂ ਨੂੰ ਖਾਇਆ, ਡਾਕਟਰ ਸੂਦ ਹੈਗੇ ਨੇ, ਬਹੁਤ ਐਕਸਪਰਟ ਨੇ ਉਹ ਅੱਖਾਂ ਦੇ, ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ ਡਾਕਟਰ ਮੂਸਾ ਜੀ ਮੈਨੂੰ ਉਹਦੇ ਕੋਲ ਲੈ ਕੇ ਗਏ, ਉਹ ਵੇਖਿਆ, ਕਹਿਣਗੇ ਅੱਖਾਂ 'ਚ ਰੋਗ ਕੋਈ ਨਹੀਂ ਪਰ ਤੂੰ ਆਹ ਦਵਾਈ ਪਾ ਲਿਆ ਕਰ। ਦਵਾਈ ਪਾਈ, ਮੈਨੂੰ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ। ਅਤੇ ਉਹ ਬੜਾ ਇੱਕ ਮਾਮੂਲੀ ਜਿਹਾ ਉਪਚਾਰ ਹੈ ਵੀ ਤ੍ਰਿਫਲੇ ਨੂੰ ਪੀਸ ਕੇ ਗੁਲਾਬ ਦੇ ਅਰਕ ਵਿੱਚ ਭਿਉਂ ਕੇ ਉਹਨੂੰ 8 ਪਹਿਰਾਂ ਬਾਅਦ ਪੁਣ ਕੇ 2-3 ਵਾਰ ਪੁਣ ਲਿਆ ਜਾਵੇ, ਅਤੇ ਉਹ ਤੁਸੀਂ ਡਰਾਪਰ ਦੇ ਨਾਲ ਅੱਖਾਂ ਵਿੱਚ ਸਵੇਰੇ ਸ਼ਾਮ ਪਾ, ਇੱਕ ਵਾਰ ਹੀ ਪਾ ਲਓ ਤਾਂ ਵੀ ਉਹ ਕਾਫੀ ਹੈ। ਇਹੋ ਜਿਹੇ ਮਾੜੇ ਮੋਟੇ ਰੋਗ ਉਹ ਹੋਣ ਹੀ ਨਹੀਂ ਦਿੰਦਾ। ਨਿਗਾਹ ਵੱਧਦੀ ਇੰਨੀ ਵੱਧਦੀ ਇਹ ਵੀ ਨਹੀਂ ਪਤਾ। ਉਹਦੇ ਵਾਸਤੇ ਇੱਕ ਹੋਰ ਦਵਾਈ ਹੈਗੀ ਹੈ ਜਿਹੜੀ ਮੈਨੂੰ ਯਾਦ ਨਹੀਂ, ਪਰ ਉਹਦੇ ਨਾਲ ਨਿਗਾਹ ਦਾ ਵੀ ਫਰਕ ਪੈਂਦਾ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਜਿਸ ਤਰ੍ਹਾਂ ਵੈਦ ਜੀ ਨੇ ਆਖਿਆ ਸੀ ਉਹ ਗੱਲ ਕੀਤੀ ਜਾਵੇ, ਅਤੇ ਇਹ ਤੱਤ ਸਾਡੇ ਕੋਲ ਖੁਰਾਕੀ ਤੱਤ ਜਿਹੜੇ ਅੰਦਰ ਕੁਦਰਤੀ ਕਾਇਮ ਨੇ ਉਹ ਨਾ ਘਟਣ, ਐਸੇ ਸਾਧਨ ਰੱਖੇ ਜਾਣ, ਟੀ ਵੀ ਆਦਿ 'ਤੇ ਜਾਂ ਹੋਰ ਕਿਸੇ ਤਰ੍ਹਾਂ ਦੇ ਲੈਕਚਰਾਂ ਨਾਲ ਇਹੋ ਜਿਹੀਆਂ ਚੀਜ਼ਾਂ ਨਾ ਸੁਣੀਆਂ ਵੇਖੀਆਂ ਜਾਣ,
ਅਤੇ ਇਹਨਾਂ ਵਿੱਚ ਬਹੁਤ ਸਾਡਾ ਵਾਧਾ ਹੋ ਸਕਦਾ, ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਅੰਤ ਵਿੱਚ ਮੈਂ ਵੈਦ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਨੇ ਝਟਪਟ ਹੀ ਕੱਲ੍ਹ ਆਖਿਆ ਅਤੇ ਅੱਜ ਉਹ ਦਰਸ਼ਨ ਦੇ ਦਿੱਤੇ ਨੇ ਉਹਨਾਂ ਨੇ ਆ ਕੇ, ਅਤੇ ਉਹਨਾਂ ਨੇ ਇਹ ਸਮਝਿਆ ਵੀ ਸ਼ਾਇਦ ਉਹਨਾਂ ਦਾ ਆਪਣਾ ਹੀ ਕੰਮ ਹੈ, ਇਸ ਕਰਕੇ ਅਸੀਂ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ। ਹੁਣ ਇਹ ਸਮਾਗਮ ਹੁਣ ਖਤਮ ਹੁੰਦਾ ਅਤੇ ਇਸ ਤੋਂ ਬਾਅਦ ਅਤੇ ਸਵੇਰੇ ਸਮੇਂ ਸਿਰ ਆਸਾ ਦੀ ਵਾਰ ਜਿਸ ਤਰ੍ਹਾਂ ਅੱਗੇ ਤੁਸੀਂ ਸੁਣਦੇ ਹੀ ਉਹ ਲੱਗਦੀ ਹੈ, ਉਸ ਵਿੱਚ ਆ ਕੇ ਇਸ ਗੱਲ ਨੂੰ ਸਿੱਧ ਕਰੋ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਦਾ, ਅਤੇ ਦਿੱਲੀ ਵਾਲਿਆਂ ਨੂੰ ਪ੍ਰੇਰਨਾ ਦੇ ਕੇ ਚਾਹੀਦਾ ਕਿ ਉਹ ਕੱਲ੍ਹ ਨੂੰ ਹੋਰ ਵੀ ਬੱਚੇ ਜ਼ਿਆਦਾ ਲੈ ਕੇ ਆਉਣ। ਇਹ ਅੰਗਰੇਜ਼ੀ ਦੀ ਕਹਾਵਤ ਤੁਸੀਂ ਸੁਣੀ ਹੈ, ਪਰ ਜਿਹੜਾ ਫਰੀਦ ਜੀ ਨੇ ਲਿਖਿਆ ਨਾ, ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾਗਨ ਲਾਨ ਸੇ ਸਾਈ ਕਰਨ ਦਾ। ਅਤੇ ਮੈਂ ਸਿਰਫ ਤੁਹਾਨੂੰ ਇਹ ਆਖਾਂਗਾ ਵੀ ਕਿਸ ਤਰ੍ਹਾਂ ਇਤਿਹਾਸ ਗਲਤ ਕੀਤੇ ਜਾਂਦੇ ਨੇ, ਮੈਂ ਤੁਹਾਨੂੰ ਦੋ ਚਾਰ ਨਮੂਨੇ ਦੱਸਾਂਗਾ। ਸੱਚ ਪਾਤਸ਼ਾਹ ਜੋ ਵਿਦੇਸ਼ ਵੀ ਸੁਣਿਆ ਸੀ ਵੀ ਉਹ ਪੱਤਰੇ ਕੋਈ ਲੈ ਕੇ ਪੁਰਾਣ ਉਹਨਾਂ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਧੁਆਖਿਆ ਜਾਂਦਾ, ਧੁਆਖ ਕੇ ਪੁਰਾਣੇ ਦੱਬ ਦੁੱਬ ਕੇ ਅਤੇ ਫਿਰ ਉਹਨਾਂ ਨੂੰ ਰੱਖਿਆ ਜਾਂਦਾ, ਇਹ ਜੀ 100 ਸਾਲ ਪੁਰਾਣਾ। ਇੱਕ ਸੇਖਾ ਪਿੰਡ ਹੈਗਾ ਧੂਰੀ ਲਾਈਨ ਦੇ ਉੱਤੇ, ਰੇਲ ਦਾ ਸਟੇਸ਼ਨ ਵੀ ਹੈ, ਅਤੇ ਸੇਖੇ ਦੇ ਪਿੰਡ ਵਿੱਚ ਇੱਕ ਗੁਰਦੁਆਰਾ ਹੈ, ਕੋਈ ਮੂਲਵਾਲ ਪਿੰਡ ਹੈ ਉਹ ਸੇਖੇ ਦੇ ਨੇੜੇ, ਮੂਲਵਾਲ ਕੋਈ ਗੁਰਦੁਆਰਾ ਹੈ, ਅਤੇ ਉੱਥੇ ਇੱਕ ਕਾਗਜ਼ ਬਣਾਇਆ ਗਿਆ ਕਿ ਸਤਿਗੁਰਾਂ ਦਾ ਹੁਕਮਨਾਮਾ ਹੈ, ਅਤੇ ਉਹ ਇੱਕ ਕੋਈ ਆਪਣਾ ਸਰਦਾਰ ਗੰਡਾ ਸਿੰਘ ਹੋਰੀ ਜਿਹੜੇ ਨੇ ਉਹ ਬੜੇ ਮਾਹਿਰ ਨੇ ਇਹਨਾਂ ਕੰਮਾਂ ਦੇ, ਵੀ ਕਿਸ ਤਰ੍ਹਾਂ ਕੋਈ ਗੱਲ ਬਣਾ ਕੇ ਤਿਆਰ ਕੀਤੀ ਜਾਵੇ। ਮੈਂ ਅਗਰ ਗਲਤ ਨਾ ਹੋਵਾਂ ਤਾਂ ਨਿਰੰਕਾਰੀਆਂ ਵਾਲੀ ਜਿਹੜੀ ਗੱਲ ਹੈ ਇਹ ਬਹੁਤ ਹੀ ਸੰਤ ਗੰਡਾ ਸਰਦਾਰ ਗੰਡਾ ਸਿੰਘ ਹੋਰਾਂ ਵੱਲੋਂ ਹੀ ਚਲੀ ਗਈ ਹੈ, ਡਾਕਟਰ ਗੰਡਾ ਸਿੰਘ ਹੋਰੀ ਨੇ, ਅਤੇ ਇਹੋ ਜਿਹੇ ਬੰਦੇ ਇੰਨੇ ਐਕਸਪਰਟ ਨੇ ਅਤੇ ਉਹਨਾਂ ਨੂੰ ਹੀ ਪ੍ਰਮਾਣ ਪੱਤਰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਵੀ ਉਹਨਾਂ ਦੇ ਉਹ ਬੜੇ ਸਿਆਣੇ ਨੇ, ਇਹੋ ਜਿਹੇ ਕੰਮ ਉਹ ਕਰ ਲੈਂਦੇ ਨੇ। ਇਹ ਗੱਲ ਪੰਡਿਤ ਜੀ ਨੂੰ ਦੱਸੀ ਜਗੀਰ ਸਿੰਘ ਜਗਤਾਰ, ਜਿਹੜੇ ਬਰਨਾਲੇ ਹੁੰਦੇ ਨੇ, ਕਮਿਊਨਿਸਟ ਇੱਕ ਲੀਡਰ ਹੈਗੇ ਨੇ, ਉਹਨਾਂ ਨਾਲ ਬੜਾ ਮਿਲਣ ਵਰਤਣ ਵਾਲੇ ਬੰਦੇ ਨੇ, ਅਤੇ ਉਹਨਾਂ ਨੇ ਇਹ ਗੱਲ ਦੱਸੀ ਕਿ ਗੰਡਾ ਸਿੰਘ ਉੱਥੇ ਗਏ ਅਤੇ ਉਹਨਾਂ ਨੂੰ ਕਿਸੇ ਨੇ ਆਖਿਆ, ਕਿਸੇ ਨੇ ਕਮਿਊਨਿਸਟ ਨੇ ਪੁੱਛਿਆ, ਕੋਈ ਉਹਨਾਂ ਨਾਲ ਕਮਿਊਨਿਸਟ ਵੀ ਸੀ, ਅਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵੀ ਇਹ ਗੱਲ ਆਖ ਦਿੱਤੀ ਵੀ ਇਹ ਹੁਕਮਨਾਮਾ ਸਹੀ ਹੈ, ਤੁਹਾਨੂੰ ਇਹ ਕਿਸ ਤਰ੍ਹਾਂ ਪਤਾ ਵੀ ਸਹੀ ਹੈ? ਅਤੇ ਉਹਨਾਂ ਨੇ ਆਖਿਆ ਵੀ ਸਾਡੀ ਕਲਮ ਚੱਲਦੀ ਹੈ, ਇਹਨਾਂ ਦਾ ਕੰਮ ਬਣ ਜਾਣਾ, ਇਹਦੇ ਕੀ ਫਰਕ ਪੈਂਦਾ ਦੱਸੋ। ਅਤੇ ਇਸ ਤਰ੍ਹਾਂ ਇਹ ਗਲਤ ਕੀਤੇ ਜਾਂਦੇ ਨੇ ਇਤਿਹਾਸ, ਅਤੇ ਨਵੇਂ ਬਣਾਏ ਜਾਂਦੇ ਨੇ, ਜਿਹੜੇ ਗਲਤ ਇਤਿਹਾਸ ਨੇ ਬਣਾਏ ਜਾਂਦੇ ਨੇ, ਸਹੀ ਨੂੰ ਗਲਤ ਕੀਤਾ ਜਾਂਦਾ। ਅਤੇ ਇੱਕ ਇਹ ਬਹੁਤ ਸਾਡੇ ਜਿਹੜੇ ਨੌਜਵਾਨ ਵਿੱਦਿਅਕ ਜਥੇ ਵਾਲੇ ਲੜਕਿਆਂ ਨੂੰ ਸ਼ੁਰੂ ਕਰਾਇਆ ਸੀ ਜਿਸ ਵੇਲੇ, ਉਸ ਵੇਲੇ ਵੀ ਗੱਲ ਇਹ ਬੜੀ ਜ਼ੋਰ ਨਾਲ ਆਈ ਸੀ ਅਤੇ ਸਾਡੇ ਜਥੇਦਾਰਾਂ ਦੇ ਵਿੱਚ ਵੀ ਆਈ ਸੀ, ਜਦੋਂ ਇਕੱਠੇ ਕਰੀਦਾ ਸੀ ਉਹਨਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਸਾਹਿਬ ਬੀੜ ਉਚਾਰਨ ਕੀਤੀ, ਇਹ ਲੋਕਾਂ ਜਿਸ ਤਰ੍ਹਾਂ ਇੱਥੇ ਬੀਬੀ ਬੇਅੰਤ ਨੇ ਦੱਸਿਆ ਸੀ ਨਾ ਵੀ ਉਹ ਕੁੜੀ ਜ਼ਰੂਰ ਚਾਹੁੰਦੀ ਵੀ ਮੈਂ ਘਰੋਂ ਕੁਛ ਲੈ ਕੇ ਜਾਵਾਂ, ਉਹ ਕੁੜੀ ਦਾ ਕਸੂਰ ਨਹੀਂ ਹੁੰਦਾ ਅਸਲ ਵਿੱਚ, ਉਹਨੂੰ ਐਜੂਕੇਟ ਕੀਤਾ ਗਿਆ, ਉਹਨੂੰ ਚੰਗੀ ਤਰ੍ਹਾਂ ਉਹਦੇ ਮਨ ਵਿੱਚ ਇਹ ਗੱਲ ਵਾੜੀ ਗਈ ਵੀ ਇਹ ਗੱਲ ਜ਼ਰੂਰੀ ਕਰਨੀ ਹੈ। ਹੁਣ ਜਿਹੜਾ ਇੱਥੇ ਦਲੀਪ ਸਿੰਘ ਨੇ ਰੱਖਿਆ ਵੀ ਪਹਿਲਾਂ ਹੀ ਤਿਆਰ ਹੋਣ ਲੜਕੇ ਵਾਲੇ, ਉਹਨਾਂ ਸਮਾਗਮਾਂ ਦਾ ਤਿਆਰ ਕੀਤਾ ਜਾਵੇ ਜਿੱਥੇ ਵਿਆਹ ਹੋਵੇ, ਅਤੇ ਭਾਵੇਂ 10 ਲੱਖ ਦਾ ਵੀ ਤੁਸੀਂ ਸਮਾਨ ਤਿਆਰ ਕਰ ਲਓ, ਪਰ ਕੁੜੀ ਨੇ ਆਖਣਾ ਵਾ ਉਹ ਚੀਜ਼ ਤਾਂ ਮੇਰੀ ਆਪਣੀ, ਮੈਂ ਜ਼ਰੂਰ ਲੈ ਕੇ ਜਾਣੀ ਹੈ। ਜਿਸ ਤਰ੍ਹਾਂ ਇੱਕ ਸੋਸ਼ਲ ਵਰਕਰ ਉਹ ਚੜ੍ਹਾਈ ਕਰ ਗਿਆ, ਮੈਂ ਉਹਦਾ ਨਾਂ ਨਹੀਂ ਲੈਣਾ, ਉਹ ਕਾਰੀਗਰ ਸੀ ਤਕੜਾ ਚਿਪਸ ਦੇ ਕੰਮ ਦਾ, ਟੇਬਲ ਦੇ ਉੱਤੇ ਚਿਪਸ ਲਾਉਣੀ ਜਾਂ ਥੱਲੇ ਲਾਉਣੀ, ਬਹੁਤ ਵਧੀਆ ਕਾਰੀਗਰ ਸੀ। ਮੇਰਾ ਖਿਆਲ ਉਹਨਾਂ ਦਿਨਾਂ 'ਚ ਇਹ ਬਹੁਤ ਸਾਰਾ ਗੱਲ 10-15 ਰੁਪਏ ਦਿਹਾੜੀ ਦਾ ਉਹ ਕਾਰੀਗਰ ਸੀ, ਪਰ ਉਹਦੇ ਨਾਲੋਂ ਉਹ ਇਹ ਜ਼ਿਆਦਾ ਚੰਗਾ ਸਮਝਦਾ ਸੀ ਵੀ ਮੈਂ ਕਚਹਿਰੀ ਵਿੱਚ ਜਾ ਕੇ ਕੋਈ ਝੂਠੀ ਗਵਾਹੀ ਦੇ ਕੇ ਜਾਂ ਕਿਸੇ ਬੰਦੇ ਦਾ ਕੰਮ ਕਰਵਾ ਕੇ ਉਹਦੇ ਕੋਲੋਂ ਪੈਸੇ ਲੈ ਕੇ ਉਹ ਭਾਵੇਂ 5 ਰੁਪਏ ਮਿਲਣ, ਉਹ 10-15 ਰੁਪਏ ਨਾਲੋਂ ਉਹ ਜ਼ਿਆਦਾ ਚੰਗੇ ਸਮਝਦਾ ਸੀ। ਇਸੇ ਤਰ੍ਹਾਂ ਹੀ ਇਹ ਇੱਕ ਆਦਤ ਬਣ ਗਈ ਹੈ, ਇੱਕ ਪ੍ਰਥਾ ਜਿਸ ਤਰ੍ਹਾਂ ਬਣ ਗਈ ਹੁੰਦੀ ਹੈ ਨਾ, ਉਹਦੇ ਮੁਤਾਬਕ ਇਹ ਸਾਰਾ ਕੁਛ ਹੁੰਦਾ। ਜੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਇੱਟਾਂ ਜਿਹੜੀਆਂ ਦੀਵਾਰ ਚਿਣੀ ਹੈ ਨਾ, ਇਹਨੂੰ ਦੀਵਾਰ ਰੱਖਿਆ ਜਾਂਦਾ ਜਿਹੜੀ ਇੱਟਾਂ ਦੀ ਚਿਣੀ ਹੈ, ਜਿਹੜਾ ਉਹਦੀ ਖਾਲੀ ਥਾਂ ਲੱਕੜ ਲੱਗੀ ਇਹ ਦਰਵਾਜ਼ਾ ਹੈ। ਜੇ ਬਚਪਨ ਤੋਂ ਹੀ ਬਿਲਕੁਲ ਉਸ ਬੱਚੇ ਨੂੰ ਕੋਈ ਪਤਾ ਨਾ ਹੋਵੇ ਹੋਰ ਕਿਸੇ ਗੱਲ ਦਾ, ਉਹਨੂੰ ਇਹ ਦੱਸਿਆ ਜਾਏ ਇਹ ਦਰਵਾਜ਼ਾ,
ਦੀਵਾਰ ਨੂੰ ਦਰਵਾਜ਼ਾ ਉਹਨੂੰ ਪੜ੍ਹਾ ਦਿੱਤਾ ਜਾਵੇ ਅਤੇ ਦਰਵਾਜ਼ੇ ਨੂੰ ਦੀਵਾਰ ਉਹ ਉਸ ਤਰ੍ਹਾਂ ਆਖੇਗਾ ਹੀ ਉਹਨੂੰ ਕਿੰਨੇ ਸਾਰੇ ਆਖਣਾ ਮੇਰੇ ਮਾਂ ਪਿਓ ਨੂੰ ਦੱਸੀ ਇਹ ਗੱਲ ਕਿਸ ਤਰ੍ਹਾਂ ਗਲਤ ਹੋ ਸਕਦੀ ਹੈ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਗਲਤ ਪੜ੍ਹਾਈ ਕਰਾ ਕੇ। ਅਤੇ ਮੈਂ ਦੱਸ ਰਿਹਾ ਸਾਂ ਕਿ ਇਹ ਆਖਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਨੇ ਉੱਥੇ ਗ੍ਰੰਥ ਸਾਹਿਬ ਉਚਾਰਨ ਕੀਤਾ ਜਿਹੜਾ ਕੋਈ ਅਜੇ ਤੱਕ ਕਿਸੇ ਨੂੰ ਸਬੂਤ ਨਹੀਂ ਲੱਭਾ, ਪਰ ਜਿਹੜੇ ਸਬੂਤ ਬਣਾਉਣ ਵਾਲੇ ਨੇ ਧੰਨ ਨੇ ਉਹ ਵੀ। ਸਾਡੇ ਜਥੇਦਾਰਾਂ ਨੇ ਮੀਟਿੰਗ ਹੋਈ ਅਤੇ ਉਹਦੇ 'ਚ ਇੱਕ ਜਥੇਦਾਰ ਅਮਰ ਸਿੰਘ ਹੋਰੀ ਨੇ ਸਾਡੇ ਭੋਏਵਾਲੀ ਦੇ, ਉਹਨਾਂ ਨੇ ਆਖਿਆ ਭਾਈ ਜੀ ਉੱਥੇ ਗੁਰਦੁਆਰਾ ਕਲਮ ਸਰ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਲਮ ਸੁੱਟੀ ਸੀ ਲਿਖ ਕੇ। ਅਤੇ ਮਤਲਬ ਇਸ ਤਰ੍ਹਾਂ ਦੀ ਇਹ ਚੀਜ਼ ਬਣਾ ਦਿੱਤੀ ਹੈਗਾ ਉਹ ਦੱਸਦੇ ਨੇ ਗੁਰਦੁਆਰਾ। ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਨੇ ਉਹਨਾਂ ਨੇ ਸਹੀ ਗੱਲ ਨੂੰ ਗਲਤ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਆਪਣਾ ਸਾਰਾ ਜੋਰ ਇਸ ਕੰਮ 'ਤੇ ਲਾਉਣਾ। ਅਸੀਂ ਜਿਹੜੇ ਸਹੀ ਵਾਲੇ ਪਾਸੇ ਦੇ ਹਾਂ ਅਸੀਂ ਬੜੇ ਕਮਜ਼ੋਰ ਹੁੰਦੇ ਜਾਂਦੇ ਹਾਂ, ਅਸੀਂ ਆਪਣੀ ਗੱਲ ਨੂੰ ਕੰਡੈਮ ਆਪ ਕਰਨ ਲੱਗ ਪੈਂਦੇ ਹਾਂ, ਆਪਣੀਆਂ ਗੱਲਾਂ ਆਪ ਅਸੀਂ ਗਲਤ ਦੱਸਦੇ ਹਾਂ। ਜਿਸ ਤਰ੍ਹਾਂ ਇੱਥੇ 1956 ਵਿੱਚ ਹੋਲਾ ਹੋਇਆ ਸੀ ਦਿੱਲੀ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ 50 'ਚ, ਉਹਦੇ 'ਚ ਇੱਕ ਗਊ ਕਾਨਫਰੰਸ ਕੀਤੀ ਗਈ ਸੀ। ਉਹਦੇ 'ਚ ਬਹੁਤ ਸਾਰੇ ਦੂਸਰੇ ਸੱਜਣ ਆਏ ਸਨ ਪਤਵੰਤੇ ਜਿਹੜੇ ਗਊਆਂ ਦੇ ਪੱਖ ਵਿੱਚ ਗੱਲ ਕਰਨ ਵਾਲੇ, ਅਤੇ ਸਾਡੇ ਆਲਮ ਜੀ ਨੇ ਉਹਦੇ ਵਿੱਚ ਗਊ ਦੀ ਇੰਨੀ ਨਿਖੇਧੀ ਕੀਤੀ। ਮੈਂ ਇੱਕ ਗਊ ਲਿਆਂਦੀ, ਉਹ ਗਾਂ ਮੈਂ ਇੰਨਾ ਚਿਰ ਪਾਲੀ, ਇੰਨਾ ਉਹਦੇ 'ਤੇ ਖਰਚਾ ਕੀਤਾ, ਜਿਹਦੇ ਵੇਲੇ ਉਹ ਸੂਈ ਅਤੇ ਸੂ ਕੇ ਉਹ ਫਿਰ ਉਹ ਦੁੱਧ ਦੇਣ ਵਾਲੇ ਥਾਂ ਆਈ ਅਤੇ ਉਹ ਡਿੱਗ ਪਿਆ ਕਰੇ, ਅਸੀਂ ਉਹਨੂੰ ਖੜ੍ਹੀ ਕਰਿਆ ਕਰੀਏ, ਦੁੱਧ ਦੇਵੇ ਹੀ ਨਾ। ਇਸ ਬੜੀ ਉਹਨਾਂ ਨੇ ਲੰਮੀ ਚੌੜੀ ਗੱਲ ਕੀਤੀ। ਸੱਚੇ ਪਾਤਸ਼ਾਹ ਅਖੀਰ ਨਾਰਾਜ਼ ਹੋ ਕੇ ਉਹਨਾਂ ਨੂੰ ਫਿਰ ਬਿਠਾਉਣ ਦੀ ਕਿਰਪਾ ਕੀਤੀ ਅਤੇ ਆਖਿਆ ਸਾਰਿਆਂ ਨੂੰ ਆਖਿਆ ਕਿ ਇਹਦੇ 'ਤੇ ਮੇਰੇ 'ਤੇ ਮਾਫੀ ਕਰੋ, ਮੈਂ ਇਹ ਆਲਮ ਜੀ ਸਾਡਾ ਬੰਦਾ ਸੀ ਅਤੇ ਖੜ੍ਹਾ ਕੀਤਾ ਅਤੇ ਇਹਨਾਂ ਨੇ ਇਹ ਗਲਤ ਗੱਲਾਂ ਕੀਤੀਆਂ, ਪਰ ਮੈਂ ਪੁੱਛਣਾ ਚਾਹਾਂਗਾ। ਸੱਚੇ ਪਾਤਸ਼ਾਹ ਹੁਕਮ ਦਿੱਤਾ ਵੀ ਇਹਨਾਂ ਦੀ ਮਾਂ ਭੈਣ ਕੋਈ ਘਰ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੋਵੇ, ਕੋਈ ਗਲਤ ਹੋਵੇ ਕਿ ਇਹ ਦੀਵਾਨ 'ਚ ਖਲੋ ਕੇ ਦੱਸਣਗੇ। ਮੇਰਾ ਸਿਰ ਮਤਲਬ ਕਹਿਣ ਤੋਂ ਇਹ ਕਿ ਅਸੀਂ ਦੀਵਾਨ 'ਚ ਖਲੋ ਕੇ ਆਪਣੀਆਂ ਗਲਤ ਗੱਲਾਂ ਇਸ ਤਰ੍ਹਾਂ ਦੱਸਦੇ ਜਿਸ ਤਰ੍ਹਾਂ ਆਲਮ ਜੀ ਨੇ ਉਦੋਂ ਗਲਤ ਕੰਮ ਕੀਤਾ ਸੀ। ਜੇ ਵਿਰੋਧੀਆਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਗਲਤ ਗੱਲਾਂ ਅਸੀਂ ਆਪਣੇ ਮਨ 'ਤੇ ਪ੍ਰਵਾਨ ਕਰਦੇ ਹਾਂ, ਉਹ ਇਹ ਗੱਲਾਂ ਨਹੀਂ ਜਿਹੜੀਆਂ ਤੁਹਾਨੂੰ ਮੈਂ ਦੱਸ ਰਿਹਾ। ਗੁਰਦੁਆਰਾ ਕਲਮਸਰ ਬਣ ਗਿਆ, ਹੁਣ ਜਿਹਨੇ ਉੱਥੇ ਮੱਥਾ ਟੇਕਣਾ ਉਹਨੇ ਆਖਣਾ ਹਾਂਜੀ ਗੁਰੂ ਗੋਬਿੰਦ ਸਿੰਘ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤਾ। ਇਹੋ ਜਿਹੀਆਂ ਚੀਜ਼ਾਂ ਨੂੰ ਬੜਾਵਾ ਦਿੱਤਾ ਜਾਂਦਾ। ਅਤੇ ਨਿਰੰਕਾਰੀ ਵਿਆਹ ਵਾਸਤੇ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਹੈ ਜਗਦੀਸ਼ ਸਿੰਘ ਹੋਰਾਂ ਨੇ, ਹੋਰ ਵੀ ਕਈਆਂ ਨੇ ਤੁਹਾਨੂੰ ਦੱਸਿਆ, ਮੈਂ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਨਿਰੰਕਾਰੀ ਵਿਆਹ ਚਾਲੂ ਹੀ ਹੋ ਗਏ ਸਨ ਇਸ ਤਰ੍ਹਾਂ ਸਮੂਹਿਕ ਵਿਆਹ, ਅਤੇ ਸਮੂਹਿਕ ਵਿਆਹ ਨੂੰ ਸਤਿਗੁਰੂ ਰਾਮ ਸਿੰਘ ਵੇਲੇ ਰੋਕਣ ਦੀ ਕੀ ਲੋੜ ਪਈ ਸੀ ਅਤੇ ਕੀ ਲੋੜ ਪਈ ਸੀ ਥਾਣੇ ਨੂੰ ਸਤਿਗੁਰਾਂ ਨੂੰ ਲਿਆਉਣ ਦੀ। ਹੋਰ ਇਹਦੇ ਬਾਰੇ ਇਹ ਲਿਖਤਾਂ, ਹਾਂ ਇੱਕ ਚੀਜ਼ ਹੋਰ ਹੈ ਅਤੇ ਜਿਸ ਤਰ੍ਹਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਨੇ, ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਬਾਰੇ 1885 ਪੂਰੇ ਜ਼ੋਰ ਨਾਲ ਪ੍ਰਚਾਰ ਕਰਤਾ ਗਿਆ, 1885 ਵਿੱਚ ਉਹਨਾਂ ਨੇ ਸਰੀਰ ਛੱਡ ਦਿੱਤਾ। ਹਾਲਾਂਕਿ ਬਹੁਤ ਸਾਰੇ ਐਸੇ ਪ੍ਰਮਾਣ ਨੇ ਜਿਹੜੇ ਆਲਮ ਸਿੰਘ ਐਕਸੀਅਨ ਨੇ ਆਖਿਆ ਕਿ ਜਿਹੜਾ ਡਿਸਟ੍ਰਿਕਟ ਗਜ਼ਟੀਅਰ ਦਾ ਕੋਰਾ ਝੂਠ ਦੇ ਨਾਲ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਕਿ ਮੈਂ ਉਸ ਤੋਂ ਬਾਅਦ ਇਸ ਤਰ੍ਹਾਂ ਸਗੁਰਾਂ ਨੇ ਦਰਸ਼ਨ ਕੀਤੇ, ਇਹ ਪ੍ਰਮਾਣ ਨੇ। ਪਰ ਇਦੋਂ ਇਲਾਵਾ ਸਰਕਾਰੀ ਪ੍ਰਮਾਣ ਬੜੀ ਮੁਸ਼ਕਲ ਨਾਲ ਲੱਭਿਆ, ਜਸਵਿੰਦਰ ਸਿੰਘ ਹੋਰਾਂ ਨੇ, ਬਾਬੂ ਕਰਤਾਰ ਸਿੰਘ ਹੋਰਾਂ ਨੇ, ਸਰਦਾਰ ਨਾਰ ਸਿੰਘ ਹੋਰੀ ਅਤੇ ਇਹਨਾਂ ਦੇ ਸਮਝੋ ਉਸਤਾਦ ਹੋਏ ਸਾਰਿਆਂ ਦੇ। ਅਤੇ 1886 ਦੀ ਚਿੱਠੀ ਮਿਲੀ ਹੈ ਜਿਹਦੇ ਵਿੱਚ ਲਿਖਿਆ ਕਿ ਸਤਿਗੁਰੂ ਰਾਮ ਸਿੰਘ ਫਲਾਣੇ ਟਾਪੂ 'ਚ ਨੇ ਅਤੇ ਉਹਨਾਂ ਨੂੰ ਇੱਥੇ ਕੇ ਇੱਥੇ ਵੀ ਮਿਲਣ ਆਉਣਗੇ, ਇਸ ਵਾਸਤੇ ਇੱਥੋਂ ਵੀ ਕਿਤੇ ਲਾਂਭੇ ਲਿਜਾਇਆ ਜਾਵੇ। ਇੱਕ ਸਾਲ ਦਾ ਫਰਕ ਉੱਥੇ ਹੀ ਪੈ ਗਿਆ ਅਤੇ ਉਹ ਉਸ ਤੋਂ ਅੱਗੇ ਕਿਤੇ ਨਹੀਂ ਲਿਖਿਆ ਲੱਭਿਆ ਵੀ ਸਤਿਗੁਰਾਂ ਨੂੰ ਫਲਾਣੇ ਥਾਂ ਉਸ 1886 ਤੋਂ ਬਾਅਦ ਸਤਿਗੁਰਾਂ ਦਾ ਸਰੀਰ ਕਿੱਥੇ ਚੱਲਿਆ, ਕਿਤੇ ਨਹੀਂ ਲਿਖਿਆ। 1885 ਵਿੱਚ ਜਿਹੜੀ ਬਿਮਾਰੀ ਨਾਲ ਉਹਨਾਂ ਨੇ ਡਾਇਰੀਆ ਜਾਂ ਡਿਸੈਂਟਰੀ ਟੱਟੀਆਂ ਲੱਗਣ ਦੀ ਬਿਮਾਰੀ, ਉਹ ਸਾਲ ਉੱਥੇ ਹੋਈ ਹੀ ਨਹੀਂ ਕਿਸੇ ਨੂੰ, ਇਹ ਸਰਕਾਰੀ ਰਿਕਾਰਡ ਦੇ ਅੰਕੜੇ ਨੇ। ਪਰ ਸਾਡੇ ਨਾਮਧਾਰੀ ਪੜ੍ਹੇ ਲਿਖੇ ਆਖਣਗੇ ਜੀ ਹੁਣ ਇਹਦਾ ਸਾਡੇ ਤੋਂ, ਸਾਨੂੰ ਦੱਸੋ ਕੀ ਜਵਾਬ, ਇਹ ਸਾਨੂੰ ਨਾ ਪੁੱਛਿਆ ਕਰੋ, ਤੁਸੀਂ ਆਪ ਜਦੋਂ ਤੁਹਾਡੇ 'ਤੇ ਕੋਈ ਕੇਸ ਬਣ ਜਾਂਦਾ ਫਿਰ ਤੁਸੀਂ ਕਿਹਨੂੰ ਸਾਨੂੰ ਪੁੱਛਣਾ ਆਉਂਦੇ ਇੱਥੇ, ਤੁਸੀਂ ਆਪਣੇ ਆਪ ਉਹ ਵਕੀਲ ਕਰੋਗੇ, ਆਪਣੇ ਆਪ ਕਾਨੂੰਨ ਲੱਭੋਗੇ, ਆਪਣੇ ਆਪ ਪਿਛਲੀਆਂ ਫਾਈਲਾਂ ਖੋਲੋਗੇ ਵੀ ਮੇਰੇ ਪਿਤਾ ਨੇ ਆ ਕਿਹੜੀ ਗੱਲ ਲਿਖੀ ਸੀ, ਇਹ ਜ਼ਮੀਨ ਕਿਸ ਤਰ੍ਹਾਂ ਆਈ ਮੇਰੇ ਨਾਲ, ਕਿਸ ਸਾਰਾ ਕੁਝ ਕਰੋਗੇ, ਇਹ ਆਪਣੇ ਸਿਰ 'ਤੇ ਲੈ ਕੇ ਤੁਸੀਂ ਕਰਨਾ ਸਾਰਾ ਕੰਮ। ਅਤੇ ਜਿਹੜਾ ਉਹ ਪਾਠਾਂ ਬਾਰੇ ਗੱਲ ਚੱਲਦੀ ਸੀ, ਉਹ ਪਾਠ ਜਿਹੜੇ ਨੇ ਵਿਆਹ ਬਾਰੇ, ਉਹ ਘਰ ਬਿਲਕੁਲ ਨਹੀਂ ਕੋਈ ਭੋਗ ਪਾ ਸਕਦਾ, ਇਹ ਤਾਂ ਪੱਕਾ ਹੀ ਫੈਸਲਾ ਹੈ। ਕਈ ਆਦਮੀਆਂ ਨੇ ਕਈ ਪਾਠ ਕਰਦੇ ਨੇ, ਕਈ ਨਹੀਂ ਕਰਦੇ। ਉਹ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਪਾਣੀ ਸਿਰ 'ਚ ਨਹੀਂ ਪਾ ਕੇ ਆਉਂਦੇ, ਤੁਹਾਨੂੰ ਉਹਦਾ ਕੀ ਡਨ ਮਿਲਦਾ? ਪਰ ਜੇ ਤੁਸੀਂ ਦਾੜੀ ਮੁਣ ਕੇ ਮਿਲਦੇ ਹੋ ਆ ਕੇ ਤਾਂ ਫਿਰ ਉਹਦਾ ਕੀ ਅਸਰ ਹੁੰਦਾ? ਇਹ ਉਹ ਵੀ ਗਲਤ ਕੰਮ ਹੈ, ਇਹ ਵੀ ਗਲਤ ਕੰਮ ਹੈ। ਕਈ ਐਸੀਆਂ ਗੱਲਾਂ ਹੁੰਦੀਆਂ ਨੇ ਜਿਹਦੇ 'ਚ ਪਾਠ ਨਹੀਂ ਗੇੜਾ ਕੀਤਾ ਅਤੇ ਉਹਦਾ ਭੋਗ ਮਤਲਬ ਉਸ ਤਰ੍ਹਾਂ ਵਿਆਹ ਹੋ ਜਾਂਦਾ। ਲੇਕਿਨ ਇਹ ਜ਼ਰੂਰੀ ਹੈ ਕਿ ਮੁੰਡਾ ਅਤੇ ਕੁੜੀ ਉਹ ਆਪ ਪਾਠ ਕਰਨ ਦੇ ਯੋਗ ਹੋਣ ਅਤੇ ਪਾਠ ਕਰਨ। ਸਹੀ ਗੱਲ ਤਾਂ ਇਹ ਹੈ ਆਪ ਪਾਠ ਕਰਨ ਅਤੇ ਉਹਦਾ ਭੋਗ ਪਾਇਆ ਜਾਵੇ ਉੱਥੇ। ਪਾਠ ਵੀ ਜਿਹੜਾ ਕਰਨਾ ਨਾ ਉਹ ਇਉਂ ਨਹੀਂ ਕਰਨਾ ਵੀ ਇੱਕ ਕੰਮ ਸਮਝ ਕੇ ਪਾਠ ਕੀਤਾ ਹੈ ਕਿ ਇਹ ਇੱਕ ਸਿਲੇਬਸ ਹੈ ਉਹ ਉੱਥੇ ਮੈਂ ਕਰਨਾ ਹੈ। ਉਹਨੂੰ ਪਾਠ ਨੂੰ ਕਰਨ, ਧਿਆਨ ਨਾਲ ਕਰਨ। ਮੈਂ ਤਾਂ ਕੋਸ਼ਿਸ਼ ਕੀਤੀ ਸੀ, ਮੇਰੇ ਕੋਲੋਂ ਮੈਂ ਉਹ ਸਫਲ ਨਹੀਂ ਹੋ ਸਕਿਆ ਉਸ ਕੰਮ 'ਚ। ਵੀ ਜਿਹੜੀਆਂ ਲਾਵਾਂ ਨੇ ਨਾ ਇਹ ਮੁੰਡੇ ਕੁੜੀ ਦੋਵਾਂ ਨੂੰ ਕੰਠ ਹੋਣੀ ਚਾਹੀਦੀ ਨੇ ਅਤੇ ਇਹਨਾਂ ਦਾ ਭਾਵ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਧਰਮ ਜਿਹੜਾ ਉਹ ਪਾਪ ਤੋਂ ਜਾਇਆ ਬਲਰਾਮ ਜੀ ਉਹਦਾ ਕੀ ਮਤਲਬ ਹੈ, ਤਾਂ ਕਿ ਉਹ ਆਪਣੇ ਜੀਵਨ ਨੂੰ ਅੱਗੇ ਸਫਲਾ ਬਣਾ ਸਕਣ ਇਸ ਕੰਮ ਲਈ। ਅਤੇ ਇੱਕ ਜਿਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕੀਤੀ ਹੈ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਿਨੇਮਾ ਨਾ ਵੇਖਣਾ, ਮੈਨੂੰ ਸਾਰੀਆਂ ਗੱਲਾਂ ਯਾਦ ਵੀ ਨਹੀਂ ਰਹੀਆਂ। ਉਹਨਾਂ ਦੇ ਭਾਵ ਬੁਰੇ ਭਾਵ ਸਾਡੇ ਮਨ 'ਤੇ ਜਿਹੜੇ ਨੇ ਉਹ, ਕਿਉਂਕਿ ਮਨ ਦਾ ਸੁਭਾਅ ਹੈ ਇਸ ਤਰ੍ਹਾਂ ਦਾ, ਉਹ ਬੁਰੇ ਭਾਵ ਨੂੰ ਝਟਪਟ ਗ੍ਰਹਿਣ ਕਰਦਾ ਅਤੇ ਚੰਗੇ ਨੂੰ। ਹੁਣ ਜੇ ਕਿਸੇ ਨੂੰ ਆਖੀਏ ਨਾ ਤੂੰ ਆ ਗਾਜਰ ਖਾ ਲੈ, ਮੂਲੀ ਖਾ ਲੈ, ਝਟਪਟ ਖਾ ਲਏਗਾ। ਪਰ ਜੇ ਕਿਸੇ ਨੂੰ ਆਖੀਏ ਨਾ ਤੂੰ ਦੋ ਤੋਲੇ ਘਿਓ ਪੀ ਲੈ ਤਾਂ ਬੜਾ ਮੁਸ਼ਕਿਲ ਹੋਏਗਾ। ਇੱਕ ਸਰਦਾਰ ਸਾਹਿਬ ਸਿੰਘ ਰਮਾਨ ਸਾਡੇ ਹੁੰਦੇ ਸਨ, ਉਹਨਾਂ ਦੇ ਘਰੋਂ ਬੀਬੀ ਜਿਹੜੀ ਸੀ ਨਾ ਉਹਨੇ ਆਖਣਾ ਵੀ ਮੈਨੂੰ ਕੋਈ ਬਿਮਾਰੀ ਭਾਵੇਂ ਟੱਟੀਆਂ ਵੀ ਲੱਗੀਆਂ ਹੁਣ, ਇੱਕ ਵਾਰ ਮੈਂ ਘਿਓ ਪੀਨੀ ਆ ਅੱਬਲ ਤਾਂ ਮੈਂ ਉਹਦਾ ਠੀਕ ਹੋ ਜਾਂਦਾ, ਨਾ ਹੀ ਠੀਕ ਆਉਂਦਾ ਨਾ ਫਿਰ ਭਾਵੇਂ ਮੈਂ ਦੂਸਰੀ ਕੋਈ ਦਵਾਈ ਲਵਾਂ, ਪਰ ਮੈਂ ਘਿਓ ਨਾਲ ਠੀਕ ਹੋ ਜਾਂਦੀ ਹਾਂ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਤੁਸੀਂ ਵੇਖੋ ਜਿਸ ਤਰ੍ਹਾਂ ਮਹਾਰਾਜ ਨੇ ਦੱਸਿਆ ਕਿ ਉਹ ਸਤਨਾਮ ਸਿੰਘ ਜਿਹੜਾ ਇੱਥੋਂ ਵਾਲਾ ਸਿੰਘ ਭਾਰ ਚੁੱਕਦਾ ਉਹ ਉੱਥੇ ਜਾ ਕੇ ਕਿਸ ਤਰ੍ਹਾਂ ਉਹਨੇ ਕੰਮ ਕੀਤਾ। ਤਾਂ ਸਤਨਾਮ ਸਿੰਘ ਕੋਲ ਪੈਸੇ ਕਿੰਨੇ ਕੁ ਨੇ? ਉਹ ਮੈਨੂੰ ਘੜੀ ਬੜੀ ਆਉਂਦਾ ਮੇਰਾ ਵਿਹਾਰ ਨਹੀਂ ਚੱਲਦਾ, ਮੇਰੇ 'ਤੇ ਕਿਰਪਾ ਕਰੋ। ਪਰ ਇਹ ਇੱਕ ਐਡਾ ਵੱਡਾ ਵਿਹਾਰ ਹੈ, ਜਿਸ ਤਰ੍ਹਾਂ ਇਹ ਲਿਖਿਆ ਹੈ ਕਿ ਇਹ ਸਰੀਰ ਇੱਕ ਪਿੰਡ ਲਿਖਿਆ ਹੈ, ਇਹਨੂੰ ਪਿੰਡ ਦਾ ਵੀ ਦਰਜਾ ਦਿੱਤਾ ਗਿਆ। ਹੁਣ ਇੱਕ ਪਿੰਡ ਫਤਿਹ ਹੋ ਗਿਆ ਨਾ ਜੇ ਇੱਕ ਸਰੀਰ ਨੂੰ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਵਾਲੇ ਪਾਸੇ ਲਾਇਆ। ਅਤੇ ਇਹ ਪਿੰਡ ਦੀ ਆਬਾਦੀ ਕਿੰਨੀ ਹੁੰਦੀ ਹੈ, ਪਿੰਡ ਦੇ ਵਿੱਚ ਕੀ ਕੁਛ ਹੈ, ਉਹ ਬਾਣੀ ਤੋਂ ਪੜ੍ਹਿਆ ਪਤਾ ਲੱਗਦਾ, ਸ਼ਾਸਤਰਾਂ ਤੋਂ ਪਤਾ ਲੱਗਦਾ ਕਿ ਉਹਦੇ ਅੰਦਰ ਕੀ ਕੁਛ ਹੈਗਾ। ਅਤੇ ਸਾਨੂੰ ਮਹਾਰਾਜ ਨੇ ਵੀ ਸਾਨੂੰ ਦੱਸਿਆ ਸੀ ਕਿ ਬੀਬੀਆਂ ਜਿਸ ਤਰ੍ਹਾਂ ਆਜ਼ਾਦੀ ਦਾ, ਮੈਂ ਉਦਣ ਵੀ ਦੱਸਿਆ ਸੀ ਆਜ਼ਾਦੀ ਜਿਹੜੀ ਹੈ ਨਾ ਉਹ ਇਹ ਹੈ ਕਿ ਮੈਂ ਆਪਣੇ ਮਨ ਤੋਂ ਆਜ਼ਾਦ ਹੋ ਜਾਵਾਂ, ਮਨ ਮੇਰੇ 'ਤੇ ਮੈਨੂੰ ਗੁਲਾਮ ਨਾ ਰੱਖੇ ਕਿਸੇ ਦਾ। ਜੇ ਬੀਬੀ ਨੇ ਘਰੋਂ ਆਜ਼ਾਦ ਹੋ ਕੇ ਜਾਣਾ ਅਤੇ ਬਾਹਰ ਉਹਨੇ ਸਿਨੇਮੇ ਵਿੱਚ ਜਾਂ ਕਿਸੇ ਵੀ ਥਾਂ ਅੱਖਾਂ ਦਾ ਜਾਂ ਕਿਸੇ ਤਰ੍ਹਾਂ ਦਾ ਉਹਨੇ ਗੁਲਾਮ ਬਣ ਕੇ ਜਾਣਾ। ਗੁਲਾਮੀ ਤਾਂ ਇੱਕ ਸਾਨੂੰ ਪ੍ਰਵਾਨ ਕਰਨੀ ਹੀ ਪੈਣੀ, ਜੇ ਸਹੁਰਾਂ ਦੀ ਗੁਲਾਮੀ ਪ੍ਰਵਾਨ ਕਰ ਲਈਏ ਅਤੇ ਫਿਰ ਸੱਚੀ ਮੁੱਚੀ ਆ ਪੰਜਾਂ ਦੂਤਾਂ ਨੂੰ ਸਾਡਾ ਛੁਟਕਾਰਾ ਹੋ ਸਕਦਾ, ਇਹਦੇ ਗੁਲਾਮ ਨਹੀਂ ਰਹਿ ਸਕਦੇ ਅਸੀਂ। ਪਰ ਅਸੀਂ ਸਾਡਾ ਮਨ ਇਸ ਤਰ੍ਹਾਂ ਇੱਧਰ ਗੁਲਾਮ ਹੁੰਦਾ, ਉੱਧਰ ਨਹੀਂ ਹੁੰਦਾ ਗੁਲਾਮ ਜਾ ਕੇ। ਜੇ ਆਜ਼ਾਦੀ ਕਰਨੀ ਤਾਂ ਇਹਨਾਂ ਕੰਮਾਂ ਤੋਂ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕਰਕੇ ਸਾਡੀ ਕਰਵਾਈ ਸੀ, ਉਹ ਹੋਣੀ ਚਾਹੀਦੀ ਹੈ। ਅਤੇ ਗੁਣ ਤਾਂ ਤੁਹਾਨੂੰ ਕਵੀ ਜੀ ਨੇ ਉਦੋਂ ਦੱਸਿਆ ਸੀ ਕਿ ਸਾਰਾ ਗ੍ਰੰਥ ਸਾਹਿਬ ਇਸੇ ਗੱਲ ਨਾਲ ਹੀ ਭਰਿਆ ਪਿਆ ਵੀ ਇਸਤਰੀ ਰੂਪ ਹੋ ਕੇ ਸਹੁਰਾਂ ਨੇ ਉਚਾਰਨ ਕੀਤਾ। ਉਹ ਕਿਸ ਤਰ੍ਹਾਂ ਦੀ ਇਸਤਰੀ ਹੈ ਉਹ ਤੁਸੀਂ ਆਪ ਵੇਖ ਲਓ, ਮੈਂ ਸਿਰਫ ਤੁਹਾਨੂੰ ਇੱਕ ਦੋ ਤੁਖਾਂ ਪੜ੍ਹ ਕੇ ਸੁਣਾਵਾਂਗਾ। ਸਵਾਲ ਕੀਤਾ ਗਿਆ ਤਾਂ ਉਹਦਾ ਜਵਾਬ ਦਿੱਤਾ ਗਿਆ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੈ ਕੰਮ। ਨਿਮਣ ਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ ਇਹ ਤਰੈ ਭੈਣੇ ਵੇਸ ਕਰ ਤਾ ਵਸ ਆਵੈ ਕੰਮ। ਹੋਰ ਜਿੰਨੇ ਪ੍ਰਮਾਣ ਨੇ ਤੁਸੀਂ ਵੇਖੋਗੇ ਉਹ ਇਸ ਢੰਗ ਦੇ ਹੀ ਨੇ। ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਔਰ ਹਰ ਪ੍ਰਭ ਛੋੜ ਦੂਜਾ ਲੋ ਬਾਣੀ, ਉਹਨੂੰ ਉਹ ਬਹੁਤ ਸਾਰਾ ਇਸ ਤਰ੍ਹਾਂ ਦਾ ਸਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਇਸਤਰੀ ਨੂੰ ਇਸਤਰੀ ਦੇ ਇਹ ਗੁਣ ਨੇ ਉਹਦੇ ਵਿੱਚ ਹੋਣ 'ਤੇ ਇਸ ਤਰ੍ਹਾਂ ਹੋ ਸਕਦਾ। ਇੱਕ ਸਵਾਲ ਕਿਸੇ ਨੇ ਲਿਖਿਆ ਹੈ ਕਿ ਨੈਣ ਨਕਸ਼ ਰੰਗ ਅਕਾਲ ਪੁਰਖ ਦੇ ਵੱਸ ਦੀ ਗੱਲ ਹੈ, ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਰਿਸ਼ਤੇ ਕਿਉਂ ਛੱਡੇ ਜਾਂਦੇ ਹਨ? ਇੱਕ ਕੋਈ ਜਿਹੜੇ ਆ ਟੇਪਾਂ ਭਰਦੇ ਨੇ ਨਾ ਉਹਨਾਂ ਨੇ ਕਿਸੇ ਹਰਿਆਣੇ ਦੀ ਟੇਪ ਦੇ ਟੇਪ ਹੈਗੀ ਹੈ, ਹਰਿਆਣਵੀ ਬੋਲੀ ਵਿੱਚ ਹੈਗੀ ਹੈ, ਉਹਨੇ ਆਖਿਆ ਵੀ ਮੇਰਾ ਵਿਆਹ ਕਰਨ ਵਾਸਤੇ ਮੈਨੂੰ ਆਖਿਆ ਗਿਆ ਜਿਹਦੇ ਨਾਲ ਮੇਰਾ ਵਿਆਹ ਹੋਣਾ ਸੀ ਉਹਦਾ ਬਹੁਤ ਕਾਲਾ ਰੂਪ ਰੰਗ ਅਤੇ ਭਾਰੇ ਕੱਦ ਦੀ ਉਹ ਬੀਬੀ ਸੀ। ਪਰ ਮੈਨੂੰ ਉਹਨਾਂ ਨੇ ਦੱਸਿਆ ਵੀ ਤੈਨੂੰ 1 ਲੱਖ ਰੁਪਈਆ ਮਿਲੇਗਾ ਨਾਲ। ਅਤੇ ਮੈਂ ਜਦੋਂ ਇਤਰਾਜ਼ ਕੀਤਾ ਨਾ ਵੀ ਮੈਂ ਕਿਸ ਤਰ੍ਹਾਂ ਘਰ ਵਸਾਵਾਂਗਾ, ਅਤੇ ਉਹ ਆਪੇ ਉਹਨੇ ਜਵਾਬ ਦਿੱਤਾ ਵੀ ਉਹ 1 ਲੱਖ ਰੁਪਈਆ ਘਰ ਵਸਾਏਗਾ। ਬੜਾ ਉਹ ਮੈਨੂੰ ਸਾਰਾ ਉਹ ਯਾਦ ਨਹੀਂ, ਪਰ ਬੜਾ ਸੋਹਣਾ ਉਹਨੇ ਜਵਾਬ ਦਿੱਤਾ। ਸੋ ਇਸ ਤਰ੍ਹਾਂ ਹੀ ਇਹ ਗੱਲਾਂ ਜਿਹੜੀਆਂ ਸਾਡੀਆਂ ਨੈਣ ਨਕਸ਼ ਵਾਲੀ ਗੱਲ ਤਾਂ ਕੋਈ ਨਹੀਂ, ਕਈ ਤੁਸੀਂ ਆਪ ਵੇਖਦੇ ਹੋ ਕਈਆਂ ਨੂੰ। ਇੱਕ ਇੱਕ ਸਰੀਰ ਨੇ ਮੈਨੂੰ ਆਖਿਆ ਭਈ ਮੇਰੇ ਮੁੰਡੇ ਵਾਸਤੇ ਕੋਈ ਬਹੁਤ ਲੰਮੇ ਕੱਦ ਦੀ ਕੁੜੀ ਚਾਹੀਦੀ ਹੈ, ਆਪਣੇ ਨਾਮਧਾਰੀਆਂ ਦੀ ਗੱਲ। ਮੈਨੂੰ ਇਸ ਗੱਲ ਦੀ ਕੋਈ ਗੱਲ ਨਹੀਂ ਵੀ ਜਿਸ ਜਾਤ ਬਰਾਦਰੀ 'ਚ ਮੈਂ ਹੈਗਾ ਇਹਦੇ 'ਚ ਹੋਵੇ ਭਾਵੇਂ ਦੂਸਰੀ 'ਚ ਹੋਵੇ। ਮੈਂ ਬੜੀ ਵਧੀਆ ਘਰ ਦੀ ਲੜਕੀ ਵਾਸਤੇ ਪ੍ਰੋਗਰਾਮ ਸੋਚਿਆ ਕੀਤਾ, ਅਤੇ ਕੱਦ ਵੀ ਬੜਾ ਵੱਡਾ ਸੀ, ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਅਗਲਿਆਂ ਨੇ ਪੈ ਕੇ ਇੱਕ ਲੜਕੀ ਐਸੀ ਨਾ ਵਿਆਹ ਕਰਤਾ ਜਿਹੜੀ ਉਹ ਮੇਰਾ ਖਿਆਲ ਉਹਦੇ ਨੂੰ ਸ਼ਾਇਦ ਨੇਕ ਤੱਕ ਆਉਂਦੀ ਹੋਵੇ, ਇੱਕ ਨਾਮ ਮੈਨੂੰ ਨਹੀਂ ਪਤਾ, ਇੰਨੀ ਛੋਟੀ ਕੁੜੀ ਨਾਲ। ਉਹ ਪ੍ਰਵਾਹ ਨੇ ਉਹਨਾਂ ਨੂੰ, ਹਾਲਾਂਕਿ ਉਹਦੇ ਪਿਤਾ ਨੇ ਮੈਨੂੰ ਮੇਰੇ ਨਾਲ ਇਹ ਗੱਲ ਕੀਤੀ, ਮਾਤਾ ਪਿਤਾ ਨੇ, ਅਤੇ ਇਹ ਗੱਲ ਇਸ ਤਰ੍ਹਾਂ ਹੋ ਗਈ। ਸੋ ਇਹ ਤਾਂ ਆਪਣੇ ਆਪਣੇ ਪਸੰਦ ਦੇ ਉੱਤੇ ਗੱਲ ਹੈ। ਉਹਨਾਂ ਨੇ ਇਹ ਪਸੰਦ ਕੀਤਾ ਕਿ ਸਾਡੀ ਰਿਸ਼ਤੇਦਾਰੀ, ਹਾਲਾਂਕਿ ਉਹ ਗਲਤ ਰਿਸ਼ਤਾ ਬਣਦਾ, ਸਹੀ ਰਿਸ਼ਤਾ ਨਹੀਂ ਬਣਦਾ, ਪਰ ਰਿਸ਼ਤੇਦਾਰਾਂ ਨੇ ਜ਼ੋਰ ਪਾ ਕੇ ਉਹ ਕੰਮ ਕਰ ਦਿੱਤਾ। ਨੈਣ ਨਕਸ਼ਿਆਂ ਦੀ ਗੱਲ ਨਹੀਂ, ਗੱਲ ਤਾਂ ਅਗਲੇ ਦੇ ਪਸੰਦ ਆਉਣ ਦੀ ਹੈ, ਅਤੇ ਇੱਕ ਪਾਸਾ, ਦੂਜਾ ਪਾਸਾ ਉਸ ਬੀਬੀ ਦੇ ਗੁਣਾਂ ਦੀ ਹੈ ਜਿਹਨੇ ਉੱਥੇ ਜਾਣਾ। ਇਹ ਦੋਵਾਂ ਦੇ ਰਲ ਮਿਲ ਕੇ ਗੱਲ ਚੱਲਣੀ ਹੈ। ਅੱਛਾ, ਇੱਕ ਹੋਰ ਵੀ ਗੱਲ ਮੇਰੇ ਕੋਲ ਆਈ ਹੈ। ਹਾਂ, ਇੱਕ ਗੱਲ ਮੈਂ ਲੜਕਿਆਂ ਨੂੰ ਜ਼ਰੂਰ ਦੱਸਣੀ ਚਾਹਾਂਗਾ, ਮੈਨੂੰ ਹੁਣ ਇਹ ਯਾਦ ਨਹੀਂ ਹੁੰਦਾ ਮੈਨੂੰ ਕਿਸ ਆਦਮੀ ਨੇ ਦੱਸਿਆ ਅਤੇ ਕਿਹਦੀ ਗੱਲ ਹੈ ਉਹ। ਇੱਕ ਲੜਕੇ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰਾਂ ਨੇ ਇਕੱਠਿਆਂ ਹੋ ਕੇ ਉਹਨੂੰ ਆਖਿਆ ਤੇਰਾ ਵਿਆਹ ਹੋ ਗਿਆ ਅਤੇ ਕੁੜੀ ਦਾ ਰੰਗ ਕਾਲਾ ਹੈ, ਤੇਰਾ ਹੋਰ ਵਿਆਹ ਕਰਦਾ ਛੱਡ ਦੇ ਤੂੰ ਇਹਨੂੰ। ਉਹਨੇ ਆਖਿਆ ਮੈਂ ਨਹੀਂ ਛੱਡਣੀ, ਇਹ ਮੇਰੀ ਭੈਣ ਦਾ ਰੰਗ ਕਾਲਾ, ਜੇ ਉਹ ਛੱਡਦੀ ਤਾਂ ਮੇਰਾ ਕੀ ਹਾਲ ਹੋਵੇਗਾ। ਇਸ ਤਰ੍ਹਾਂ ਦੇ ਵੀ ਹੈਗੇ ਨੇ ਦਾਜ ਲੈਣ ਦੇਣ ਵਾਲੇ ਵੀ। ਇੱਕ ਮੈਂ ਕਿ ਤੁਹਾਨੂੰ ਕਈ ਵਾਰ ਗੱਲ ਦੱਸੀ, ਦੁਆਬੇ ਦੀ ਗੱਲ ਹੈ, ਉੱਥੇ ਇੱਕ ਲੜਕਾ ਵਿਆਹਿਆ ਗਿਆ ਕਿਸੇ ਦੇ ਘਰ, ਅਤੇ ਉਹਨੇ 30,000 ਰੁਪਈਆ ਦਾਜ ਵਿੱਚ ਲਿਆ। ਮੈਂ ਲੜਕਿਆਂ ਨੂੰ ਇਸ ਵਾਸਤੇ ਦੱਸਣਾ ਚਾਹੁੰਦਾ ਵੀ ਇਹ ਤੁਸੀਂ ਤਰੀਕਾ ਅਖਤਿਆਰ ਕਰੋਗੇ, ਇੱਕ ਪਾਸਾ ਕੋਈ ਵੀ ਤੇਰੇ ਤਗੜਾ ਹੋ ਜਾਵੇ ਗੱਲ ਠੀਕ ਹੋ ਸਕਦੀ ਹੈ। ਅਤੇ ਕੋਈ ਵਿਆਹ ਹੋ ਗਿਆ ਅਤੇ ਉਹਨੇ 30,000 ਰੁਪਈਆ ਲੈ ਲਿਆ। ਜਿਸ ਵੇਲੇ ਕੁੜੀ ਘਰੋਂ ਚੱਲੀ ਸਹੁਰਿਆਂ ਤੋਂ ਅਤੇ ਬੜੀ ਰੋਵੇ, ਉਹ ਮੁੰਡੇ ਦਾ ਬੜਾ ਪਿਆਰ ਸੀ ਉਹਦਾ, ਉਹਨੇ ਆਖਿਆ ਤੂੰ ਰੋਂਦੀ ਕਿਉਂ ਹੈ। ਉਹਨੇ ਆਖਿਆ ਗੱਲ ਆ ਹੈ ਵੀ ਮੈਂ ਉਹ ਮੇਰੇ ਪਿਓ ਨੇ 30,000 ਰੁਪਈਆ ਬੜੀ ਮੁਸ਼ਕਲ ਨਾਲ ਲੋਕਾਂ ਕੋਲੋਂ ਫੜ ਫੜਾ ਕੇ ਕੁਛ ਆਪਣੇ ਕੋਲੋਂ ਕਰਕੇ ਦਿੱਤਾ ਹੈ, ਅਤੇ ਜਦੋਂ ਮੈਂ ਮੁੜ ਕੇ ਆਉਣਾ ਮੈਂ ਨਹੀਂ ਆ ਸਕਣਾ ਕਿਉਂਕਿ ਤੇਰੇ ਪਿਓ ਨੇ ਆਖਣਾ ਹੁਣ ਦੱਸ ਕੀ ਦੇਣਾ ਦੂਜੀ ਵਾਰ ਤੁਰੀ ਹੈ ਕੁੜੀ, ਅਤੇ ਉਹਦੇ ਕੋਲ ਪੈਸਾ ਕੋਈ ਨਹੀਂ, ਅਤੇ ਮੈਂ ਆ ਨਹੀਂ ਸਕਣਾ, ਮੈਂ ਇਸ ਗੱਲੋਂ ਰੋਂਦੀ ਹਾਂ। ਉਹਨੇ ਆਖਿਆ ਤੂੰ ਫਿਕਰ ਨਾ ਕਰ, ਤੂੰ ਘਰ ਚਲੀ ਜਾ, ਮੈਂ ਜਾਣਾ ਮੇਰਾ ਕੰਮ ਜਾਣੇ। ਉਹ ਘਰ ਮੈਨੂੰ ਹੁਣ ਪੂਰਾ ਯਾਦ ਨਹੀਂ, ਉਹ ਆਪ ਛੱਡਣ ਗਿਆ ਜਾਂ ਬਾਅਦ ਵਿੱਚ, ਉਹ ਮੁੰਡਾ ਉੱਥੇ ਸਹੁਰੇ ਘਰ ਜਾ ਕੇ ਰਹਿ ਪਿਆ। ਉਹਦਾ ਪਿਓ ਚਿੱਠੀਆਂ ਪਾਵੇ ਵੀ ਤੂੰ ਆ, ਉਹ ਜਵਾਬ ਕੋਈ ਨਾ ਦੇਵੇ। ਅਖੀਰ ਉਹ ਗਿਆ ਅਤੇ ਉਹਨੇ ਆਖਿਆ ਵੀ ਤੂੰ ਘਰ ਨਹੀਂ ਆਉਂਦਾ, ਆਂਦਾ ਜਿਹੜਾ 30,000 ਰੁਪਈਆ ਤੂੰ ਲਿਆ ਨਾ ਉਹ ਜਿੱਦਣ ਪੂਰਾ ਹੋ ਜਾਏਗਾ ਨਾ ਮੈਂ ਫਿਰ ਘਰ ਆਵਾਂਗਾ, ਉਹਨਾਂ ਚਿਰ ਮੈਂ ਇੱਥੇ ਰਹਾਂਗਾ, ਮੈਂ ਨਹੀਂ ਜਾਣਾ ਤੇਰੇ ਕੋਲ। ਤਾਂ ਸੰਗਤ ਜੀ ਉਹਨੇ 30,000 ਚੁੱਪ ਕਰਕੇ ਦਿੱਤਾ ਅਤੇ ਮੁੰਡੇ ਨੂੰ ਵਾਪਸ ਲੈ ਆਇਆ। ਜੇ ਤਾਂ ਮੁੰਡੇ ਅਕਲ ਕਰਨ ਫਿਰ ਤਾਂ ਇਸ ਤਰ੍ਹਾਂ ਦੀ ਗੱਲ ਕਰਨਗੇ। ਅਤੇ ਹੁਣ ਤੁਸੀਂ ਕਰਨੇ ਨੇ ਪ੍ਰਾਣ, ਇੱਕ ਪ੍ਰਾਣ ਦਾ ਇੱਕ ਇਹਨਾਂ ਨੇ ਮੇਰੇ ਖਿਆਲ ਕੋਈ ਸੈਸ਼ਨ ਵੱਖਰਾ ਰੱਖਣਗੇ, ਅਤੇ ਇਹ ਕੋਸ਼ਿਸ਼ ਕਰੋ ਵੀ ਪ੍ਰਾਣ ਇਸ ਤਰ੍ਹਾਂ ਦੇ ਨਾ ਹੋਣ ਵੀ ਇੱਥੇ ਸੇਠ ਜੀ ਦੇ ਫਾਰਮ ਦੇ ਉੱਤੇ ਗੁੜਗਾਵਾਂ ਵਾਲੇ 'ਤੇ ਉਦੋਂ ਚੌਧਰੀ ਬੰਸੀ ਲਾਲ ਵੀ ਆਇਆ ਸਾਂ, ਉਸ ਸਮਾਗਮ ਦੇ ਉੱਤੇ ਪ੍ਰਾਣ ਕੀਤੇ ਗਏ 100 ਮੁੰਡਿਆਂ ਵੱਲੋਂ ਮੇਰਾ ਖਿਆਲ ਕੀਤੇ ਗਏ, ਘੱਟੋ ਘੱਟ ਜੇ ਮੈਨੂੰ ਪੂਰੀ ਤਰ੍ਹਾਂ ਮੈਂ ਭੁੱਲਦਾ ਨਾ ਹੋਵਾਂ ਤਾਂ 100 ਦੇ ਕਰੀਬ ਹੋਣਗੇ ਮੁੰਡੇ ਪੁਰਾਣੇ ਕੀਤੇ ਗਏ ਵੀ ਮੈਂ ਆਪਣਾ ਜਿਹੜੇ ਵਿਆਹ ਮੇਰਾ ਹੋਏਗਾ ਅਤੇ ਮੈਂ ਬਿਲਕੁਲ ਦਾਜ ਨਹੀਂ ਲਵਾਂਗਾ। ਇਸ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਸ਼ਰਤਾਂ ਸਾਨੂੰ ਸਾਰੀਆਂ ਲਿਖ ਲਿਖਾ ਕੇ ਕੀਤੀਆਂ ਗਈਆਂ। ਉਹਨਾਂ 'ਚੋਂ ਇੱਕ ਮੁੰਡੇ ਦਾ ਤਾਂ ਮੈਨੂੰ ਪਤਾ ਹੈ ਬਈ ਉਹ ਫਿਰ ਨਹੀਂ ਰਹਿ ਸਕਿਆ ਉਸ ਕੰਮ ਦੇ ਉੱਤੇ, ਦਾੜੀ ਦੂੜੀ ਵੀ ਕੱਟੀ ਅਤੇ ਦਾਜ ਦੂਜ ਵੀ ਲਿਆ ਹੋਵੇਗਾ ਮੇਰਾ ਖਿਆਲ ਉਹਨੇ, ਅਤੇ ਵਿਆਹ ਵੀ ਉਹਨੇ ਆਪਣੀ ਮਰਜ਼ੀ ਮੁਤਾਬਕ ਘਰਦਿਆਂ ਦੀ ਮਰਜ਼ੀ ਮੁਤਾਬਕ ਕੀਤਾ, ਅਤੇ ਉਸ ਵਿਆਹ ਦੀ ਹੁਣ ਅਣਬਣ ਵੀ ਹੈਗੀ ਹੈ, ਅਸੀਂ ਜੋੜ ਜੋੜਨ ਦੇ ਹਾਂ, ਸਾਡੇ ਆਖੇ ਜੁੜਦੇ ਵੀ ਨਹੀਂ ਹੋ ਗਏ। ਅਤੇ ਉਹਨਾਂ ਦੇ ਉਹ ਜਿਹੜੇ ਹੁਣ ਉਹ ਲੜਕੀ ਨੂੰ ਨਹੀਂ ਕਬੂਲ ਕਰਦੇ, ਉਹਨਾਂ ਦੇ ਸਾਥੀ ਜੇ ਸਾਡੇ ਨਾਲ ਜ਼ਿਆਦਾ ਹੋ ਜਾਣ ਤਾਂ ਫਿਰ ਅਸੀਂ ਕੀ ਕਰਨਾ। ਇਹ ਤੁਸੀਂ ਸਾਡਾ ਸਾਥ ਦਿਓ ਸਾਰੇ ਮੁੰਡੇ ਵੀ ਅਤੇ ਕੁੜੀਆਂ ਵੀ, ਪੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਵੀ ਨੇ ਉਹਨਾਂ ਨੂੰ ਗਰੱਸ ਕੇ ਆਖਿਆ ਜਾਵੇ ਵੀ ਤੁਸੀਂ ਕਿਉਂ ਨਹੀਂ ਕੁੜੀ ਲਿਜਾਉਂਦੇ ਹੋ। ਕਿਉਂ ਤੁਸੀਂ ਅਣਬਣ ਕੀਤੀ ਉਹਦੇ ਨਾਲ? ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਬੱਚੇ ਜਿਹੜੇ ਮੁੰਡੇ ਦੀ ਕੁੜੀ ਨਾਲ ਅਣਬਣ ਹੋ ਜਾਂਦੀ ਹੈ, ਉਹ ਕੁੜੀ ਦਾ ਕੋਈ ਰੁਜ਼ਗਾਰ ਚਾਹੀਦਾ। ਮੈਂ ਸਹੁਰਾਂ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਆਪਣੀ ਤੁੱਚ ਬੁੱਧੀ ਅਨੁਸਾਰ ਇਹ ਮੈਂ ਕਰਾਂਗਾ, ਇਹ ਸਾਡੇ ਵਿੱਚ ਇੱਕ ਪ੍ਰਥਾ ਚੱਲ ਪਈ ਹੈ। ਕੱਲ੍ਹ ਵੀ ਇੱਕ ਆਇਆ ਸੀ ਮੁੰਡਾ, ਉਹਦਾ ਮੇਰੀ ਭੈਣ ਹੈ ਅਤੇ ਉਹਦੀ ਬੈਂਕ 'ਚ ਨੌਕਰੀ ਲਵਾ ਦਿਓ, ਅਤੇ ਉੱਥੇ ਸਾਨੂੰ ਵੀ ਨਿਬੜਨਾ ਪੈਂਦਾ ਨਾਲ ਥੋੜ੍ਹਾ ਬੜਾ ਹੋ ਕੇ। ਉਸ ਤੋਂ ਸਾਰੇ ਹੀ ਜਿਸ ਤਰ੍ਹਾਂ ਹੋ ਜਾਂਦੇ ਨਾ ਦੂਸਰੇ ਪਾਸੇ ਦੇ, ਫਿਰ ਇਸ ਤਰ੍ਹਾਂ ਦੀ ਗੱਲ। ਮੈਂ ਕਿਹਾ ਤੂੰ ਨੌਕਰੀ ਕਿਉਂ ਲਵਾਉਂਦਾ ਕੁੜੀ ਦੀ? ਉਹੀ ਗੱਲ ਜਿਹੜੀ ਦਲੀਪ ਸਰਾਂ ਦੱਸੀ, ਉਹਦਾ ਭਾਵ ਇਹ ਹੋਈ ਹੈ। ਤੋ ਜਿਹੜੀਆਂ ਲੜਕੀਆਂ ਦੀ ਇਸ ਤਰ੍ਹਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਇਹ ਗੱਲ ਨਾ ਹੋਵੇ, ਪਰ ਜਿਹੜੀ ਵਸ ਤੋਂ ਗੱਲ ਬਾਹਰ ਦੀ ਹੋ ਜਾਵੇ, ਉਹ ਲੜਕੀ ਵੀ ਕਿਰਪਾ ਕਰੇ ਉਹ ਘਰ ਬਹਿਣ ਦੀ ਕਿਰਪਾ ਨਾ ਕਰੇ, ਉਹ ਆਪਣਾ ਵਿਆਹ ਕਰ ਲਵੇ। ਇਹ ਗੱਲ ਬੜੀ ਕੌੜੀ ਲੱਗਣੀ ਹੈ, ਪਰ ਇਹ ਗੱਲ ਸਹੁਰਾਂ ਦੀ ਗੱਲ ਹੈ ਅਤੇ ਇਹ ਗੱਲ ਹੈ ਮਿੱਠੀ, ਜਾਪਦੀ ਕੌੜੀ ਹੈ। ਮੈਂ ਇਹ ਤੋਂ ਵੱਧ ਇਹਦੇ ਵਾਸਤੇ ਕੁਛ ਨਹੀਂ ਆਖਣਾ ਚਾਹੁੰਦਾ। ਸੋ ਇਹ ਉਹਨਾਂ ਨੂੰ ਚਾਹੀਦਾ ਉਹ ਕੋਸ਼ਿਸ਼ ਕਰਨ ਸਾਰੇ ਰਲ ਮਿਲ ਕੇ, ਅਸੀਂ ਵੀ ਨਾਲ ਸਾਥ ਦਿਆਂਗੇ, ਅਤੇ ਉਹਨਾਂ ਦਾ ਵਿਆਹ ਹੋ ਜਾਵੇ ਉਸ ਕੁੜੀ ਦਾ। ਉਹ ਇਸ ਤਰ੍ਹਾਂ ਨਾ ਕਰੇ ਵੀ ਮੇਰਾ ਗੁਜ਼ਾਰਾ ਲੱਗ ਜਾਵੇ, ਮੇਰੀ ਰੋਟੀ ਦੇ ਦਿਓ। ਰੋਟੀ ਅਤੇ ਪੈਸਾ ਪਤੀ ਨਹੀਂ ਬਣ ਸਕਦਾ ਭਾਵੇਂ ਕਿੰਨਾ ਵੀ ਜ਼ੋਰ ਲਾ ਲਿਆ ਜਾਵੇ। ਉਹ ਇਸ ਗੱਲ ਦੀ ਜ਼ਰੂਰਤ ਹੈ, ਜ਼ਰੂਰਤ ਹੈ ਜਿਹੜੀ ਸਹੁਰਾਂ ਦੇ ਹੁਕਮ ਨੇ। ਉਹ ਤਾਂ ਤੁਸੀਂ ਵੇਖੋ ਭਾਈ, ਸਗੁਰੂ ਰਾਮ ਸਿੰਘ ਨੇ ਵਿਧਵਾ ਵਿਆਹ ਕੀਤੇ, 50-50 ਸਾਲ ਦੀਆਂ ਮਾਈਆਂ ਅਤੇ ਸਿੰਘਾਂ ਨੇ। ਕੋਈ ਉਸ ਸਮੇਂ ਦੀ ਗੱਲ, ਅੱਜ ਤੋਂ 100 ਸਾਲ ਜਾਂ 90 ਸਾਲ ਪਹਿਲਾਂ ਦੀ ਗੱਲ ਹੈ। ਅੱਜ ਦਾ ਤਾਂ ਰੇਟ ਉੱਧਰ ਦਾ ਕਿੰਨਾ ਫਰਕ ਹੈ ਸਾਡੇ ਮਨਾਂ ਦਾ, ਤੁਸੀਂ ਆਪ ਹਿਸਾਬ ਲਾਓ। ਉਹਨਾਂ ਦਾ ਕਿਸੇ ਗੱਲ ਨਾਲ ਵਿਸ਼ੇ ਵਿਕਾਰ ਨਾਲ ਤਲਕ ਨਹੀਂ ਸੀ, ਪਰ ਸਹੁਰਾਂ ਨੇ ਹੁਕਮ ਮੰਨ ਕੇ ਉਹਨਾਂ ਨੇ 50-50 ਸਾਲ 60-60 ਸਾਲ ਦੀਆਂ ਮਾਈਆਂ ਨੇ ਅਤੇ ਸਿੰਘਾਂ ਨੇ ਵਿਆਹ ਕਰਾਏ ਕਿ ਸਗੁਰੂ ਰਾਮ ਸਿੰਘ ਦਾ ਇਹ ਹੁਕਮ ਹੈ, ਮੇਰੇ ਪਤੀ ਇਹ ਨੇ ਅੱਜ ਤੋਂ, ਅਤੇ ਨੂੰਹਾਂ ਨੂੰ ਆਖਿਆ ਵੀ ਤੁਸੀਂ ਇੰਨੀ ਸੇਵਾ ਮੈਂ ਕਰਾਂਗੀ ਇਹਨਾਂ ਦੀ। ਸੋ ਇਹ ਸਾਰੀਆਂ ਗੱਲਾਂ ਮਿਸਾਲਾਂ ਸਹੁਰਾਂ ਨੇ ਸਾਡੇ ਸਾਹਮਣੇ ਰੱਖੀਆਂ ਨੇ। ਅੱਜ ਖਾਸ ਕਰਕੇ ਦਾਜ ਅਤੇ ਮਸਲੇ ਦਾ ਵਿਆਹ ਜਿਹੜਾ ਸਿਲਸਿਲਾ ਹੋਇਆ, ਉਹਦੇ 'ਤੇ ਤੁਸੀਂ ਆਪ ਤਕੜੇ ਹੋ ਕੇ ਪਹਿਰਾ ਦਿਓਗੇ ਤਾਂ ਇਹ ਗੱਲ ਬਣਨੀ ਹੈ। ਅਤੇ ਜੇ ਸਹੀ ਪਾਸੇ ਦੇ ਬੰਦੇ 2-4 ਹੋਣ ਅਤੇ ਗਲਤ ਪਾਸੇ ਦੇ 50-60 ਬੰਦੇ ਰਲ ਜਾਣ, ਤਾਂ ਫਿਰ ਇਹ ਕੰਮ ਚੱਲ ਨਹੀਂ ਸਕਦਾ। ਚੱਲ ਸਕਦਾ, ਪਰ ਜੇ ਅਸੀਂ ਜਿਹੜੇ ਸਹੀ ਪਾਸੇ ਦੇ ਬੰਦੇ ਆ, ਅਸੀਂ ਪੂਰਾ ਭਜਨ ਬਾਣੀ ਵਾਲੇ ਪਾਸੇ ਸਾਡਾ ਧਿਆਨ ਹੋਵੇ, ਸਗੁਰੂ ਸਾਡੇ ਮਨ 'ਤੇ ਵੱਸਦਾ ਹੋਵੇ, ਫਿਰ ਸਾਨੂੰ ਨਾ ਡਰ ਆਏਗਾ ਅਤੇ ਨਾਲੇ ਸਾਡੀ ਗੱਲ ਵੀ ਮੰਨੀ ਜਾਏਗੀ। ਸਵਾਮੀ ਦਯਾਨੰਦ ਜੀ ਬਾਹਰ ਭਜਨ ਕਰਦੇ ਸਨ ਬੈਠੇ, ਅਤੇ ਉਹਨਾਂ ਦੇ ਕੋਲ ਕੋਈ ਡੰਗਰ ਚਾਰਨ ਵਾਲੇ ਮੁੰਡੇ, ਉਹਨਾਂ ਨੇ ਵੇਖਿਆ ਇੱਕ ਮੁੰਡਾ ਲੱਭਦਾ ਫਿਰੇ, ਉਹ ਲੱਭਣ ਦਾ ਨਾਲ ਡੰਗਰ ਨਾਲ ਲੱਭਣ ਵਾਲੇ ਬੰਦੇ ਦਾ ਨਾਲ ਦੇ ਲੱਭਣ, ਉਹਨੇ ਉੱਚੇ ਥਾਂਰੇ ਚੜ੍ਹ ਕੇ ਵੇਖਿਆ ਅਤੇ ਉਹਨੂੰ ਦਿਸ ਪਿਆ, ਉਹਨੇ ਆਵਾਜ਼ ਮਾਰੀ ਸੁਣ ਵੀ ਲਈ ਉਹਨਾਂ ਨੇ। ਸਵਾਮੀ ਜੀ ਨੇ ਉੱਥੋਂ ਚੰਗੀ ਗੱਲ ਇਹ ਲੱਭੀ ਵੀ ਦਯਾਨੰਦ, ਜੇ ਤੂੰ ਦੁਨੀਆਂ ਨੂੰ ਆਪਣੀ ਗੱਲ ਸੁਣਾਉਣੀ ਹੈ ਤਾਂ ਥੋੜ੍ਹਾ ਜਿਹਾ ਦੁਨੀਆਂ ਨਾਲ ਉੱਚਾ ਹੋ ਕੇ ਉੱਤੋਂ ਆਵਾਜ਼ ਮਾਰ, ਜਾਂ ਅਸੀਂ ਇੰਨੇ ਕੁ ਉੱਚੇ ਹੋ ਜਾਈਏ ਫਿਰ ਅਸੀਂ ਉਹਨਾਂ ਨੂੰ ਗੱਲ ਸੁਣਾ ਸਕਦੇ ਹਾਂ, ਫਿਰ ਸਾਰੀ ਦੁਨੀਆਂ ਦੀ ਸਾਨੂੰ ਪਰਵਾਹ ਵੀ ਕੋਈ ਨਹੀਂ, ਉਹ ਸਾਡੀ ਗੱਲ ਵੀ ਮੰਨਣਗੇ ਵੀ। ਇਹਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਕਰਨਾ, ਇਹਨੂੰ ਆਪਣਾ ਮਸਲਾ ਬਣਾ ਕੇ ਕਰੋਗੇ ਤਾਂ ਇਹ ਗੱਲ ਹੋਵੇਗੀ। ਅਤੇ ਜਿਹੜੇ ਸਿੰਘ ਪ੍ਰਣ ਲੈਣ ਮਾਈਆਂ ਦੇ ਸਿੰਘ, ਉਹ ਸਾਰੇ ਇਹ ਕੰਮ ਕਰਨ ਪਈ, ਅੱਜ ਤੋਂ ਮੈਂ ਸਿਨੇਮਾ ਨਹੀਂ ਵੇਖਾਂਗਾ। ਸਿਨੇਮਾ ਦਾ ਮਤਲਬ ਇਸ ਤਰ੍ਹਾਂ ਹੁੰਦਾ ਬਈ, ਮੈਂ ਨਹੀਂ ਸਿਨੇਮਾ ਵੇਖਦਾ ਨੀਗਾ, ਘਰ TV 'ਤੇ ਵੇਖ ਲੈਣਾ TV 'ਤੇ, ਫਿਰ ਸਿਨੇਮੇ 'ਤੇ ਵੀ ਗੁਜ਼ਾਰਾ ਨਹੀਂ ਹੁੰਦਾ। ਫਿਰ ਅੱਜ ਕੱਲ੍ਹ ਉਹ ਵੀਡੀਓ ਸੁਸਾਇਟੀਆਂ ਬਣੀਆਂ ਨੇ, ਉਹਨਾਂ ਕੋਲ ਸਸਤੀਆਂ ਫਿਲਮਾਂ, ਮੈਂ ਬੜੀ ਸਸਤੀ ਲਿਆਗਤ ਹੋਈ, ਮੇਰੇ 'ਤੇ ਇੰਨੇ ਕੁ ਪੈਸੇ ਲੱਗੇ ਨੇ ਸਾਰੇ, ਅਤੇ ਆਪਣਾ ਕਿੰਨਾ ਸੱਤਿਆਨਾਸ਼ ਕਰ ਲਿਆ ਮੈਂ ਉਹ ਪੈਸੇ ਲਿਆ ਕੇ ਵੇਖ ਕੇ, ਇਹਦਾ ਨਹੀਂ ਪਤਾ। ਜਾਂ ਇਹ ਕਹਿ ਲਿਆ ਜਾਵੇ ਵੀ ਮੈਂ ਆਪਣਾ ਸੱਤਿਆਨਾਸ ਥੋੜ੍ਹੇ ਜਿਹੇ ਪੈਸੇ ਨਾਲ ਹੀ ਕਰ ਲਿਆ, ਤੂੰ ਤਾਂ ਬਹੁਤਿਆਂ ਨਾਲ ਕਰਦਾ, ਇਸ ਗੱਲ ਦਾ ਮੇਰਾ ਬਹੁਤ ਸਸਤਾ ਰੇਟ ਹੈ ਫਿਰ ਇਹਨਾਂ ਨੂੰ। ਤਾਂ ਥੋੜ੍ਹਾ ਜਿਹਾ ਇਸ ਪਾਸੇ ਤੁਸੀਂ ਸਾਰਿਆਂ ਨੇ ਧਿਆਨ ਦੇਣਾ। ਅੱਜ ਜਿੰਨੀਆਂ ਤਕਰੀਰਾਂ ਜਾਂ ਜਿਹੜੀਆਂ ਗੱਲਾਂ ਹੋਈਆਂ ਨੇ, ਜਿਹੜੀ ਮੈਨੂੰ ਸਮਝ ਆਈ ਹੈ ਅਤੇ ਜੋ ਕੁਛ ਮਹਾਰਾਜ ਨੇ ਆਖਿਆ, ਉਹ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਸੰਦ ਆਇਆ। ਮੈਂ ਕੋਈ ਲਿਟਰੇਰੀ ਆਦਮੀ ਨਹੀਂ, ਨਾ ਮੈਂ ਲੈਕਚਰ ਕਰਨ ਵਾਲਾ, ਨਾ ਮੈਂ ਕਥਾ ਕਰਨ ਵਾਲਾ, ਪਰ ਜਿੰਨੀ ਕੁ ਮੈਨੂੰ ਸਮਝ ਆਈ ਉਹਦੇ ਮੁਤਾਬਕ ਉਹ ਬਹੁਤ ਵਧੀਆ ਗੱਲਾਂ ਸਨ। ਕਈ ਮਸਲੇ ਐਸੇ ਹੋ ਜਾਂਦੇ ਨੇ, ਜਿਸ ਤਰ੍ਹਾਂ ਪਿੱਛੇ ਜਿਹੇ ਇੱਕ ਵਿਆਹ ਹੋਇਆ, ਬੁੱਧੋ ਬਰਕਤ ਦਾ ਸ਼ਾਇਦ ਦੀ ਕੁੜੀ ਅਤੇ ਲਾਦੀਆਂ ਕਟਾਰੀਆਂ ਦਾ ਮੁੰਡਾ ਸੀ, ਮਾਤਰਾਂ ਦੇ ਇਲਾਕੇ ਦੇ ਨੇ, ਉਹਨੂੰ ਬਹੁਤਾ ਪਤਾ ਹੋਏਗਾ। ਉਹ ਮੈਨੂੰ ਨਾਂ ਨਹੀਂ ਸਾਰਿਆਂ ਉਹਨਾਂ ਦੇ ਯਾਦ, ਪਰ ਉਹ ਕਾਫੀ ਚਿਰ ਤੇ ਉਹ ਅੜੇ ਉੜੇ ਰਹੇ, ਨਾਂ ਸਾਡੇ ਕੋਲ ਆਏ। ਇਹ ਜਿਹੜੇ ਮੈਂ ਗੱਲ ਦੱਸ ਰਿਹਾ, ਉਹ ਕਾਫੀ ਜੇ ਲੰਬੇ ਰਹੇ ਅਤੇ ਫਿਰ ਜਦੋਂ ਸਗੁਰਾਂ ਨੇ ਕਿਰਪਾ ਕੀਤੀ ਉਹਨਾਂ ਦਾ ਮਨ ਬਣਿਆ ਅਤੇ ਉਹ ਫਿਰ ਮੇਰੇ ਕੋਲ ਆਏ ਅਤੇ ਮੈਂ ਕਿਹਾ ਵੀ ਮੈਂ ਤਾਂ ਗੱਲ ਤੁਹਾਡੀ ਤਾਂ ਸੁਣਾਂਗਾ, ਜਿਹੜਾ ਦਾਜ ਲਿਆ ਉਹ ਸਾਰਾ ਵਾਪਸ ਕੀਤਾ ਜਾਵੇ, ਮੇਰੇ ਸਾਹਮਣੇ ਇੱਥੇ ਲਿਆਓ, ਲਿਆ ਕੇ ਉਹਨਾਂ ਨੂੰ ਦਿਓ ਵਾਪਸ, ਉਹ ਘਰ ਲੈ ਕੇ ਜਾਣ। ਇਹ ਅਸੀਂ ਜ਼ਬਤ ਕਰ ਸਕਦੇ ਹਾਂ, ਅਸੀਂ ਰੱਖ ਸਕਦੇ ਹਾਂ, ਲੇਕਿਨ ਇਸ ਤਰ੍ਹਾਂ ਨਹੀਂ ਗੱਲ ਬਣਦੀ। ਤੁਸੀਂ ਉੱਥੇ ਲੈ ਕੇ ਜਾਓ ਔਰ ਇੱਥੇ ਸਗੁਰਾਂ ਦੇ ਘਰ 'ਚ ਖਲੋ ਕੇ ਪ੍ਰਣ ਕਰੋ ਵੀ ਅੱਗੇ ਤੋਂ ਵਾਪਸ ਉਹ ਨਹੀਂ ਲਓਗੇ ਅਸੀਂ। ਜਦੋਂ ਸਗੁਰ ਕਿਰਪਾ ਕਰਦੇ ਨੇ ਫਿਰ ਉਹ ਇੱਕ ਪਾਸੇ ਤਾਂ ਹੁੰਦਾ ਵੀ ਕੁੜੀ ਦਾਜ ਲੈਣ ਲੱਗੀ ਅਤੇ ਘਰ ਵਿੱਚੋਂ ਕੋਈ ਨਾ ਕੋਈ ਚੀਜ਼, ਮੇਰਾ ਦੁਪੱਟਾ ਰਹਿ ਗਿਆ, ਮੇਰੀ ਕੋਈ ਕੜਛੀ ਰਹਿ ਜਾਵੇ, ਮੇਰਾ ਪਤੀਲਾ ਰਹਿ ਗਿਆ, ਇਸ ਨਾਲ ਲੱਭਦੀ ਫਿਰਦੀ ਵੀ ਆਹ ਨਾ ਰਹਿ ਜਾਵੇ ਕੋਈ ਚੀਜ਼ ਮੈਂ ਲੈ ਕੇ ਜਾਵਾਂ। ਪਰ ਉਸ ਕੁੜੀ 'ਤੇ ਇੰਨੀ ਸਗੁਰਾਂ ਕਿਰਪਾ ਕੀਤੀ, ਉਹ ਇੱਕ ਚਮਚਾ ਨਾ ਲੱਭੇ ਜਿਹੜਾ ਦਾਜ ਵਿੱਚ ਆਇਆ ਹੋਇਆ ਸੀ, ਉਹ ਚਮਚਾ ਲੱਭ ਲੱਭ ਕੇ ਮਸਾਂ ਉਹਨੇ ਲਿਆਂਦਾ ਵੀ ਮੇਰਾ ਚਮਚਾ ਨਾ ਕਿਤੇ ਰਹਿ ਜਾਵੇ, ਹੁਕਮ ਹੋਇਆ ਮੈਂ ਦਾਜ ਵਾਪਸ ਕਰਨਾ। ਉਹ ਫਿਰ ਭੈਣੀ ਸਾਹਿਬ ਲਿਆ ਕੇ ਉਹਨੇ ਟਰਾਲੀ ਵਾਪਸ ਕੀਤੀ। ਇਹੋ ਜਿਹਾ ਤੋਂ ਸਿੱਖਿਆ ਲਿਆ ਕਰੋ, ਇਹ ਸਿੱਖਿਆ ਲੈਂਦੇ ਹੋ, ਫਲਾਣੇ ਨੇ ਨਾ ਦਿੱਤਾ ਸੀ, ਫਲਾਣੇ ਨੇ ਇਹ ਮੋੜਿਆ, ਫਲਾਣੇ ਨੇ ਨਹੀਂ ਲਿਆ, ਇਹ ਸਿੱਖਿਆ ਲਿਆ ਕਰੋ। ਸਵੇਰੇ ਫਲਾਣਾ 6 ਵਜੇ ਉੱਠਦਾ ਅਤੇ ਮੈਂ 7 ਵਜੇ ਉੱਠਾਂਗਾ ਤਾਂ ਕੀ ਫਰਕ ਪੈਣਾ, ਸਵੇਰੇ 3 ਵਜੇ ਕਿਹੜਾ ਉੱਠਦਾ, ਮੈਂ ਉਸ ਤਰ੍ਹਾਂ ਦਾ ਕੰਮ ਕਰਾਂ। ਸੋ ਮੈਂ ਇਸ ਕਰਕੇ ਆਪ ਤੋਂ ਅੱਗੇ ਲਵਾਂ।